ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸਲੋਕ 15 ਥਿੱਤੀ ਸੱਤ ਵਾਰ ਕਹਿ ਕਬੀਰ ਉਰਵਾਰ ਨ ਪਾਰ ਸਾਧਕ ਸਿੱਧ ਲਖੇ ਜੋ ਭਿਓ ਆਪੇ ਕਰਤਾ ਆਪੇ ਦਿਓ।
ਇੱਕ ਤਾਂ ਕਹਿ ਲਫ਼ਜ਼ ਨਹੀਂ ਹੋਣਾ ਕਹੀ ਸਾਰੇ ਨੇ
ਕਹੀ ਕਬੀਰ
ਕਹੀ ਪੜ੍ਹਨਾ ਕਬੀਰ ਨੇ ਗੱਲ ਕਹੀ ਹੈ ਕਬੀਰ ਨੇ ਕਹੀ ਮੈਂ ਨਹੀਂ ਕਹੀ ਉਹ ਕਹਿੰਦਾ
ਕਹੀ ਕਬੀਰ
ਵੱਡੇ ਨੇ ਕਹੀ ਹੈ ਛੋਟਾ ਬੋਲਦਾ ਮੈਂ ਬੁਲਾਇਆ ਬੋਲਿਆ ਕਬੀਰ ਨੇ ਕਹੀ ਹੈ ਕਹਿ ਕਬੀਰ ਦਾ ਮਤਲਬ ਇਹ ਆਜੂਗਾ ਤੂੰ ਕਹਿ ਕਬੀਰ ਤੂੰ ਕਹਿ ਜਦ ਲਫ਼ਜ਼ ਕਹੀ ਹੈ ਸਿਹਾਰੀ ਲਾ ਕੇ ਬੋਲਿਆ ਤੇ ਕਹਿ ਹੁੰਦਾ ਤਾਂ ਹਾਹਾ ਮੁਕਤਾ ਹੁੰਦਾ ਇੱਥੇ ਹੀ ਅਸੀਂ ਗਲਤ ਪੜ੍ਹਦੇ ਕਬੀਰ ਨੇ ਕਹੀ ਕਬੀਰ ਨੇ ਕਹੀ ਮੈਂ ਨਹੀਂ ਕਹੀ ਕਿਉਂ ਕਬੀਰ ਤੂੰ ਕਬੀਰ ਆ ਤੂੰ ਹੀ ਤੇਰਾ ਨਾਂ ਕਬੀਰ ਮੈਂ ਕਬੀਰ ਹਾਂ ਉਹ ਕਬੀਰ ਹੈ ਇੱਥੇ ਕਬੀਰ ਨੇ ਆਪਣਾ ਨਾਂ ਬਦਲਿਆ ਹੋਇਆ ਸ਼ਲੋਕਾਂ 'ਚ ਕਬੀਰ ਆ ਤੂੰ ਹੀ ਤੇਰਾ ਨਾਂ ਕਬੀਰ ਜਾਂ ਤੇਰਾ ਨਾਂ ਕਬੀਰ ਹੈ ਤੇਰਾ ਗਿਆਨ ਕਬੀਰ ਹੈ ਤੂੰ ਕਬੀਰ ਜਿਹੜਾ ਅੰਦਰਲਾ ਹੈ ਅੰਤਰਾਤਮਾ ਉਹ ਕਬੀਰ ਹੈ ਜਿਹੜਾ ਉਹਦਾ ਧਿਆਨ ਬਾਹਰ ਹੈ ਮਾਇਆ 'ਚ ਉਹ ਕਬੀਰ ਨਹੀਂ ਹੈ ਉਹ ਕਬੀਰ ਹੈ ਜਿਹੜਾ ਮਾਇਆ ਨਾਲ ਜੁੜਿਆ ਹੈ ਕਬੀਰ ਹੈ।
15 ਥਿੱਤੀ ਸੱਤ ਸਾਤ ਵਾਰ ਕਹੀ ਕਬੀਰ ਉਰਵਾਰ ਨ ਪਾਰ
ਕਬੀਰ ਨੇ ਗੱਲ ਕਹੀ ਹੈ ਕਿ 15 ਦਾ ਥਿੱਤਾ ਨੇ ਸੱਤ ਵਾਰ ਨੇ 15 ਥਿੱਤਾ ਨੇ ਸੱਤ ਵਾਰ ਨੇ ਕਬੀਰ ਕਹਿੰਦਾ ਉਰਵਾਰ ਇਹ ਨੇ ਮਾਇਆ ਤੋਂ ਪਰੇ ਨਹੀਂ ਹਨ ਇਹ ਮਾਇਆ ਦੇ ਕਿਉਂਕਿ ਚੰਦ ਸੂਰਜ ਮਾਇਆ ਦੇ ਵਿੱਚ ਨੇ ਮਾਇਆ ਦੇ ਅੰਦਰ ਬਾਹਰ ਚੰਦ ਸੂਰਜ ਹੈ ਨਹੀਂ ਫਿਰ ਉੱਥੇ ਥਿੱਤਾਂ ਕਿਵੇਂ ਹੋ ਜਾਣਗੀਆਂ। ਜਿਹੜੇ ਸੱਚਖੰਡ ਦੀ ਗੱਲ ਕਰਦੇ ਨੇ ਜਿਹੜੇ ਗੁਰਮਤਿ ਦੀ ਗੱਲ ਕਰਦੇ ਨੇ ਉਹਨਾਂ ਦਾ ਕੈਲੰਡਰ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਵਾਸਤੇ ਕੈਲੰਡਰ ਕੋਈ ਚੀਜ਼ ਨਹੀਂ। ਗੱਲ ਕਰਨੀ ਹੈ ਤੁਸੀਂ ਗੁਰਮਤਿ ਰੌਲਾ ਪਾਉਂਦੇ ਹੋ ਕੈਲੰਡਰ 'ਤੇ ਕੈਲੰਡਰ ਵਾਲੇ ਤਾਂ ਐਸੇ ਇਸ ਇਹ ਦੁਨੀਆਂ ਦੀ ਗੱਲ ਦੇ ਵਿੱਚ ਨੇ ਸਾਫ਼ ਹੈ ਕਿ ਇਹ ਦੁਨਿਆਵੀ ਆਦਮੀ ਨੇ ਜਿਹੜੇ ਕੈਲੰਡਰ ਦੇ ਰੌਲੇ 'ਚ ਨੇ ਉਹ ਤਾਂ ਦੁਨਿਆਵੀ ਸਿੱਖ ਨੇ ਗੁਰਸਿੱਖ ਨਹੀਂ ਹਨ ਉਹ ਸਿੱਖ ਹੋ ਸਕਦੇ ਨੇ ਗੁਰਸਿੱਖ ਨਹੀਂ ਗੁਰਸਿੱਖ ਜਿਹੜੇ ਨੇ ਉਹਨਾਂ ਵਾਸਤੇ ਕੈਲੰਡਰ ਦੀ ਕੋਈ ਮਤਲਬ ਜਿਹੜੇ ਸੋ ਕਾਰਡ ਸਿੱਖ ਨੇ ਮੀਣੇ ਪਸੰਦ ਸਾਰੇ ਸਿੱਖ ਸੀ ਜਿਹੜੇ ਸਿੱਖ ਤਾਂ ਕੋਈ ਵੀ ਹੋ ਸਕਦਾ ਕਿਸੇ ਵੀ ਗੁਰੂ ਦਾ ਚੇਲਾ ਸਿੱਖ ਹੁੰਦਾ ਗੁਰੂ ਦੁਨਿਆਵੀ ਹੈਗੇ ਨੇ ਬਣੇ ਹੋਏ ਦੁਨਿਆਵੀ ਗੁਰੂ ਦਾ ਜਿਹੜਾ ਚੇਲਾ ਹੋਵੇ ਉਹ ਸਿੱਖ ਹੁੰਦਾ ਪਰਮੇਸ਼ਰ ਗੁਰੂ ਦਾ ਜਿਹੜਾ ਸਿੱਖ ਹੈ ਉਹ ਗੁਰਸਿੱਖ ਹੁੰਦਾ ਪਰਮੇਸ਼ਰ ਗੁਰੂ ਤਾਂ ਦੀਦਾ ਨਹੀਂ ਦੀਦਾ ਤਾਂ ਹੈ ਨਹੀਂ ਉਹਦੇ ਗਿਆਨ ਦਾ ਚੇਲਾ ਨਾ ਕਿ ਉਹਦਾ ਚੇਲਾ ਹੋ ਉਹਦੇ ਸ਼ਬਦ ਦਾ ਚੇਲਾ ਆਵਾਜ਼ ਦਾ ਚੇਲਾ ਉਹਦੀ ਧੁੰਦ ਦਾ ਚੇਲਾ ਸੁਰਤ ਸ਼ਬਦ ਮਿਲ ਸੁਰਤ ਸ਼ਬਦ ਨਾਲ ਮਿਲਿਆ ਮਿਲੀ ਹੈ ਅਤੇ ਸ਼ਬਦ ਦਾ ਚੇਲਾ ਉਹ ਸ਼ਬਦ ਗੁਰੂ ਹੈ ਸ਼ਬਦ ਵਿੱਚ ਗਿਆਨ ਹੈ ਗਿਆਨ ਗੁਰੂ ਹੈ ਉਹ ਜਿਹੜਾ ਗਿਆਨ ਹੈ ਉਹਦੇ ਚੇਲੇ ਨੇ ਇਹ ਗੁਰਸਿੱਖ ਗਿਆਨ ਦੇ ਹੀ ਇਹ ਭੌਰੇ ਨੇ ਇਹ ਗਿਆਨ ਦੇ ਭੌਰੇ ਨੇ
ਗਿਆਨ ਗੁਰੂ
ਗਿਆਨ ਗੁਰੂ ਆਤਮ ਉਪਦੇਸੋ ਗਿਆਨ ਗੁਰੂ ਨਾਲ ਆਤਮਾ ਨੂੰ ਉਪਦੇਸ਼ ਦਿਓ ਉਹ ਗਿਆਨ ਗੁਰੂ ਹੈ ਜਿਹੜਾ ਭਰਮ ਦਾ ਨਾਸ ਕਰ ਦੇਵੇ ਜਿਹੜੇ ਗਿਆਨ ਨਾਲ ਭਰਮ ਦਾ ਨਾਸ ਹੋ ਜਾਂਦਾ ਗੁਰੂ ਹੈ ਜਿਹਦੇ ਨਾਲ ਭਰਮ ਦਾ ਨਾਸ ਨਹੀਂ ਹੁੰਦਾ ਉਹ ਗਿਆਨ ਗੁਰੂ ਨਹੀਂ ਹੈ ਉਹ ਗੁਰੂ ਹੈ ਜਿਹੜਾ ਬਣਿਆ ਹੋਇਆ ਭਰਮ ਦਾ ਨਾਸ ਨਹੀਂ ਕਰਨ ਵਾਲਾ ਗਿਆਨ ਜੀ ਦੇ ਕੋਲ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ
ਜਾਏ
ਭਰਮ ਦਾ ਨਾਸ ਕਰਨ ਵਾਲਾ ਗਿਆਨ ਰੱਖਦਾ ਨਹੀਂ ਗੁਰੂ ਕਹਿੰਦਾ ਮੈਂ ਹੈਗਾ ਉਹਨੂੰ ਕਹਿੰਦਾ ਉਹਦੀ ਮਾਂ ਦਾ ਸਰਪੁਣ ਉਹਦੀ ਮੱਤ ਜਿਹੜੀ ਹੈ ਉਹਦੀ ਮੱਤ ਉਹਦੀ ਮੱਤ ਨੂੰ ਉਹਦੀ ਮਤ ਦੀ ਅਸਲੀਅਤ ਜ਼ਾਹਰ ਕਰ ਦਿਉ, ਉਹਦੀ ਮਤ ਨੂੰ ਖੰਡਨ ਕਰ ਦਿਉ, ਜੇ ਉਹਦੇ ਖਿਆਲ ਨੇ ਸਾਰੇ ਕੱਟ ਕੇ ਰੱਖ ਦਿਉ। ਜਿਵੇਂ ਸਿਰ 'ਚੋਂ ਵਾਲ ਨਿਕਲਦੇ ਨੇ ਐਵੇਂ ਉਹਦੇ ਖੋਪਰੀ 'ਚੋਂ ਖਿਆਲ ਨਿਕਲਦੇ ਨੇ, ਇਹ ਖੋਪਰੀ ਦੀਆਂ ਮੱਤਾਂ ਨੇ, ਖੋਪਰੀ 'ਚੋਂ ਨਿਕਲੇ ਖਿਆਲ ਸਾਰੇ ਕੱਟ ਦਿਉ। ਉਹਦੀ ਖੋਪਰੀ ਦੇ ਖਿਆਲ ਨੇ ਪੈਦਾ ਹੋਏ ਹੋਏ, ਖੋਪਰੀ ਦੀਆਂ ਮੱਤਾਂ ਨੇ, ਇਹ ਦਿਮਾਗ ਦੀਆਂ ਉਡਾਰੀਆਂ ਨੇ, ਖਿਆਲ ਨੇ ਪੈਦਾ ਹੋਏ ਦਿਮਾਗੀ ਖਿਆਲ, ਉਹਨਾਂ ਨੂੰ ਕੱਟ ਕੇ ਰੱਖ ਦਿਉ। ਗੁਰਬਾਣੀ ਸਾਰਿਆਂ ਨੂੰ ਕੱਟੀ ਜਾਂਦੀ ਹੈ, ਉਹ ਜਿਹੜੇ ਗੁਰੂ ਕਹਾਉਂਦੇ ਨੇ ਉਹਨਾਂ ਦੀ ਮਾਂ ਦਾ ਹੀ ਸਰਮ, ਸਾਰੀਆਂ ਮੱਤਾਂ ਨੂੰ ਇਹ ਕੱਟ ਰਹੀ ਹੈ ਗੁਰਬਾਣੀ। ਹਾਂ, ਇੱਕ ਨੁਕਤਾ ਇੱਥੇ ਹੋਰ ਹੈ, ਪੰਦਰਾਂ ਥਿੱਤਾਂ ਨੇ, ਸੱਤ ਵਾਰ ਨੇ, ਪੰਦਰਾਂ ਥਿੱਤੀ ਸੱਤ ਵਾਰ ਕਹੀ ਕਬੀਰ ਉਰਬਾਰ ਨਾ ਪਾਰ। ਹੁਣ ਉਰਬਾਰ ਨਾ, ਜਿਹੜਾ ਨਾ ਲਫਜ਼ ਹੈ, ਇਹ ਦਿਲੀ ਦੀਪਕ ਨਹੀਂ ਲੱਗਣਾ ਇੱਥੇ। ਆਮ ਤੌਰ 'ਤੇ ਅਸੀਂ ਦਿਲੀ ਦੀਪਕ ਲਾ
ਦਿੰਦੇ, ਇੱਥੇ ਲੱਗ ਰਿਹਾ,
ਕਿਉਂ ਨਹੀਂ ਲੱਗ ਰਿਹਾ? ਜੇ ਦਿਲੀ ਦੀਪ ਦੀਪਕ ਲਾ ਦਈਏ, ਨਾ ਉਰਬਾਰ ਨਾ ਪਾਰ ਆ ਜੂ, ਫਿਰ
ਦੋਵੇਂ ਥਾਂ ਹੈ,
ਨਾ ਉਰਬਾਰ ਹੈ ਨਾ ਪਾਰ ਹੈ, ਪਰ ਇੱਥੇ ਤਾਂ ਹੈਗੇ ਨੇ ਪੰਦਰਾਂ ਥਿੱਤੀ ਸੱਤ, ਇਸ ਕਰਕੇ ਇਹਦੇ ਅਰਥ ਨਹੀਂ ਹੋ ਸਕਦੇ। ਇੱਥੇ ਵਿਆਕਰਨ ਨਹੀਂ ਲੱਗਣੀ, ਵੇਦ ਵਿਆਕਰਨ ਲੱਗੂ। ਵੇਦ ਵਿਆਕਰਨ ਕੀ ਹੁੰਦੀ ਹੈ? ਇੱਥੇ ਤਾਂ ਪੰਦਰਾਂ ਥਿੱਤੀ ਸੱਤ ਵਾਰ ਹੈ, ਇਹ ਅਰਥ ਨਹੀਂ ਕਰ ਸਕਦੇ ਅਸੀਂ ਕਿ ਇੱਥੇ ਵੀ ਨਹੀਂ ਹੈ ਪੰਦਰਾਂ ਥਿੱਤੀ ਸੱਤ ਵਾਰ, ਕਿਉਂਕਿ ਇੱਥੇ ਹੈਗੇ ਨੇ। ਇਸ ਕਰਕੇ ਦਿਲੀ ਦੀਪਕ ਨਹੀਂ ਹੈ, ਕੋਈ ਫਾਰਮੂਲਾ ਨਹੀਂ ਕਿ ਇੱਥੇ ਦਿਲੀ ਦੀਪਕ ਕਿਉਂ ਲਾ ਦਿੱਤਾ, ਇੱਥੇ ਕਿਉਂ ਨਹੀਂ ਲਾਇਆ, ਜਿੱਥੇ ਲੱਗੂ ਉੱਥੇ ਹੀ ਲਾਉਣਾ। ਇਹ ਅਕਲ ਨੇ ਦੇਖਣਾ, ਵਿਵੇਕ ਬੁੱਧੀ ਨੇ ਦੇਖਣਾ ਕਿ ਇੱਥੇ ਦਿਲੀ ਦੀਪਕ ਲੱਗਦਾ ਜਾਂ ਨਹੀਂ ਲੱਗਦਾ, ਕੋਈ ਫਾਰਮੂਲਾ ਨਹੀਂ ਹੈ ਇੱਥੇ। ਵਿਆਕਰਨ ਦੇ ਫਾਰਮੂਲੇ ਹੁੰਦੇ ਨੇ, ਪਰ ਕੋਈ ਵਿਆਕਰਨ ਪੂਰੇ ਫਾਰਮੂਲਿਆਂ 'ਤੇ ਖਰੀ ਉਤਰਦੀ ਉਹ ਨਹੀਂ। ਦੁਨੀਆਂ ਦੀ ਕੋਈ ਵਿਆਕਰਨ ਨਹੀਂ ਜਿਹਦੇ ਫਾਰਮੂਲੇ ਹੋਣ। ਵੇਦ ਵਿਆਕਰਨ ਦਾ ਕੀ ਹੋਣਾ, ਵਿਆਕਰਨ ਵੀ ਨਹੀਂ ਇਹੋ ਜਿਹੀ ਹੈ ਜਿਹੜੀ ਵਿਆਕਰਨ ਸਾਹਿਬ ਸੇ ਬਣਾਉਂਦਾ। ਹੁਣ ਉਹ ਕਹਿੰਦਾ ਜੇ ਔਂਕੜ ਹੋਵੇ ਥੱਲੇ ਆਖਰੀ ਸ਼ਬਦ ਦੇ ਉੱਤੇ, ਆਖਰੀ ਅੱਖਰ ਦੇ ਥੱਲੇ ਔਂਕੜ ਹੋਵੇ, ਤਾਂ ਉਹ ਅੱਖਰ ਜਿਹੜਾ ਹੈ ਉਹਦਾ ਅਰਥ ਪੁਰਖਵਾਚਕ ਬਣਦਾ, ਪੁਲਿੰਗ ਇੱਕ ਵਚਨ ਪੁਰਖਵਾਚਕ ਹੁੰਦਾ। ਪਰ ਜਾਂ ਅਸੀਂ ਬਿਖ ਕਹਿੰਦੇ ਹਾਂ, ਬਿਖ ਖੱਖੇ ਨੂੰ ਔਂਕੜ ਹੈ, ਉਹ ਇਸਤਰੀ ਲਿੰਗ ਹੈ ਬਿਖ। ਬਹੁਤ ਸਾਰੇ ਅੱਖਰ ਫਿਰ ਦਿੱਤੇ ਨੇ ਉਹਨੇ ਆਪ ਹੀ, ਬਈ ਉਹ ਹੈ ਇਸਤਰੀ ਲਿੰਗ ਪਰ ਔਂਕੜ ਹੈਗਾ, ਫਿਰ ਨਿਯਮ ਤਾਂ ਨਾ ਰਿਹਾ। ਆਖਰ ਕਹਿੰਦਾ ਵੀ ਨਿਯਮ ਕੋਈ ਨਹੀਂ ਹੈ, ਕੋਈ ਵਿਆਕਰਨਾਂ ਦਾ ਕੋਈ ਨਿਯਮ ਨਹੀਂ ਹੁੰਦਾ, ਭਾਸ਼ਾ ਹੈ ਸਾਡੀ, ਭਾਸ਼ਾ ਜਿਹੀ ਜੇ ਲੋਕਾਂ ਨੂੰ ਮਹਿਸੂਸ ਹੁੰਦੀ ਬਣਾ
ਲੈ।
ਹਾਂਜੀ,
ਸਾਧਕ ਸਿੱਧ ਲਖੇ ਜੋ ਭਿਓ।
ਇਹ ਜਿਹੜੇ ਪੰਦਰਾਂ ਥਿੱਤਾਂ ਸੱਤ ਵਾਰ ਨੇ ਇਸ ਦੁਨੀਆਂ ਦੇ ਵਿੱਚ ਨੇ, ਪਾਰ ਨਹੀਂ ਹੈਗੇ ਇਸ ਦੁਨੀਆਂ ਦੇ ਲੋਕ। ਇਹਦੇ ਬਾਰੇ ਚਰਚਾ ਕਰ ਸਕਦੇ ਨੇ ਜਿਨ੍ਹਾਂ ਨੇ ਆਹ ਲੋਕ ਛੱਡਣਾ, ਗੁਰਸਿੱਖਾਂ ਨੇ ਉਹਨਾਂ ਦੀ ਚਰਚਾ ਦਾ ਵਿਸ਼ਾ ਹੀ ਨਹੀਂ ਹੈ, ਨਾ ਸੰਗਰਾਂਦ, ਨਾ ਵਸਿਆ, ਨਾ ਪੂਰਨਮਾਸ਼ੀ, ਸਾਡਾ ਵਿਸ਼ਾ ਨਹੀਂ ਹੈ। ਇਹ ਤਾਂ ਦਿਨ ਚੜ੍ਹਦਾ ਛਿਪਦਾ ਸਿਸਟਮ ਬਣਿਆ ਹੋਇਆ, ਕੁਦਰਤ ਦਾ ਨਿਯਮ ਹੈ। ਪਰ ਸਾਡੀ ਇਹ ਪੜ੍ਹਾਈ ਵੀ ਹੈ ਨਹੀਂ, ਕੁਦਰਤ ਦੀ ਸਟੱਡੀ ਸਾਡਾ ਵਿਸ਼ਾ ਨਹੀਂ ਹੈ। ਤੇਰਾ ਕੀਤਾ ਜਾਤੋਂ ਨਾ ਹੀ ਮੈਨੂੰ ਯੋਗ ਕੀਤੋ, ਅਸੀਂ ਚੇਤਾਰ ਮਨ ਦੀ ਏਕਤਾ ਕਰਨੀ ਹੈ, ਨਾ ਕਿ ਕੁਦਰਤ ਸਟੱਡੀ ਨਹੀਂ ਕਰਨੀ ਅਸੀਂ। ਉਹ ਐਸਟ੍ਰੋਨੋਮੀ ਐਸਟ੍ਰੋਲੋਜੀ ਵਾਲਾ ਹੱਥ ਦਾ ਵਿਸ਼ਾ ਹੈਗਾ, ਜੋਤਿਸ਼ ਦਾ ਵਿਸ਼ਾ ਹੈ, ਇਹ ਸਾਡਾ ਵਿਸ਼ਾ ਨਹੀਂ ਹੈ। ਉਹਦਾ ਅਸੀਂ ਦਿਨ ਦੇਖ ਲਏ, ਉਹਨਾਂ ਨੇ ਵੀ ਫਲਾਣੇ ਦਿਨ ਪੈਦਾ ਹੋਏ, ਇਹ ਵੀ ਸਾਡਾ ਵਿਸ਼ਾ ਨਹੀਂ ਸੀ। ਗੁਰੂ ਘਰ ਨੇ ਕੋਈ ਰਿਕਾਰਡ ਨਹੀਂ ਰੱਖਿਆ ਕਿਹੜਾ ਗੁਰੂ ਕਦੋਂ ਪੈਦਾ ਹੋਇਆ, ਕਦੋਂ ਉਹਨੇ ਸਰੀਰ ਛੱਡਿਆ, ਕੋਈ ਰਿਕਾਰਡ ਨਹੀਂ। ਗੁਰਬਾਣੀ 'ਚ ਰਿਕਾਰਡ ਦੇ ਦਿੰਦੇ ਹੋ, ਦੱਸ ਦਿੰਦੇ, ਸਿਰਫ ਗ੍ਰੰਥ ਪੂਰਾ ਕਰਨ ਦੇ ਡੇਟਾਂ ਜ਼ਰੂਰ ਦਿੱਤੀਆਂ ਦਸਮ ਪਾਤਸ਼ਾਹ ਦਸ ਗ੍ਰੰਥ ਵਿੱਚ। ਉਹ ਜ਼ਿਆਦਾਤਰ ਡੇਟਾਂ ਨੇ ਜਿਹੜੀਆਂ ਦੋਹਾਂ ਦੇ ਵਿੱਚ ਹੀ ਦੇ ਦਿੱਤੀਆਂ, ਕਰੀਬ ਕਰੀਬ ਜ਼ਿਆਦਾ ਇਹ ਇਹਦੀਆਂ ਦਿੱਤੀਆਂ ਨੇ ਥਿੱਤਾਂ ਦੀਆਂ ਭਾਦਰੋ ਸੁਧੀ ਅਸ਼ਟਮੀ ਰਾ ਬਾਰਾਂ ਤੀਰ ਸੱਤ ਦਰਭ ਗ੍ਰੰਥ ਸੁਧਾਰਾ ਸੰਬੰਧ ਵਿਕਰੀ ਬੀਬੀ ਦੇ ਤੇ ਕਈ ਜਗ੍ਹਾ ਚਲੋ ਹਾਂਜੀ
ਸਾਧਕ ਸਿੱਧ ਲਖੈ ਜੋ ਭਿਓ ਆਪੇ ਕਰਤਾ ਆਪੇ
ਜਦੋਂ ਤਾਂ ਖਾਲਸਾ ਸਾਜਿਆ ਉਦੋਂ ਤਾਂ ਵਿਕਰਮ ਦੂਜੇ ਨਾਲ ਸਾਜਤਾ ਸੰਗਰਾਂਦ ਦੇ ਹਿਸਾਬ ਨਾਲ ਖਾਲਸੇ ਦਾ ਸਾਜਿਆ ਜਿੱਦਣ ਉਦੋਂ ਤਾਂ ਸੰਗਰਾਂਦ ਰੱਖ ਲਈ ਜਾਂ ਪੌੜ ਤਿਆਰ ਕੀਤੀ ਹੈ ਉਹ ਤਾਂ ਸੰਗਰਾਂਦ ਰੱਖ ਲਈ ਜਿਹੜੇ ਗ੍ਰੰਥ ਨੇ ਉਹਨਾਂ 'ਚ ਦੂਏ ਦੇ ਤਾਂ ਇਹ ਝਗੜੇ 'ਚ ਪੈਣ ਦੀ ਲੋੜ ਹੀ ਨਹੀਂ ਸਾਨੂੰ ਅੱਜ ਕੀ ਦੇਣਾ ਬਸ ਉਹ ਦੱਸਤਾ ਕਿੱਥੇ ਲਿਖਿਆ ਇਹ ਦੱਸਤਾ ਦਸਮ ਗ੍ਰੰਥ ਇੱਥੇ ਪੂਰਾ ਦਸਮ ਗ੍ਰੰਥ ਦਾ ਜਿਹੜਾ ਰਾਮਾ ਅਵਤਾਰ ਸੀ ਉਹ ਅਨੰਦਪੁਰ ਸਾਹਿਬ ਪੂਰਾ ਕੀਤਾ ਜਿਹੜਾ ਕ੍ਰਿਸ਼ਨ ਅਵਤਾਰ ਸੀ ਉਹ ਪੌਂਡੇ ਸਾਹਿਬ ਪੂਰਾ ਕੀਤਾ ਦੋਹਾਂ 'ਚ ਤਰੀਕਾਂ ਦਿੱਤੀਆਂ ਨੇ ਬਾਕੀ ਕੋਈ ਹੋਰ ਕਿਸੇ 'ਚ ਨਹੀਂ ਦਿੱਤੀ ਕੋਈ ਤਰੀਕ ਚੰਡੀ ਚਰਿੱਤਰ 'ਚ ਦੋਏ ਨੇ ਚੰਡੀ ਦੀ ਬਾਰ 'ਚ ਹੋਰ ਕਿਤੇ ਕੋਈ ਤਰੀਕ ਨਹੀਂ ਦੋਹਾਂ ਜਾਵੇ ਤਰੀਕਾ ਨੇ ਕ੍ਰਿਸ਼ਨ ਅਵਤਾਰ ਦੀ ਰਾਮ ਅਵਤਾਰ ਦੀ ਕਿੱਥੇ ਪੂਰੇ ਕੀਤੇ ਨੇ ਉਹ ਦੱਸੇ ਨੇ ਹਾਂਜੀ
ਸਾਧਕ ਸਿੱਧ ਲਖੇ ਜੋ ਭਿਓ ਆਪੇ ਕਰਤਾ ਆਪੇ ਦਿਓ
ਸਾਧਕ ਸਿੱਧ ਲਖੇ ਜੋ ਭਿਓ ਸਾਧਕਾ ਨੇ ਜਾਂ ਸਿੱਧਾ ਨੇ ਸਾਧਕ ਹੁੰਦਾ ਖੋਜੀ ਸਿੱਧ ਹੁੰਦਾ ਜਿਹਨੇ ਖੋਜ ਪੂਰੀ ਹੋ ਗਈ ਜਿਹਦੀ ਖੋਜ ਪੂਰੀ ਹੋ ਗਈ ਸਿੱਧਾ ਸਾਧਕ ਉਹ ਜਿਹੜਾ ਖੋਜ ਕਰ ਰਿਹਾ ਖੋਜੀ ਵਾਲੇ ਆ ਖੋਜ ਪੂਰੀ ਕਰ ਚੁੱਕੇ ਵਾਲੇ ਬੰਦਿਆਂ ਨੇ
ਲਖੇ ਜੋ ਭਿਓ
ਜੋ ਉਹਨਾਂ ਨੂੰ ਸਮਝ ਆਈ ਹੈ ਜੋ ਉਹਨਾਂ ਨੇ ਖੋਜ ਕੀਤੀ ਹੈ ਜੋ ਉਹਨਾਂ ਨੇ ਸਮਝਿਆ ਦੇਖਿਆ
ਆਪੇ ਕਰਤਾ
ਉਹਨਾਂ ਨੇ ਦੱਸਿਆ ਕੀ ਹੈ ਆਪੇ ਕਰਤਾ ਹੈ ਆਪੇ ਪੈਦਾ ਕਰਨ ਵਾਲਾ ਆਪੇ ਦਿਓ ਆਪੇ ਦਾਤਾਂ ਦੇਣ ਵਾਲਾ ਪੈਦਾ ਵੀ ਆਪੇ ਕਰਦਾ ਸ੍ਰਿਸ਼ਟੀ ਨੂੰ ਉਹਦੀ ਪਾਲਣਾ ਵੀ ਆਪੇ ਕਰਦਾ ਆਪੇ ਕਰਤਾ ਆਪੇ ਦਿਓ ਦਿਓ ਤਾਂ ਦੇਵ ਹੁੰਦਾ ਦੇਣ ਵਾਲਾ ਕੁਛ ਦਾਤਾ ਉਹਨਾਂ ਦੀ ਪਾਲਣਾ ਕਰਨ ਵਾਲਾ ਖਾਣ ਪੀਣ ਦਾ ਪ੍ਰਬੰਧ ਕਰਨ ਵਾਲਾ ਜਿੱਥੇ ਵੀ ਉੱਚੀ ਜਗ੍ਹਾ ਨੀਵੀਂ ਜਗ੍ਹਾ ਟਿੱਬਿਆਂ 'ਚ ਟੋਇਆਂ 'ਚ ਜੋ ਵੀ ਜੀਵ ਪੈਦਾ ਕੀਤਾ ਉਹਦੀ ਖੁਰਾਕ ਉੱਥੇ ਪਹੁੰਚਾਉਣੀ ਉਹਨੇ ਪਹਿਲਾਂ ਤਾਂ ਜਿੱਥੇ ਖੁਰਾਕ ਜੀਵ ਉੱਥੇ ਪੈਦਾ ਹੁੰਦਾ ਫਿਰ ਉਹਦੀ ਪਾਲਣਾ ਕਰਨੀ ਹਾਂਜੀ
ਸਥਿਤੀ ਅਮਾਵਸ ਮਹਿ ਆਸਨ ਵਾਰੋਹ ਅੰਤਰਜਾਮੀ ਰਾਮ ਸਮਾਰੋਹ
ਕਹਿੰਦੇ ਮੱਸਿਆ ਤੋਂ ਸ਼ੁਰੂ ਕਰਦੇ ਨੇ ਗੱਲ ਮੱਸਿਆ ਤਾਂ ਕਿਉਂ ਸ਼ੁਰੂ ਕੀਤੀ ਹੈ ਅਗਿਆਨਤਾ ਜੋ ਬਾਹਰ ਕੱਢਿਆ ਮੱਸਿਆ ਨੂੰ ਕੋਈ ਰੋਸ਼ਨੀ ਨਹੀਂ ਹੁੰਦੀ ਜਦ ਜੀਵ ਇੱਥੇ ਪੈਦਾ ਹੋਇਆ ਕੇ ਕੁਛ ਕੋਈ ਗਿਆਨ ਨਹੀਂ ਸੀ ਉਹਦੇ ਕੋਲ ਬਲੈਂਕ ਸੀ ਬਲੈਂਕ ਆਦਮੀ ਦੀ ਜੂਨ 'ਚ ਗਿਆਨ ਹੈ ਪਹਿਲਾਂ ਉਹਦੇ ਅੰਦਰ ਵੱਧ ਤੋਂ ਵੱਧ ਅਗਿਆਨਤਾ ਸੀ ਅਮਾਵਸ ਦਾ ਮਤਲਬ ਵੱਧ ਤੋਂ ਵੱਧ ਅਗਿਆਨਤਾ ਪਰ ਗਿਆਨ ਵੀ ਸੀਗਾ ਬਿਲਕੁਲ ਹਨੇਰਾ ਨਹੀਂ ਸੀ ਅਮਾਵਸ ਵਾਲੇ ਦਿਨ ਉਹ ਜੇ ਚੰਦਰਬਾਣੀ ਤਾਰੇ ਤਾਂ ਹੁੰਦੇ ਹੀ ਨੇ ਜੇ ਚੰਦਰਬਾਣੀ ਤਾਰੇ ਤਾਂ ਹੁੰਦੇ ਹੀ ਨੇ ਘੁੱਪ ਹਨੇਰਾ ਤਾਂ ਹੁੰਦਾ ਹੀ ਨਹੀਂ ਇੱਥੋਂ ਪਤਾ ਲੱਗਦਾ ਕਿ ਆਤਮਾ ਅਮਰ ਹੈ ਮਰਦੀ ਦੀ ਉਦੋਂ ਵੀ ਗਿਆਨ ਸੀਗਾ ਗਿਆਨ ਉਦੋਂ ਵੀ ਸੀ ਪਰ ਉਹਦਾ ਇੰਨਾ ਸੀ ਜਿਵੇਂ ਤਾਰਿਆਂ ਭਰੀ ਰਾਤ ਦਾ ਗਿਆਨ ਹੁੰਦਾ ਇੱਕ ਚੰਦਰਮੇ ਵਾਲੀ ਦਾ ਗਿਆਨ ਹੈ ਇੱਕ ਤਾਰਿਆਂ ਵਾਲੀ ਰਾਤ ਦਾ ਚਾਨਣ ਚਾਨਣ ਤਾਂ ਦੋਵਾਂ 'ਚ ਹੈ ਪਰ ਚੰਦਰਮੇ ਵਾਲੇ ਰਾਤ ਦੇ ਵਿੱਚ ਚਾਨਣ ਜ਼ਿਆਦਾ ਹੁੰਦਾ ਅਮਾਵਸ ਤੋਂ ਚੱਲਿਆ ਗਿਆਨ ਸਾਡਾ ਪਹਿਲੀ ਜੂਨ ਪਹਿਲੀ ਜੂਨ ਕਿੱਥੇ ਲਈ ਆਦਮੀ ਨੇ ਪਾਣੀ ਵਿੱਚ ਕਾਈ ਬਣਿਆ ਕਾਈ ਦੇ ਵਿੱਚ ਪਹਿਲਾ ਜਨਮ ਹੋਇਆ ਸਾਡਾ ਜਿਹੜੀ ਕਾਈ ਹੈ ਨਾ ਪਾਣੀ 'ਚ ਪੈਦਾ ਹੁੰਦੀ ਉਹ 'ਚ ਪਹਿਲੀ ਵਾਰ ਜਨਮ ਉੱਥੇ ਲਏ ਜਲ ਤੇ ਤ੍ਰਿਭਵਨ ਸਾਜਿਆ ਕਾਈ ਕਿੱਥੋਂ ਆਈ ਪਾਣੀ 'ਚੋਂ ਹੀ ਪੈਦਾ ਹੋਈ ਕਾਈ ਕਿੱਥੋਂ ਆਉਂਦੀ ਹੈ ਕੋਈ ਕਾਈ ਦਾ ਬੀਜ ਪਾਉਂਦਾ ਆ ਕੇ ਉਹ ਬੀਜ ਪਿਆ ਕੌਣ ਪਾਉਂਦਾ ਕੌਣ ਨਹੀਂ ਪਾਉਂਦਾ ਤਾਂ ਉਹ ਜਾਣੇ ਪਾਉਣ ਵਾਲਾ ਜਾਣੇ ਵੀ ਤਾਂ ਹੈਗੀ ਆਤਮਾ ਹੀ ਨੂਰ, ਨੂਰ ਤਾਂ ਅੱਲਾ ਨੇ ਪਾ ਕੇ ਪਾਣੀ 'ਚ ਜ਼ਰੂਰ ਸੁੱਟਿਆ, ਪਰ ਕਾਈ ਕਿਵੇਂ ਬਣੀ? ਇਹ ਮੌਸਮ ਬਣਾ ਆਉਂਦਾ ਕਾਈ, ਅਟੋਮਿਆਂ 'ਚ ਕਾਈ ਬਣ ਜਾਣੀ ਆ ਹੁਣ, ਖੜ੍ਹੇ ਪਾਣੀ 'ਚ ਕਾਈ ਬਣ ਜਾਂਦੀ ਹੈ, ਚੱਲਦੇ 'ਚ ਨਹੀਂ ਬਣਦੀ, ਚੱਪਲਾਂ 'ਚ ਹੁਣ ਕਾਈ ਬਣ ਜਾਣੀ ਹੈ। ਕਾਈ ਹੁੰਦੀ ਹੈ ਹਰਿਆਈ, ਹਰਾ ਹਰਾ ਨਹੀਂ ਹੁੰਦਾ ਉੱਤੇ,
ਪਹਿਲਾਂ ਪਾਣੀ ਜੀਓ ਹੈ,
ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ, ਕਾਈ ਵੀ ਹਰੀ ਹੁੰਦੀ ਹੈ, ਪਹਿਲਾ ਜਨਮ ਜੀਵ ਦਾ ਕਾਈ 'ਚ ਹੋਇਆ ਹੋਇਆ। ਇਹ ਗੱਲ ਸਾਇੰਸ ਵੀ ਮੰਨਦੀ ਹੈ, ਸਾਇੰਸ ਵੀ ਇਹ ਗੱਲ ਮੰਨਦੀ ਹੈ। ਹੁਣ ਸਾਇੰਸ ਔਰ ਗੁਰਬਾਣੀ ਤਾਂ ਇਕੱਠੀਆਂ ਖੜੀਆਂ ਨੇ, ਬਾਕੀ ਮੱਤਾਂ ਨਹੀਂ ਇਕੱਠੀਆਂ ਖੜੀਆਂ। ਇਹ ਕਹਿੰਦੇ ਨੇ ਖੀਰ ਸਮੁੰਦਰ ਦੇ ਵਿੱਚ ਵਿਸ਼ਨੂੰ ਹੈ, ਖੀਰ ਸਾਗਰ 'ਚ ਵਿਸ਼ਨੂੰ ਵੀ ਹੈ, ਸੱਪ ਵੀ ਹੈ, ਕਿ ਬਈ ਵਿਸ਼ਨੂੰ ਖਾਂਦਾ। ਪਹਿਲੀ ਤਾਂ ਗੱਲ, ਆਦਮੀ ਰਹਿ ਨਹੀਂ ਸਕਦਾ, ਮਰਜੂਗਾ ਪਾਣੀ 'ਚ, ਪਾਣੀ ਡੁੱਬੇ ਆਦਮੀ ਕਿਵੇਂ ਬਚੂਗਾ? ਉਹ ਗੱਲ ਕੁਛ ਹੋਰ ਹੈ, ਕਿਹਾ ਕੁਛ ਹੋਰ ਸੀ, ਬਣਾ ਲਿਆ ਕੁਛ ਹੋਰ ਗੱਲ। ਉਹ ਵੀ ਠੀਕ ਕਹਿੰਦੇ ਨੇ ਖੀਰ ਸਾਗਰ, ਉਹ ਦੁੱਧ ਦਾ ਸਾਗਰ ਕਿਤੇ ਹੁੰਦਾ ਹੈ? ਦੁੱਧ ਦਾ ਸਾਗਰ ਦਿਖਾਓ ਕਿੱਥੇ? ਉਹ ਤਾਂ ਖੀਰ ਸਾਗਰ, ਖੀਰ ਦਾ ਆਉਂਦਾ ਦੁੱਧ, ਉਹ ਦੁੱਧ ਦਾ ਸਾਗਰ ਸੀ, ਇੱਥੇ ਤਾਂ ਹੈ ਨਹੀਂ। ਫਿਰ ਉਹ ਦੁੱਧ ਦਾ ਸਾਗਰ ਕਿੱਥੇ ਸੀ? ਉਹਦਾ ਸੱਚਖੰਡ ਹੈ ਦੁੱਧ ਦਾ ਸਾਗਰ, ਇੱਥੇ ਤਾਂ ਖਾਰੇ ਪਾਣੀ ਦਾ ਸਾਗਰ ਹੈ, ਸਾਡੇ ਕੋਲ ਤਾਂ ਖਾਰੇ ਪਾਣੀ ਦਾ ਸਾਗਰ ਹੈ। ਉਹ ਜੇ ਦੁੱਧ ਦਾ ਸਾਗਰ ਹੈ, ਗੁਰਬਾਣੀ ਦੁੱਧ ਉੱਥੋਂ ਹੀ ਆਈ ਹੈ, ਇੱਥੇ ਨਹੀਂ ਹੈਗਾ ਦੁੱਧ ਦਾ ਸਾਗਰ। ਉਹ ਜਿੱਥੇ ਹੈਗਾ ਉਹ ਤਾਂ ਪਰਲੋਕ 'ਚ ਹੈ ਖਾਰਾ, ਇਹ ਜਿਹੜਾ ਸਾਗਰ ਹੈ ਨਾ ਦੁੱਧ ਦਾ, ਇਹ ਤਾਂ ਪਰਲੋਕ ਨੂੰ ਗਿਆ ਹੋਇਆ, ਚਿੱਟਾ ਹੁੰਦਾ ਦੁੱਧ, ਉੱਥੇ ਕਮਲ ਕਹਿਤਾ ਚਿੱਟਾ, ਇਹ ਤਾਂ ਦੁੱਧ ਕਹਿਤਾ ਉਹਨਾਂ ਨੇ। ਕੁਛ ਗੱਲ ਤਾਂ ਸੱਚ ਕਹੀ ਸੀ, ਉਹ ਸਾਡੇ ਵਰਗੇ ਮੂਰਖਾਂ ਨੇ ਅਰਥ ਹੋਰ ਰੱਖ ਲਏ। ਇਹ ਤਾਂ ਸਾਡੀ ਗਲਤੀ ਹੈ, ਅਸੀਂ ਖੀਰ ਸਾਗਰ ਦਾ ਪ੍ਰਚਾਰ ਉਲਟ ਕੀਤਾ, ਉਹ 'ਚ ਆਦਮੀ ਬਿਠਾਲਤਾ, ਸੱਪ ਬਿਠਾਲਤਾ। ਸੱਪ ਕੌਣ ਹੈ? ਸੱਪ ਤਾਂ ਮਨ ਹੈ, ਉਦੋਂ ਮਨ ਦੱਬਿਆ ਹੋਇਆ, ਚਿੱਤ ਦਾ ਥੱਲੇ ਕਾਬੂ ਕੀਤਾ ਹੋਇਆ ਮਨ, ਸੱਚਖੰਡ 'ਚ ਉਹ ਮਨ ਸੱਪ ਹੈ ਨਾ, ਟੇਢਾ ਚੱਲਦਾ ਹੈ, ਇਹ ਸਿੱਧਾ ਚੱਲਦਾ ਹੀ ਨਹੀਂ, ਇਹ ਟੇਢਾ ਚੱਲਦਾ ਹੈ। ਇਹ ਸੱਪ ਤਾਂ ਕਹਿੰਦੇ ਨੇ ਇਹਨੂੰ, ਇਹ ਟੇਢਾ ਚੱਲਦਾ, ਸਿੱਧਾ ਨਹੀਂ ਚੱਲਦਾ, ਇਹ ਦਫਾਉਣ ਕਦੇ ਸੱਚ ਵੱਲ ਕਦੇ ਝੂਠ ਵੱਲ, ਸਵੇਰੇ ਉੱਠਦਾ ਕਦੇ ਮੰਦਰ ਨੂੰ ਕਦੇ ਦੁਕਾਨ 'ਤੇ, ਕਦੇ ਮੰਦਰ ਨੂੰ ਕਦੇ ਦੁਕਾਨ 'ਤੇ, ਕਦੇ ਝੂਠ ਵੱਲ ਕਦੇ ਸੱਚ ਵੱਲ, ਕਦੇ ਕਦੇ ਕਹਿੰਦਾ ਨਾ ਯਾਰ ਇਹ ਬੰਦਾ ਨਾ ਜਿਹੜਾ ਬਈ ਬਹੁਤਾ ਨਹੀਂ ਝੂਠ ਬੋਲਣਾ, ਇੰਨਾ ਕੇ ਬੋਲਣਾ, ਜ਼ਿਆਦਾ ਨਹੀਂ ਝੂਠ ਠੀਕ ਹੈਗਾ। ਝੂਠ ਤੋਂ ਡਰਦਾ ਵੀ ਹੈ, ਪਰ ਝੂਠ ਬਿਨਾਂ ਸਰਦਾ ਵੀ ਹੈ ਨਹੀਂ, ਜਿੰਨਾ ਕੁ ਲੋੜ ਹੈ ਉਹਨਾਂ ਕੁ ਝੂਠ ਬੋਲ ਲੈਂਦਾ, ਕਦੇ ਝੂਠ ਵੱਲ ਕਦੇ ਸੱਚ ਵੱਲ, ਕਦੇ ਸੱਚ ਵੱਲ ਕਦੇ ਝੂਠ ਵੱਲ, ਆਹ ਟੇਢਾ ਬਣਿਆ ਤਾਂ ਹੋਰ ਕੁਛ ਨਹੀਂ ਕਿ ਬਾਹਰਲਾ ਸਰੀਰ ਹੈ, ਮਾਇਆ ਰੋਟੀ ਵੀ ਚਾਹੀਦੀ ਹੈ। ਸੱਚ ਬੋਲੇ ਤਾਂ ਦੁਨੀਆ ਨਹੀਂ ਮੰਨਦੀ, ਦੁਨੀਆ ਸਾਰੀ ਝੂਠੀ ਹੈ। ਝੂਠ ਬੋਲਣਾ ਕਈ ਵਾਰ ਮਜਬੂਰੀ ਵੀ ਹੁੰਦੀ ਹੈ, ਕਈ ਵਾਰ ਉਹਦੀ ਮਜਬੂਰੀ ਹੈ ਝੂਠ ਬੋਲਣਾ। ਝੂਠ ਨੂੰ ਚੰਗਾ ਮੰਨਦੇ ਨੇ ਲੋਕ, ਇਸੇ ਕਰਕੇ ਸੰਤਾਂ ਨੇ ਝੂਠ ਜ਼ਿਆਦਾ ਬੋਲਦੇ ਨੇ, ਸੱਚ ਘੱਟ ਬੋਲਦੇ ਨੇ, ਕਿ ਝੂਠ ਨਾਲ ਦੁਕਾਨਦਾਰੀ ਵਧੀਆ ਚੱਲ ਜਾਂਦੀ ਹੈ, ਧਰਮ ਦੀ ਦੂਈ ਨਹੀਂ ਚੱਲਦੀ, ਧਰਮ ਦੀ ਦੁਕਾਨਦਾਰੀ ਝੂਠ ਨਾਲ ਵਧੀਆ ਚੱਲਦੀ ਹੈ, ਜਿਹੜੀ ਸੰਸਾਰ ਦੀ ਦੁਕਾਨਦਾਰੀ ਹੈ ਸੱਚ ਨਾਲ ਵਧੀਆ ਚੱਲਦੀ ਹੈ। ਪਹਿਲਾਂ ਪਹਿਲਾਂ ਤਾਂ ਤਕਲੀਫ ਆਊਗੀ, ਥੋੜ੍ਹਾ ਚਿਰ ਸੱਚ ਦੀ ਦੁਕਾਨਦਾਰੀ ਨੂੰ ਸ਼ੁਰੂ ਸ਼ੁਰੂ ਤਕਲੀਫ ਆਉਂਦੀ ਹੈ, ਬਾਅਦ 'ਚ ਵਧੀਆ ਚੱਲਦੀ ਹੈ। ਉਹ ਕਹਿੰਦੇ ਨੇ ਇਹ ਤਾਂ ਆਦਤ ਹੈ ਬਈ, ਇਹ ਤਾਂ ਜਿੰਨੇ ਪੈਸੇ ਕਹਿੰਦਾ ਉਨੇ ਹੀ ਲੈਂਦਾ, ਲੋਕਾਂ ਨੂੰ ਪਤਾ ਲੱਗ ਜਾਂਦਾ, ਫਿਰ ਉਹਨੂੰ ਪ੍ਰੋਬਲਮ ਨਹੀਂ ਆਉਂਦੀ ਸਾਰੀ ਜ਼ਿੰਦਗੀ, ਥੋੜ੍ਹੀ ਤਕਲੀਫ ਕੱਟ ਕੇ ਸਾਰੀ ਉਮਰ ਦਾ ਆਰਾਮ ਹੈ ਫਿਰ ਉਹਨੂੰ। ਪਹਿਲਾਂ ਪਹਿਲਾਂ ਤਕਲੀਫ ਜ਼ਰੂਰ ਹੈ, ਕਿ ਝੂਠਿਆਂ ਦੇ ਵਿੱਚ ਸੱਚ ਦੀ ਦੁਕਾਨਦਾਰੀ ਕਰਨਾ ਜਰਾ ਮੁਸ਼ਕਿਲ ਹੋ ਜਾਂਦਾ। ਝੂਠਦੇ ਦੁਕਾਨਦਾਰਾਂ ਦੇ ਵਿੱਚ ਇੱਕ ਸੱਚੀ ਦੁਕਾਨ ਲਿਆ ਕੇ ਤੁਸੀਂ ਵਿੱਚ ਬਹਿ ਜਾਓ ਸੱਚ ਲੈ ਕੇ, ਪਹਿਲਾਂ ਪਹਿਲਾਂ ਪ੍ਰੋਬਲਮ ਆਉਂਦੀ ਹੁੰਦੀ ਹੈ, ਪਰ ਜੇ ਚੱਲ ਪੈਂਦੀ ਹੈ ਫਿਰ ਝੂਠੇ ਭੱਜ ਉੱਠਦੇ ਨੇ, ਫਿਰ ਝੂਠੇ ਪਰੇਸ਼ਾਨ ਹੋ ਜਾਂਦੇ ਨੇ। ਹਾਂਜੀ,
ਅਮਾਵਸ ਮਹਿ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ।
ਅਮਾਵਸ ਕਾਹਦੀ ਹੈ, ਕਿਉਂ ਹੈ? ਇਹਦੇ ਅੰਦਰ ਇੱਛਾਵਾਂ ਨੇ ਬਹੁਤ ਸਾਰੀਆਂ, ਉਹ ਇੱਛਾਵਾਂ ਸਾਡੇ ਅੰਦਰ ਇੰਨੀਆਂ ਨੇ, ਉਹਨਾਂ ਦਾ ਹਨੇਰਾ ਕੀਤਾ ਪਿਆ, ਕਿਹੜੀ ਇੱਛਾ ਪਹਿਲਾਂ ਕਰਾਂ ਪੂਰੀ, ਕਿਹੜੀ ਪਿੱਛੋਂ ਰੱਖਾਂ, ਪਹਿਲਾਂ ਤਾਂ ਇਹੀ ਨਹੀਂ ਸਮਝ। ਇੱਛਾ ਤਾਂ ਬਹੁਤ ਅਮੀਰ ਬਣਨ ਦੀ ਹੈ, ਪਰ ਹੁਣ ਬਹੁਤ ਅਮੀਰ ਇਕੱਠਾ ਪਹਿਲਾਂ ਤਾਂ ਬਣ ਨਹੀਂ ਸਕਦਾ। ਪਹਿਲਾਂ ਛੋਟੀ ਛੋਟੀ ਉਹਨੂੰ ਕਿਸ਼ਤਾਂ 'ਚ, ਉਹ ਬੜੀ ਇੱਛਾ ਨੂੰ ਕਿਸ਼ਤਾਂ 'ਚ ਪ੍ਰਗਟ ਕਰਦਾ। ਹਾਥੀ ਨੇ ਬਹੁਤ ਬੜਾ ਪੇਟ ਹੈ ਹਾਥੀ ਦਾ, ਬਹੁਤ ਸਾਰਾ ਕੁਛ ਚਾਹੀਦਾ ਉਹਦੇ ਪੇਟ 'ਚ ਪੈਣ ਨੂੰ, ਪਰ ਥੋੜ੍ਹਾ ਥੋੜ੍ਹਾ ਕਰਕੇ ਹੀ ਖਾਊ ਨਾ, ਇਕੱਠਾ ਤਾਂ ਨਾ ਪੇਟ ਇਕਦਮ ਭਰਨਾ। ਇਸ ਕਰਕੇ ਇੱਛਾ ਤਾਂ ਬਹੁਤ ਬੜੀ ਹੈ ਇਹਦੇ ਕੋਲ, ਇੱਛਾ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਦੀ ਹੈ। ਬਣਿਆ ਕਿਵੇਂ? ਕੋਈ ਨਹੀਂ ਚਾਹੁੰਦਾ ਕਿ ਮੈਂ ਸ੍ਰਿਸ਼ਟੀ ਦਾ ਰਾਜਾ ਨਾ ਬਣਾਂ, ਸਾਰੇ ਕਿਵੇਂ ਬਣ ਜਾਣ, ਔਰ ਬਣਿਆ ਕਿਵੇਂ? ਇਸ ਕਰਕੇ ਕਿਸ਼ਤਾਂ 'ਚ ਆਪਣੀਆਂ ਇੱਛਾ ਨੂੰ ਪੂਰੀਆਂ ਕਰਦਾ ਥੋੜ੍ਹਾ ਥੋੜ੍ਹਾ ਕਰਕੇ। ਅਮਾਵਸ ਮੈਂ ਜੇ ਤੁਸ ਅੱਛਾ ਐਸਾ ਫਸ ਜਾਂਦਾ ਇੱਛਾ ਨੂੰ ਪੂਰਾ ਕਰਦਾ ਕਰਦਾ ਕਿ ਜਨਮ ਬੀਤਦੇ ਚਲੇ ਜਾਂਦੇ ਨੇ, ਇਸੇ ਹੀ ਕੋਲੂ ਦੇ ਬਲਦੋਂ ਚੱਲੀ ਜਾਂਦਾ, ਇੱਛਾ ਪੂਰੀਆਂ ਕਰਦਾ ਹੀ ਚੱਲੀ ਜਾਂਦਾ, ਇੱਛਾ ਪੂਰੀਆਂ ਹੁੰਦੀਆਂ ਹੀ ਨਹੀਂ ਇਹਦੀਆਂ। ਕਬੀਰ ਕਹਿੰਦਾ ਵੀ ਉਹ ਤਾਂ ਹੋ ਗਿਆ ਫੇਲ, ਬਹੁਤ ਜਨਮ ਲੈ ਲਿਆ ਇੱਛਾ ਪੂਰੀਆਂ ਨਹੀਂ ਹੋਈਆਂ, ਅਤੇ ਹੁਣ ਕੀ ਕਰੀਏ ਐਤਕੀ? ਅਮਾਵਸ ਮੈਂ ਆਸਨ ਵਾਰੋ, ਇੱਛਾ ਹੀ ਛੱਡ ਦਿਓ, ਇੱਛਾ ਹੀ ਛੱਡ ਦਿਓ, ਜਿਹੜੀ ਮਾਇਆ ਦੀ ਇੱਛਾ ਛੱਡੇ ਦਿਓ। ਅਮਾਵਸ ਮੈਂ
ਆਸਨ ਵਾਰੋ,
ਆਸਨ ਵਾਰੋ, ਆਸ ਡੋਰੀ ਉਹਦੇ ਰਤੇ ਰੱਖ ਲਓ ਪਰਮੇਸ਼ੁਰ 'ਤੇ, ਬਈ ਤੂੰ ਜਿਹੜਾ ਪੈਦਾ ਕੀਤਾ। ਪਹਿਲੀ ਕੀ ਪੰਕਤੀ ਆਈ ਸੀ? ਆਪੇ ਕਰਤਾ
ਆਪੇ ਦੇਉ,
ਸਿੱਧਕ ਸਾਧ ਲਖੇ ਜੋ ਪਿਓ, ਆਪੇ ਕਰਤਾ
ਆਪੇ ਦੇਉ।
ਕਹਿੰਦਾ ਜੇ ਆਪੇ ਕਰਤਾ ਆਪੇ ਦੇਉ ਪੜ੍ਹਾਇਆ ਮੈਨੂੰ, ਤੇ ਮੈਂ ਆਸ ਕਾਸ ਨੂੰ ਰੱਖਣੀ? ਪਿਛਲੀ ਪੰਕਤੀ ਤੋਂ ਲੈ ਕੇ ਇਹ ਅਰਥ ਲੈਣੇ ਨੇ ਆਪਾਂ, ਅਮਾਵਸ ਮੈਂ ਆਸਨ ਵਾਰੋ। ਪਹਿਲੀ ਪੰਕਤੀ ਭੁੱਲ ਜਾਂਦੇ ਹਾਂ, ਦੂਜੀ ਪੰਕਤੀ ਦੇ ਆ ਕੇ ਦੂਈ ਦੂਈ ਰਹਿ ਜਾਂਦੀ ਹੈ, ਪੱਲੇ ਪਹਿਲੀ ਭੁੱਲ ਜਾਂਦੇ। ਇੱਥੇ ਜੋ ਕਨਕਲੂਜ਼ਨ ਸਿਆਣਿਆਂ ਨੇ ਕੱਢਿਆ ਉਹ ਤਾਂ ਸੁਣਿਆ ਨਾ ਅਸੀਂ ਬਚਪਨ 'ਚ, ਸੁਣਦੇ ਹਾਂ, ਪਰ ਉਹ ਮੰਨਿਆ ਕਿਉਂ ਨਹੀਂ? ਗਲਤੀਆਂ ਮੰਨਿਆ ਹੀ ਨਹੀਂ, ਸੁਣਿਆ ਹੀ ਨਹੀਂ ਕਿਸੇ ਨੇ। ਜਦ ਆਪੇ ਕਰਤਾ ਆਪੇ ਦਿਓ ਹੈ, ਫਿਰ ਇੱਛਾਵਾਂ ਰੱਖਣ ਦਾ ਮਤਲਬ ਕੀ ਰਹਿ ਗਿਆ? ਫਿਰ ਆਸ ਕਿਉਂ ਨਹੀਂ ਨਿਵਾਰੀ? ਭਰੋਸਾ ਨਹੀਂ ਕੀਤਾ ਧਰਮ 'ਤੇ? ਜਾਂ ਭਰੋਸਾ ਹੀ ਨਹੀਂ ਕੀਤਾ ਤੁਹਾਡੇ ਕੋਲ ਕੁਝ? ਫਿਰ ਵੱਜੀ ਜਾਓ, ਇੱਕ ਦੂਜੇ 'ਚ ਭੱਜੇ ਰਹੋ ਆਪਣੇ ਆਪਣੇ। ਉਹ ਇੱਕ ਲਾਈਨ 'ਚ ਭੱਜਦੇ ਨੇ ਜਿਹੜੇ ਪੈਰਲਲ, ਉਹ ਨਹੀਂ ਟਕਰਾਉਂਦੇ ਜਿਹੜੇ ਕੋਈ ਸੱਜੇ ਕੋਈ ਖੱਬੇ ਕੋਈ ਉੱਤਰ ਕੋਈ ਦੱਖਣ ਕੋਈ ਕਿਵੇਂ, ਜਿਹੜੇ ਦਸਾਂ ਹੀ ਦਿਸ਼ਾਵਾਂ 'ਚ ਲੋਕ ਭੱਜਦੇ ਨੇ ਉਹਨਾਂ ਦਾ ਹੀ ਟਕਰਾਅ ਹੁੰਦੇ ਨੇ। ਕੋਈ ਕਿਸੇ 'ਚ ਵੱਜਿਆ, ਕੋਈ ਕਿਸੇ 'ਚ ਵੱਜਿਆ। ਹੁਣ ਹਵਾਈ ਜਹਾਜ਼ ਨੇ ਦਸਾਂ ਦਿਸ਼ਾਵਾਂ ਨੂੰ ਭੱਜਦੇ ਨੇ, ਉਹਨਾਂ ਨੇ ਕਿਹਾ ਵੀ ਆਹ ਜਿਹੜੀ ਰੂਟ ਹੈ ਇੰਨੇ ਉੱਤੇ ਉੜੂਗਾ, ਇੰਨਾ ਥੱਲੇ ਉੜੂਗਾ, ਔਰ ਜਿਹੜੀ ਉਹਨਾਂ ਦਾ ਰੂਟ ਹੈ ਕਿਸੇ ਹਵਾਈ ਜਹਾਜ਼ ਦਾ, ਉਹ ਇੱਕੋ ਜਿਹੀ ਉੱਚਾਈ 'ਤੇ ਨਹੀਂ ਹੈ, ਉੱਚਾਈ ਬਦਲਤੀ ਉਹਨਾਂ ਨੇ। ਜੇ ਉੱਚਾਈ ਨਾ ਬਦਲਦੇ ਮਰ ਜਾਂਦੇ ਸਾਰੇ ਹੀ ਟਕਰਾ ਕੇ ਆਪਸ ਵਿੱਚ ਹੀ। ਉਹ 100-200 ਦੀ ਮੀਟਰ ਦੀ ਉਚਾਈ ਤਾਂ ਇੱਕ ਦੂਜੇ ਨਾਲ ਟਕਰਾ ਜਾਂਦੇ ਨੇ, ਖਿੱਚ ਕੇ ਲੈ ਜਾਂਦਾ, ਇੰਨੀ ਉਹਦੀ ਸਪੀਡ ਹੁੰਦੀ ਹੈ, ਹਵਾ ਹੁੰਦੀ ਹੈ। ਇਹ ਅਸੀਂ ਐਂ ਉੱਡਦੇ ਹਾਂ ਜਿਵੇਂ ਹਵਾਈ ਜਹਾਜ਼ ਉੱਡਦੇ ਨੇ, ਉੱਤੇ ਡਾਇਰੈਕਸ਼ਨ ਸਾਡੀ ਉਹ ਜ਼ਮੀਨ 'ਤੇ ਉੱਡਦੇ ਹਾਂ, ਅਤੇ ਇੱਥੇ ਹੋਣੇ ਹੀ ਨੇ ਫਿਰ, ਸਾਡੇ ਐਕਸੀਡੈਂਟ ਹੋਣੇ ਨੇ। ਅਲਝਾਵੇ ਤਕਰਾਰ ਲੜਾਈਆਂ ਝਗੜੇ ਇਸ ਗੱਲ ਦੇ ਨੇ, ਆਪਣੀ ਮਰਜ਼ੀ ਨਾਲ ਭੱਜਦੇ ਹਾਂ ਅਸੀਂ, ਜਿਹਦੇ ਨੂੰ ਮੂੰਹ ਹੁੰਦਾ ਭੱਜ ਲੈਂਦਾ, ਜਿਹੋ ਜਿਹੀ ਮਰਜ਼ੀ ਧਰਮ, ਜਿਹੜਾ ਮਰਜ਼ੀ ਸੰਤ ਬਣ ਗਿਆ ਉਹਦੇ ਮਗਰ ਲੱਗ ਗਏ, ਜੋ ਮਰਜ਼ੀ ਉਪਦੇਸ਼ ਕਰਤਾ ਉਧਰੋਂ ਚੱਲ ਪਏ। ਇਸੇ ਗੱਲ ਦਾ ਝਗੜਾ ਸੰਸਾਰ 'ਚ, ਸਿੱਧਕ ਸਾਧ ਲਖੇ ਜੇ ਪਿਓ
ਆਪੇ ਕਰਤਾ ਆਪੇ ਦੇਉ।
ਇਸ ਪੂਰੇ ਸਟੈਂਡਰਡ ਦੇ ਸਿੱਧ ਸਾਧਕ ਨੇ ਜਿਹੜੇ ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ, ਸਾਰੀਆਂ ਮੱਤਾਂ ਇਸ ਗੱਲ ਨੂੰ ਤਾਂ ਮੰਨਦੀਆਂ ਨੇ, ਸਿੱਧਕ ਸਾਧ ਲਖੇ ਜੇ ਪਿਓ ਆਪੇ ਕਰਤਾ
ਆਪੇ ਦੇਉ।
ਫਿਰ ਸਾਰਿਆਂ ਨੇ ਇਹ ਗੱਲ ਮੰਨੀ ਕਿਉਂ ਨਹੀਂ? ਇੱਥੇ ਮੁਲਜ਼ਮ ਨੇ ਸਾਰੀਆਂ ਮੱਤਾਂ, ਗੁਰਮਤਿ ਤੋਂ ਬਿਨਾਂ ਸਾਰੇ ਗੁਰੂ ਮੁਲਜ਼ਮ ਬਣਾ ਦਿੱਤੇ। ਇੱਕ ਗੁਰਸਿੱਖ ਤੋਂ ਬਿਨਾਂ ਗੁਰਸਿੱਖ ਨੇ ਇਹ ਗੱਲ ਮੰਨੀ ਹੈ, ਬਾਕੀ ਕਿਸੇ ਨੇ ਨਹੀਂ ਮੰਨੀ। ਮੱਤਾਂ ਦੁਨੀਆਂ 'ਚ ਕਿੰਨੀਆਂ ਨੇ, ਅੰਤ ਕੋਈ ਨਹੀਂ। ਕਿਉਂ ਨਹੀਂ ਮੰਨੀਆਂ? ਇੱਕ ਪੁਆਇੰਟ ਆ ਸਿਰਫ ਕਬੀਰ ਦਾ ਆਹੀ, ਇਸੇ 'ਤੇ ਜੇ ਦੁਨੀਆਂ ਖੜ ਜਾਏ ਕੋਈ ਝਗੜਾ ਨਹੀਂ ਰਹਿੰਦਾ। ਇਹ ਤਾਂ ਕਹੋ ਆਪੇ ਕਰਤਾ ਆਪੇ ਦਿਓ ਨਹੀਂ ਹੈ। ਜੇ ਹੈ ਫਿਰ ਤੁਹਾਨੂੰ ਚਿੰਤਾ ਕਿਹੜੀ ਗੱਲ ਦੀ ਹੈ? ਫਿਰ ਕਿਹੜੀ ਗੱਲ ਦੀ ਚਿੰਤਾ ਹੈ? ਫਿਰ ਇੰਨਾ ਜਿਹੜਾ ਕੁਛ ਅਡੰਬਰ ਕੀਤਾ, ਐਡੀ ਬੜੀਆਂ ਸਰਕਾਰਾਂ ਬਣਾਈਆਂ ਨੇ, ਠੱਗ ਇਕੱਠੇ ਕੀਤੇ ਨੇ, ਆ ਜਿਹੜੇ ਪੜ੍ਹਾਈਆਂ ਕਰਾਈਆਂ ਨੇ ਤੁਸੀਂ ਮਾਇਆ ਦੀਆਂ, ਉਲਟੀਆਂ ਪੜ੍ਹਾਈਆਂ, ਕਪਟ ਵਾਲੀਆਂ ਪੜ੍ਹਾਈਆਂ, ਅਵਿਦਿਆ ਦੀਆਂ ਪੜ੍ਹਾਈਆਂ, ਇਹਦਾ ਕੀ ਫਾਇਦਾ ਸੀ? ਜੋ ਕੁਛ ਕੀਤਾ ਸੰਸਾਰ ਨੇ ਕਿਉਂ ਕੀਤਾ, ਇਹਦਾ ਜਵਾਬ ਦੇਵੇ ਸੰਸਾਰ। ਜੇ ਆਪੇ ਕਰਤਾ ਆਪੇ ਦਿਓ ਹੈ, ਕੁਛ ਵੀ ਲੋੜ ਨਹੀਂ ਸੀ ਕਰਨ ਦੀ। ਜਿਵੇਂ ਰਿਸ਼ੀ ਮੁਨੀ ਰਹਿੰਦੇ ਜੰਗਲ 'ਚ, ਇਹ ਰਹਿੰਦੇ ਸਾਰੇ, ਬਾਕੀ ਕਿਉਂ ਕੀਤਾ? ਕਿਹਨੇ ਕੀਤਾ? ਰਾਜੇ ਨੇ ਕਰਵਾਇਆ, ਵਿਸ਼ਨੂੰ ਨੇ ਕਰਵਾਇਆ। ਜਿਹੜਾ ਰਾਜਾ ਹੈ ਨਾ, ਰਾਜਾ ਅਪਰਾਧੀ ਹੈ। ਜਥਾ ਰਾਜਾ ਪ੍ਰਜਾ ਉਹ ਜਿਹੇ ਜਿਹਾ ਜਿਹਾ ਰਾਜਾ, ਜੇ ਤਾਂ ਮੰਨਦੇ ਪਰਮੇਸ਼ਰ ਨੂੰ ਰਾਜਾ, ਕੋਈ ਹਰ ਸਮਾਨ ਨਹੀਂ
ਰਾਜਾ,
ਜੇ ਤਾਂ ਮੰਨਦੇ ਉਹਨੂੰ ਰਾਜਾ, ਫਿਰ ਤਾਂ ਬਣ ਜਾਂਦੇ ਉਹ ਜੇ। ਜੇ ਰਾਜਾ ਹੁਣ ਮੰਨਣਗੇ ਮੋਦੀ ਨੂੰ, ਮੋਦੀ ਵਰਗੇ ਬਣ ਜਾਣਗੇ। ਜਿਹਨਾਂ ਨੇ ਬਾਦਲ ਨੂੰ ਮੰਨਿਆ ਬਾਦਲ ਵਰਗੇ ਬਣ ਜਾਣਗੇ, ਜਿਹਨਾਂ ਨੇ ਓਬਾਮੇ ਨੂੰ ਮੰਨਿਆ ਓਬਾਮੇ ਵਰਗੇ ਬਣ ਜਾਣਗੇ। ਰਾਜੇ ਦਾ ਅਨੁਸਰਣੇ ਕਰਨਾ, ਜੈ ਜਾ ਰਾਜਾ ਹੋਊ ਦਾ ਸੁਭਾਅ ਹੋਊ, ਪ੍ਰਜਾ ਹੋਈ ਜੀ ਬਣਜੂ। ਸੰਸਾਰੀ ਰਾਜੇ ਦਾ ਖਿਆਲ ਜਿਹਦੇ ਮਨ 'ਚ ਪੈਦਾ ਹੋਇਆ, ਸਾਰੀ ਸ਼ਰਾਰਤ ਉਹਦੀ ਹੈ। ਉਹ ਸ਼ਰੀਕ ਖੁਦਾ ਬਣ ਗਿਆ, ਉਹਨੇ ਆਪਣੇ ਫਰਮਾਨ ਜਾਰੀ ਕਰਤੇ, ਸੰਸਾਰ ਦੇ ਹੁਕਮ, ਸੰਸਾਰ ਦੇ ਫਰਮਾਨ ਜਿਹੜੇ ਨੇ, ਇਹ ਖੁਦਾ ਤੋਂ ਪਰਮੇਸ਼ਰ ਤੋਂ ਪੈਰਲਲ ਹੁਕਮ ਨੇ। ਬਹੁਤ ਸਾਰੇ ਪੈਰਲਲ ਨੇ, ਬਹੁਤ ਸਾਰੀਆਂ ਸੰਸ਼ੋਧਨਾਂ ਰੋਜ਼ ਹੋ ਰਹੀਆਂ ਨੇ। ਇੱਕ ਜੱਜ ਫੈਸਲਾ ਕਰਦਾ, ਦੂਆ ਬਦਲ ਦਿੰਦਾ। ਤਿੰਨ ਜੱਜਾਂ ਨੇ ਫੈਸਲਾ ਕਰਤਾ, ਅਯੋਧਿਆ ਦੇ ਤਿੰਨ ਹਿੱਸੇ ਕਰ ਦਈਏ। ਹੁਣ ਸੁਪਰੀਮ ਕੋਰਟ ਕਹਿੰਦੀ ਹੈ ਕਿਉਂ ਕੀਤੇ? ਜਦ ਤਿੰਨੇ ਤਾਂ ਰਾਣੀ ਕਹਿੰਦੀਆਂ ਸਾਡਾ ਵੰਡ ਦਿਓ, ਅਸੀਂ ਵੰਡਣਾ, ਤੁਸੀਂ ਕੌਣ ਹੁੰਦੇ ਹੋ ਵੰਡਣ ਵਾਲੇ? ਉਹਨਾਂ ਨੇ ਇਹ ਕਹਿਤਾ, ਕੌਣ ਠੀਕ ਹੈ? ਉਹ ਹਾਈ ਕੋਰਟ ਵਾਲੇ ਠੀਕ ਨੇ ਜਾਂ ਸੁਪਰੀਮ ਕੋਰਟ ਵਾਲਾ ਠੀਕ ਹੈ? ਇੱਥੇ ਇਹੀ ਚੱਕ, ਜਦੋਂ ਆਦਮੀ ਆਪਣੀ ਬੁੱਧੀ ਦਾ ਇਸਤੇਮਾਲ ਕਰਦਾ ਗਲਤੀਆਂ ਕਰਦਾ। ਸੁਪਰੀਮ ਕੋਰਟ ਕਹਿੰਦੀ ਹੈ ਹਾਈ ਕੋਰਟ ਨੇ ਗਲਤੀ ਕੀਤੀ, ਜੱਜਾਂ ਨੇ, ਕੌਣ ਪੁੱਛੇ ਉਹਨਾਂ ਨੂੰ ਕਿਉਂ ਗਲਤੀ ਕੀਤੀ? ਉਹ ਵੀ ਤਾਂ ਆਦਮੀ ਉਹਨੇ ਆਖਰ, ਉਹ ਤਾਂ ਉਹਨਾਂ ਨੇ ਝਗੜਾ ਮਟਾਇਆ ਸੀ, ਬੁਰਾ ਨਹੀਂ ਸੀ ਕੀਤਾ, ਉਹਨਾਂ ਨੇ ਕਹਿੰਦਾ ਹੱਲ ਕੋਈ ਨਹੀਂ। ਸੁਪਰੀਮ ਕੋਰਟ ਨੂੰ ਕੋਈ ਹੋਰ ਸੋਚ ਲੱਗ ਗਈ, ਉਹ ਝਗੜਾ ਨਹੀਂ ਮਟਾਉਣਾ, ਝਗੜਾ ਰੱਖਣਾ। ਜਿਹਨੇ ਝਗੜਾ ਰੱਖਣਾ ਉਹਨੇ ਆਹ ਕਹਿ ਦਿੱਤਾ, ਜਿਹਨੇ ਝਗੜਾ ਮਟਾਉਣਾ ਤਾਂ ਉਹਨੇ ਇਹ ਕਹਿ ਦਿੱਤਾ। ਹੋਰ ਲੱਗਦੇ ਦੋਵੇਂ ਠੀਕ ਨੇ, ਉਹ ਆਪਣੀ ਜਗ੍ਹਾ ਠੀਕ ਸੀ ਤਿੰਨੇ, ਉਹ ਆਪਣੀ ਜਗ੍ਹਾ ਠੀਕ ਲੱਗਦਾ, ਉਹਦੀ ਦਲੀਲ ਹੋਰ। ਵੀ ਜਦ ਉਹਨਾਂ ਨੇ ਨਹੀਂ ਕਿਹਾ, ਉਹ ਨਾ ਕਹਿਣ, ਲੜਦੇ ਨੇ ਜਾਂ ਝਗੜਾ ਲੜਦੇ, ਜੱਜ ਕੋਲ ਆਉਂਦਾ ਝਗੜਾ ਜਾਂ ਬੰਦਿਆਂ ਕੋਲ ਝਗੜਾ ਆਉਂਦਾ, ਉਹਨਾਂ ਨੇ ਦੇਖਣਾ ਝਗੜਾ ਨਿਬੇੜਨਾ ਕਿਵੇਂ ਹੈ। ਜੇ ਉਹ ਨਵੇੜਨ ਵਾਲੇ ਹੁੰਦੇ ਤੁਹਾਡੇ ਕੋਲ ਕਿਉਂ ਆਉਂਦੇ? ਹਾਈ ਕੋਰਟ ਦੇ ਵੀ ਜੇ ਜੱਜ ਗਲਤੀਆਂ ਕਰ ਲੈਂਦੇ, ਸੁਪਰੀਮ ਕੋਰਟ ਦੇ ਕਹਿਣਗੇ ਗਲਤ ਨੇ, ਕੀ ਇਹ ਕੰਟੈਂਪ ਆਫ ਕੋਰਟ ਨਹੀਂ ਹੈ? ਸੁਪਰੀਮ ਕੋਰਟ 'ਤੇ ਕਿਉਂ ਨਹੀਂ ਲਾਗੂ ਕੰਟੈਂਪ ਆਫ ਕੋਰਟ? ਸਾਡੇ 'ਤੇ ਲਾਗੂ ਹੈ, ਅਸੀਂ ਸਿਆਣੇ ਨਹੀਂ ਹੋ ਸਕਦੇ ਨਾ ਜੱਜਾਂ ਨੂੰ, ਸਾਡੇ 'ਚ ਉਹਨਾਂ ਦਾ ਠੇਕਾ ਲਿਆ ਵੀ ਅਕਲ ਉਹਨਾਂ ਕੋਲ ਹੈ, ਅਕਲ ਕਿਸੇ ਦਾ ਠੇਕਾ ਨਹੀਂ ਹੁੰਦਾ, ਅਕਲ 'ਚ ਕਿਸੇ ਦਾ ਠੇਕਾ ਨਹੀਂ। ਇਹਦਾ ਮਤਲਬ ਇਹ ਜੱਜ ਬਣ ਕੇ ਅਕਲ ਉਹਨਾਂ ਨੇ ਬਹਿ ਲੈ ਲਈ, ਇਹ ਨਹੀਂ ਹੈਗਾ ਮਤਲਬ। ਸਭ ਕੁਛ ਗਲਤ ਹੈ ਸੰਸਾਰ 'ਚ, ਮੋਨੋਪੋਲੀ ਬਣਾ ਲਈ ਵੀ ਸਾਡੇ ਖਿਲਾਫ਼ ਨਹੀਂ ਕੋਈ ਬੋਲ ਸਕਦਾ, ਕਿਉਂ ਨਹੀਂ ਬੋਲ ਸਕਦਾ ਵੀ ਤੁਹਾਡੇ ਖਿਲਾਫ਼, ਕਿਉਂ ਨਹੀਂ ਬੋਲ ਸਕਦਾ ਤੁਹਾਡੇ ਖਿਲਾਫ਼? ਹੁਣ ਆਵਾਜ਼ ਉੱਠੀ ਹੈ, ਜਵਾਬ ਦੇ ਹੀ ਲਓ ਜੱਜਾਂ ਦੀ। ਇਹਨਾਂ ਦੇ ਪਿਓ ਦਾ ਰਾਜ ਹੈ, ਜੋ ਮਰਜ਼ੀ ਕਹਿ ਦੇਣਾ ਹੈ, ਹੁਣ ਇਹੀ ਜੱਜ ਕਹਿ ਰਿਹਾ ਸੁਪਰੀਮ ਕੋਰਟ ਦਾ ਵੀ ਉਹ ਗਲਤ ਨੇ। ਉਹਨਾਂ ਨੇ ਕਹਿ ਦਿੱਤਾ ਆਪੇ ਤੁਸੀਂ ਆਪਣੇ ਜੱਜਾਂ ਦੇ ਖਿਲਾਫ ਫੈਸਲੇ ਦੇ ਸਕਦੇ, ਦੂਜੇ ਆਦਮੀ ਆਦਮੀ ਉਹ ਨਹੀਂ ਹੈਗੇ। ਕਿਉਂ ਭਈਆ ਕਿਉਂ ਨਹੀਂ ਆਪਣੇ ਜ਼ਿਆਦਾ ਆਦਮੀ ਜਿਹੜਾ ਬੈਠਦਾ ਜਿਹਦੇ ਕੋਲ ਪਾਵਰ ਹੁੰਦੀ ਆਪਣੇ ਮਤਲਬ ਦੇ ਕਾਨੂੰਨ ਬਣਾਉਂਦਾ, ਆਪਣੀ ਪਾਵਰ ਨੂੰ ਤਕੜੀ ਕਰਨ ਵਾਸਤੇ ਮੇਰੇ ਕੋਲ ਪਾਵਰ ਰਹੇ, ਇਸ ਗੱਲ ਦੀ ਲੜਾਈ ਹੈ ਉੱਤੇ, ਹੋਰ ਕੀ ਹੈ। ਹਾਂਜੀ
ਅਮਾਵਸ ਮੈਂ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ।
ਅਮਾਵਸ ਮੈਂ ਆਸ ਨਿਵਾਰੋ ਜਿੱਥੇ ਬਿਲਕੁਲ ਅਗਿਆਨਤਾ ਹੈ ਉੱਥੇ ਤੁਸੀਂ ਪਰਮੇਸ਼ਰ 'ਤੇ ਛੱਡ ਦਿਓ ਡੋਰੀ, ਪਰਮੇਸ਼ਰ 'ਤੇ ਛੱਡ ਦਿਓ ਡੋਰੀ। ਅਮਾਵਸ ਮੈਂ
ਆਸ ਨਿਵਾਰੋ,
ਆਸ ਨਿਵਾਰੋ
ਅੰਤਰ ਜਾਮੀ ਰਾਮ ਸਮਾਰੋ,
ਅੰਤਰ ਜਾਮੀ ਰਾਮ ਸਮਾਰੋ। ਰਾਮ ਅੰਤਰ ਜਾਮੀ ਹੈ, ਉਹ ਰਾਮ ਤਾਂ ਆਪ ਹੈ, ਉਹਦੇ ਵਾਲਾ ਰਾਮ ਤਾਂ ਰਾਮ ਹੈ ਨਹੀਂ ਸੀ। ਉਹਨਾਂ ਨੂੰ ਕਹੋ ਪ੍ਰੂਫ ਦਿਓ ਵੀ ਰਮਾਇਣ ਹੋਈ ਹੈ, ਇਹ ਕਦੇ ਨਹੀਂ ਕਿਹਾ ਵੀ ਪ੍ਰੂਫ ਦਿਓ ਰਮਾਇਣ ਹੋਈ ਹੈ, ਤੁਸੀਂ ਸਾਬਤ ਕਰੋ ਵੀ ਰਾਮ ਹੋਇਆ ਤਾਂ ਹੀ ਉਹਦੇ ਤੁਹਾਡੀ ਹੈ। ਕੋਈ ਨਹੀਂ ਮੰਗਦਾ, ਕੌਣ ਮੰਗੇ? ਜੇ ਕੋਰਟ ਕਹਿੰਦੀ ਸਾਬਤ ਕਰੋ ਰਾਮ ਹੋਇਆ, ਫਿਰ ਉਹਦੇ ਵੀ ਜਨਮ ਰਾਮ ਦਾ ਹੋਇਆ ਸਾਬਤ ਕਰੋ, ਸਾਬਤ ਹੈ ਨਹੀਂ, ਹੱਕ ਤੁਹਾਡਾ ਉਹਨਾਂ ਦਾ, ਥੱਲਿਓਂ ਕੁਛ ਨਿਕਲਿਆ ਨਹੀਂ, ਹੱਕ ਉਹਨਾਂ ਦਾ, ਕਿਉਂਕਿ ਹਿੰਦੂ ਰਾਸ਼ਟਰ ਹੈ ਨਾ, ਇਸ ਕਰਕੇ ਦੁਨੀਆ ਦੇਖ ਰਹੀ ਹੈ ਕੀ ਹੋ ਰਿਹਾ, ਪਬਲਿਕ ਵੀ ਦੇਖ ਰਹੀ ਹੈ ਕੀ ਹੋ ਰਿਹਾ। ਕੋਈ ਜ਼ਰੂਰੀ ਨਹੀਂ ਹੈਗਾ ਵੀ ਕੋਰਟਾਂ ਦੀ ਗੱਲ ਮੰਨੇ, ਬੀਜੇਪੀ ਨੇ ਤਾਂ ਕਹਿ ਦਿੰਦਾ ਅਸੀਂ ਕੋਰਟ ਦੀ ਗੱਲ ਮੰਨਣੀ ਹੋ ਨਹੀਂ, ਫਿਰ ਦੂਏ ਕਾਹਦੇ ਮੰਨਣਗੇ ਬਈ, ਜੇ ਉਹਨਾਂ ਨੇ ਕਹਿ ਤਾ ਕੋਰਟ ਦੀ ਗੱਲ ਨਹੀਂ ਮੰਨੀ ਮੰਨਦੇ ਦੂਏ ਵੀ ਨਹੀਂ, ਫਿਰ ਕੀ ਹੋਊਗਾ? ਫਿਰ ਜੋ ਪਰਮੇਸ਼ਰ ਚਾਹੂਗਾ ਉਹ ਹੋਊਗਾ, ਫਿਰ ਉਹ ਹੋਊਗਾ ਜੋ ਪਰਮੇਸ਼ਰ ਚਾਹੂ, ਜੋ ਚਾਹ ਰਿਹਾ ਜੋ ਉਹਦਾ ਪ੍ਰੋਗਰਾਮ ਹੈ ਉਹੀ ਹੋਊਗਾ। ਫਿਰ ਉਹ ਟਾਈਮ ਦੱਸੂਗਾ ਕੀ ਹੋਊਗਾ, ਜੇ ਇਹੀ ਕੁਛ ਹੋਇਆ ਫਿਰ ਟਾਈਮ ਦੱਸੂਗਾ ਕੀ ਹੋਊਗਾ, ਫਿਰ ਪਤਾ ਨਹੀਂ ਦੁਨੀਆ ਰਹੂਗੀ ਜਾਂ ਨਹੀਂ ਰਹੂਗੀ, ਇਹ ਵੀ ਹੋਜੂਗਾ। ਦੁਨੀਆ ਹੋ ਸਕਦਾ, ਇੱਕ ਛੋਟੀ ਜਿਹੀ ਗੱਲ ਪਿੱਛੇ ਮਹਾਂਭਾਰਤ ਹੋ ਗਿਆ ਸੀ, ਗੱਲ ਤਾਂ ਕੁਛ ਵੀ ਨਹੀਂ ਹੈਗੀ, ਗੱਲ ਤਾਂ ਜਿੱਦ ਹੈ, ਅਸੀਂ ਇੱਥੇ ਮਸਜਿਦ ਰੱਖਣੀ ਹੈ, ਅਸੀਂ ਇੱਥੇ ਮੰਦਰ ਬਣ, ਜਿੱਦ ਹੈ ਕੁਛ ਵੀ ਨਹੀਂ, ਗੱਲ ਤਾਂ ਗੱਲ ਕੀ ਹੈ, ਰੋਟੀਆਂ ਸੇਕਦੇ ਨੇ ਸਿਆਸੀ, ਹੋਰ ਕੁਛ ਵੀ ਨਹੀਂ ਹੈ। ਹਾਂਜੀ ਅੰਤਰ ਜਾਮੀ
ਰਾਮ ਸਮਾਰੋਹ,
ਰਾਮ ਸਮਾਰੋਹ ਅੰਤਰ ਹੈ ਰਾਮ, ਕਿਸੇ ਦੇ ਬਾਹਰ ਨਹੀਂ ਹੈ, ਕੋਈ ਅਯੁੱਧਿਆ 'ਚ ਰਾਮ ਨਹੀਂ ਹੋਇਆ। ਜੇ ਉਹ ਰਾਮ ਹੋਊਗਾ ਉਹ ਤਾਂ ਇਹੋ ਜਿਹੇ ਰਾਮ ਹੈ ਜਿਹੋ ਜਿਹੇ ਇੱਥੇ ਨੇ, ਬਥੇਰੇ ਰਾਮ ਨੇ, ਉਹ ਤਾਂ ਇੱਥੇ ਵੀ ਰਾਮ ਬਥੇਰੇ ਨੇ, ਅੱਜ ਉਹ ਇਹੋ ਜਿਹਾ ਰਾਮ ਹੋਊ ਕੋਈ? ਜਿਹੜੇ ਰਾਮ ਦੇ ਮੰਦਰ ਦੀ ਗੱਲ ਕਰਦੇ ਹਾਂ, ਜਿਹੜਾ ਮੰਦਰ 'ਚ ਰਾਮ ਰਹਿੰਦਾ ਉਹ ਰਾਮ ਉਹ ਨਹੀਂ ਹੈਗਾ, ਅਯੁੱਧਿਆ ਵਾਲਾ ਨਹੀਂ ਹੈ। ਉਹ ਤਾਂ ਕੋਈ ਹੋਊਗਾ, ਪੈਦਾ ਹੋਇਆ ਹੋਊ, ਜੋ ਉਪਜਿਓ ਸੁਗਨ ਸਹਿ, ਜਨਮ ਤਾਂ ਮਰਨਾ, ਜਿਹੜਾ ਜੰਮਿਆ ਉਹ ਮਰੂਗਾ, ਰਾਮ ਨਾ ਜੰਮਿਆ ਕਦੇ ਨਾ ਮਰਦਾ, ਜਿਹੜਾ ਰਾਮ ਮਰ ਗਿਆ ਉਹ ਰਾਮ ਨਹੀਂ ਹੋ ਸਕਦਾ, ਜਿਹੜੇ ਰਾਮ ਦਾ ਮਾਂ ਪਿਓ ਸੀ ਉਹ ਰਾਮ ਨਹੀਂ ਹੋ ਸਕਦਾ, ਉਹ ਕੋਈ ਬੰਦਾ ਹੋ ਸਕਦਾ ਜਿਹੋ ਜਿਹਾ ਅਸੀਂ ਹਾਂ, ਇਹੋ ਜਿਹਾ ਹੀ ਹੋਊ ਕੋਈ। ਉਹੀ ਦਸਮ ਪਾਤਸ਼ਾਹ ਨੇ ਤਾਂ ਹੀ ਕਿਹਾ ਉਹ ਬੰਦਾ ਹੀ ਸੀ, ਅਸੀਂ ਉਹਦੀ ਔਲਾਦ ਹਾਂ, ਉਹਨਾਂ ਨੇ ਜਮ੍ਹਾਂ ਕੀਲਾ ਗੱਡਤਾ, ਇਹਨਾਂ ਨੂੰ ਕੀ ਪਤਾ ਕੀ ਕੀਤਾ। ਉਹ ਕਹਿੰਦੇ ਸਾਡਾ ਤਾਂ ਬਜ਼ੁਰਗ ਸੀ, ਅਸੀਂ ਉਹਦੀ ਔਲਾਦ ਹਾਂ, ਉਹ ਆਦਮੀ ਸੀ, ਅਸੀਂ ਆਪਣਾ ਬਣਾ ਕੇ ਆਦਮੀ ਸਾਬਤ ਕੀਤਾ, ਸਾਡਾ ਬਜ਼ੁਰਗ ਸੀ, ਉਹ ਵੀ ਮੰਨਦੇ ਨੇ ਤੁਹਾਡਾ ਬਜ਼ੁਰਗ, ਤੁਸੀਂ ਠੇਕੇਦਾਰ ਹੋ, ਤੁਸੀਂ ਉਹਦੇ ਠੇਕੇਦਾਰ ਹੋ, ਉਹ ਤਾਂ ਸਾਡਾ ਸੀ, ਤੁਸੀਂ ਕੌਣ ਹੁੰਦੇ ਉਹਦੀ ਵਿਰਾਸਤ ਪਿੱਛੇ ਲੜਨ ਵਾਲੇ? ਉਹ ਵਿਰਾਸਤ ਉਹਦੀ ਹੈ ਤਾਂ ਮਾਲਕ ਅਸੀਂ ਹਾਂ, ਸਿੱਖ ਲੜਦੇ ਤੁਸੀਂ ਹੋ, ਵਿਰਾਸਤ ਕਿਸੇ ਦੀ ਲੜਦਾ ਕੋਈ ਤਾਂ ਕੋਰਟ ਕਹੇ ਵੀ ਭਾਈ ਜਿਹੜੇ ਵਿਰਾਸਤ ਦੇ ਮਾਲਕ ਨੇ ਉਹਨਾਂ ਨੂੰ ਲਿਆਓ, ਤੁਸੀਂ ਸਾਬਤ ਕਰੋ ਤੁਸੀਂ ਵਾਰਸ ਕਿਵੇਂ ਹੋ, ਜੇ ਤੁਹਾਡਾ ਕਬਜ਼ਾ ਇਲੀਗਲ ਹੈ ਤਾਂ ਧਰਮ ਦੇ ਉੱਤੇ ਇਲੀਗਲ ਕਬਜ਼ਾ ਤਾਂ ਗੈਰ ਕਾਨੂੰਨੀ ਹੈ। ਧਰਮ ਦੀ ਕਿਸੇ ਜ਼ਮੀਨ 'ਤੇ ਕਬਜ਼ਾ ਤਾਂ ਹੁਣ ਇਹਨਾਂ ਨੇ ਇਲੀਗਲ ਕਰਤਾ, ਇਲੀਗਲ ਕਬਜ਼ਾ ਤੁਹਾਡਾ ਸਾਰਿਆਂ ਦਾ, ਤਾਂ ਖਾਲਸੇ ਨੂੰ ਦੇ ਦਿਓ ਫਿਰ, ਝਗੜਾ ਆਪੇ ਮੁੱਕ ਜੂਗਾ, ਝਗੜਾ ਮੁੱਕ ਜੂਗਾ, ਨਾ ਹਿੰਦੂ ਰਾਜੀ ਨਾਲੇ ਮੁਸਲਮਾਨ ਰਾਜੀ, ਜਗ੍ਹਾ ਖਾਲੀ ਉਹ ਪਈ ਰਹਿਣ ਦਿਓ। ਰਾਮ ਚੰਦਰ ਸਾਡਾ ਹੀ ਆ, ਜਿਹਦੀ ਮੂਰਤੀ ਹੈ ਰਾਮ ਲਾਲਾ, ਅਸੀਂ ਉੱਥੇ ਰੱਖੀਏ ਨਾ ਰੱਖੀਏ, ਅਸੀਂ ਮੂਰਤੀ ਬਣਾਈਏ ਨਾ ਰੁਪਈਏ, ਤੁਸੀਂ ਤੁਹਾਨੂੰ ਕਿਉਂ ਇੰਨਾ ਜਿੱਦ ਹੋਈ ਹੋਈ ਆ, ਅਸੀਂ ਰਾਮ ਦੀ ਮੂਰਤੀ ਬਣਾਉਣੀ ਹੈ, ਉਹ ਤਾਂ ਸਾਡਾ ਸੀ, ਤੁਹਾਡਾ ਤਾਂ ਹੈ ਹੀ ਨਹੀਂ। ਸਭ ਸ਼ਰਾਰਤਾਂ ਨੇ ਰੋਟੀਆਂ ਸੇਕਣ ਦੀਆਂ, ਔਰ ਕੁਛ ਨਹੀਂ ਹੈ, ਸਿਆਸੀ ਰੋਟੀਆਂ ਦੇ ਸ਼ਰਾਰਤਾਂ ਨੇ, ਕੁਛ ਵੀ ਨਹੀਂ ਹੈ। ਜਦ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਰਾਮ ਹੈ, ਸਿੱਖ ਉਹਦੀ ਔਲਾਦ ਨੇ, ਸਾਡੀ ਮਦਦ ਕਰੋ ਸਿੱਖ, ਤਾਂ ਮੈਂ ਕਿਹਾ ਅਸੀਂ ਕਿਹਾ ਇੰਟਰਨੈਟ 'ਤੇ ਪਾਇਆ ਹੋਇਆ ਵੀ ਤੁਸੀਂ ਪਾਸੇ ਹੋ ਜਾਓ, ਅਸੀਂ ਆਪੇ ਲੈ ਲਵਾਂਗੇ ਮੁਸਲਮਾਨਾਂ 'ਤੇ, ਝਗੜਾ ਮੁੱਕ ਜੂਗਾ, ਖਤਮ ਹੋ ਗਈ ਗੱਲ, ਅਸੀਂ ਉੱਥੇ ਬਾਅਦ 'ਚ ਕੀ ਕਰਨਾ। ਜੋ ਸਾਰੀ ਸੰਗਤ ਕਹੂ, ਕੋਰਟਾਂ ਕਹਿਣਗੀਆਂ, ਸਾਰੇ ਸਿਆਣੇ ਸਾਰੀਆਂ ਪਾਰਟੀਆਂ ਕਹਿਣਗੀਆਂ, ਜਿੰਨੀਆਂ ਵੀ ਸਿਆਸੀ ਪਾਰਟੀਆਂ ਹਿੰਦੁਸਤਾਨ ਦੀਆਂ, ਇਕੱਠੀਆਂ ਹੋ ਕੇ ਜੋ ਕਹਿਣਗੀਆਂ ਉਹ ਕਰ ਲਿਓ, ਸਾਨੂੰ ਆਪਣੀ ਮਰਜ਼ੀ ਅਸੀਂ ਫਿਰ ਵੀ ਨਹੀਂ ਕਰਦੇ। ਪਰ ਰਾਜ਼ੀਨਾਮਾ ਅਮਨ ਹੋਣਾ ਚਾਹੀਦਾ, ਝਗੜਾ ਨਹੀਂ ਹੋਣਾ ਚਾਹੀਦਾ। ਇਸ ਪੁਆਇੰਟ 'ਤੇ ਬੰਦੇ ਨਹੀਂ ਮਰਨੇ ਚਾਹੀਦੇ। ਰਾਮ ਬੰਦੇ ਮਾਰਨ ਵਾਲਾ ਨਹੀਂ ਸੀ, ਉਹਨੂੰ ਬਦਨਾਮ ਨਾ ਕਰੋ। ਰਾਮ ਰਕਸ਼ਾ ਕਰਨ ਵਾਲਾ, ਮਾਰਨ ਵਾਲਾ ਨਹੀਂ ਹੈ। ਬਦਨਾਮ ਰਾਮ ਨੂੰ ਕਰ ਰਹੇ ਹੋ, ਢਿੱਡ ਪੀੜ ਤੁਹਾਡੇ ਹੁੰਦੀ ਹੈ ਰਾਜ ਦੀ, ਉਹਨੂੰ ਕਹਿੰਦੇ ਪੂਰੇ ਲੈ ਕੇ ਆਉਣੇ। ਹਾਂਜੀ,
ਜੀਵਤ ਪਾਵੋ ਮੋਖ ਦੁਆਰ, ਅਨਪਉ ਸ਼ਬਦ ਤਤ ਨਿਜ ਸਾਰ।
ਆ ਜੀਵਤ ਪਾਵੋ ਮੋਖ ਦੁਆਰ, ਉਹ ਰਾਮ ਤਾਂ ਜਿਉਂਦਿਆਂ ਨੂੰ ਮੁਕਤੀ ਦੇਣ ਵਾਲਾ ਹੈ। ਮੂਰਤੀ ਪੂਜਾ ਨਹੀਂ ਕਰਦਾ ਰਾਮ, ਨਾ ਰਾਮ ਦੇ ਪਿਓ ਨੇ ਕੀਤੀ ਮੂਰਤੀ ਪੂਜਾ, ਨਾ ਰਾਮ ਨੇ ਕੀਤੀ, ਨਾ ਰਾਮ ਨੇ ਕਿਹਾ ਮੂਰਤੀ ਪੂਜਾ ਕਰਿਆ ਕਰੋ, ਖਾਲਸਾ ਵੀ ਨਹੀਂ ਮੂਰਤੀ ਪੂਜਾ ਕਰਦਾ। ਇਸੇ ਕਰਕੇ ਕਰਦੇ ਹੋ ਤੁਸੀਂ ਆਪਣੀ ਮਰਜ਼ੀ ਗੱਲਾਂ ਕਰਦੇ ਹੋ ਰਾਮ ਦੀਆਂ। ਜੀਵਤ ਪਾਵੋ
ਮੋਖ ਦੁਆਰ,
ਮੋਖ ਦੁਆਰ
ਅਨਪਉ ਸ਼ਬਦ।
ਜਦ ਰਾਵਣ ਲੈ ਗਿਆ ਸੀ ਸੀਤਾ ਨੂੰ, ਕਿਉਂ ਨਾ ਅਯੋਧਿਆ 'ਤੇ ਚੜ੍ਹ ਕੇ ਗਈ ਵੀ ਤੁਹਾਡੀ ਫੌਜ ਰਾਮ ਚੰਦਰ ਦੀ ਮਦਦ, ਉਦੋਂ ਤਾਂ ਮਦਦ ਕੀਤੀ ਉਹ ਦੱਖਣ ਵਾਲਿਆਂ ਨੇ ਰਾਮ ਦੀ, ਤੁਸੀਂ ਕਹਿੰਦੇ ਨਾ ਗਏ, ਇੱਥੋਂ ਗਿਆ ਕੋਈ ਤੁਹਾਡੇ 'ਚੋਂ? ਤੁਹਾਡਾ ਹੁੰਦਾ ਤਾਂ ਜਾਂਦੇ, ਤੁਸੀਂ ਤਾਂ ਕੱਢਿਆ ਸੀ ਇੱਥੋਂ, ਤੁਹਾਡਾ ਹੁੰਦਾ ਜਾਂਦੇ ਬਣਵਾ ਦੇ ਕੇ ਕੱਢਿਆ ਸੀ ਤੁਸੀਂ, ਤੁਹਾਡੀਆਂ ਅਸੀਂ ਜੜ੍ਹਾਂ ਦੇ ਵਾਕਫ ਹਾਂ, ਤੁਸੀਂ ਤੁਹਾਡੇ ਅੰਦਰ ਢਿੱਡ 'ਚ ਕੀ ਹੈ ਨਾ, ਬਹੁਤ ਡੂੰਘਾ ਸਾਨੂੰ ਪਤਾ ਹੈ, ਤੁਸੀਂ ਕਿਉਂ ਨਾ ਗਏ ਉੱਥੇ, ਇੱਥੋਂ ਕਿਉਂ ਨਾ ਗਏ ਉੱਤਰ ਪ੍ਰਦੇਸ਼ 'ਚੋਂ, ਪੰਜਾਬ 'ਚੋਂ, ਸਾਰੇ 'ਚੋਂ ਚੜ੍ਹ ਕੇ ਉਹਦੇ ਨਾਲ? ਉਹ ਫੌਜ ਬਣਾਉਂਦਾ ਦੱਖਣ ਦਿਆਂ ਦੀ ਸਾਰਿਆਂ ਦੀ। ਹਨੂੰਮਾਨ ਕੌਣ ਸੀ? ਜਮਾਵੰਤ ਕੌਣ ਸੀ? ਕਿੱਥੋਂ ਆਏ ਸੀ ਇਹ?
ਸੁਗਰੀਵ ਹੈ।
ਸੁਗਰੀਵ ਕੌਣ ਸੀ? ਤੁਹਾਡਾ ਗਿਆ ਕੋਈ? ਗੱਲਾਂ ਮਾਰਦੇ ਨੇ, ਜਿੱਦਣ ਆਏ ਨਾ ਮੈਦਾਨ 'ਚ ਉੱਧਰ ਪਤਾ ਲੱਗ ਜੂਗਾ। ਝੂਠ ਨਿਰਾ ਠੱਗੀ, ਤੁਸੀਂ ਠੇਕਾ ਹੀ ਲੈ ਲਿਆ ਝੂਠ ਬੋਲਣ ਦਾ, ਕੋਈ ਹੈ ਹੀ ਨਹੀਂ ਤੁਹਾਨੂੰ ਰੋਕਣ ਵਾਲਾ। ਹਾਂਜੀ,
ਅਨਪਉ ਸ਼ਬਦ ਤਤ ਨਿਜ ਸਾਰ।
ਅਨਪਉ ਤਤ, ਅਨਪਉ ਸ਼ਬਦ
ਤਤ ਨਿਜ ਸਾਰ,
ਤਤ ਨਿਜ ਸਾਰ, ਅਨਪਉ ਸ਼ਬਦ ਹੈ ਜਿਹੜਾ। ਜੀਵਤ ਪਾਵੋ ਮੋਖ ਦੁਆਰ, ਜਿਉਂਦੇ ਹੀ ਮੁਕਤੀ ਮਿਲ ਜਾਂਦੀ ਹੈ ਰਾਮ ਦੇ ਭਗਤਾਂ ਦੀ, ਜਿਉਂਦਿਆਂ ਨੂੰ ਮੁਕਤੀ ਮਿਲਦੀ ਹੈ, ਇਹ ਕਹਿੰਦੇ ਨੇ ਮੁਕਤੀ ਮਰੇ 'ਤੇ ਮਿਲਦੀ ਹੈ, ਫਿਰ ਤਾਂ ਰਾਮ ਦੇ ਖਿਲਾਫ ਹੋਏ। ਕਬੀਰ ਕਹਿੰਦਾ ਰਾਮ ਭਗਤਾਂ ਨੂੰ ਜਿਉਂਦਿਆਂ ਨੂੰ ਮੁਕਤੀ ਮਿਲਦੀ ਹੈ।
ਅੰਤਰਜਾਮੀ ਰਾਮ ਸਮਾਰੋ, ਜੀਵਤ ਪਾਵ ਮੋਖ ਦੁਆਰ।
ਅੰਤਰਜਾਮੀ ਰਾਮ ਹੈ, ਘੱਟ ਘੱਟ ਕੇ ਅੰਦਰ ਦੀ ਜਾਣਦਾ ਰਾਮ, ਰਾਮ ਅੰਦਰ ਹੀ ਰਹਿੰਦਾ ਬੋਲਦਾ, ਸਭੇ ਘੱਟ ਰਾਮ ਬੋਲੇ, ਉਹ ਸਾਡੀ ਸਾਰਿਆਂ ਦੀ ਜਾਣਦਾ ਅੰਦਰ ਕੀ ਹੈ ਸਾਡੇ। ਜੇ ਤੁਸੀਂ ਰਾਮ ਨੂੰ ਸੁਣ ਲਓ, ਰਾਮ ਦੀ ਸ਼ਬਦ ਸੁਣ ਲਓ ਅੰਦਰੋਂ, ਅੰਤਰਾਤਮਾ ਦੀ ਆਵਾਜ਼ ਸੁਣ ਲਓ, ਉਹ ਜਿਉਂਦਿਆਂ ਨੂੰ ਮੁਖ ਦੁਆਰਾ ਮਿਲ ਜੂ। ਤੁਸੀਂ ਕੀ ਲੈਣਾ ਅਯੋਧਿਆ ਦੇ ਮੰਦਰ 'ਤੇ? ਰਾਮ ਅੰਦਰ ਵਾਲੇ ਨੂੰ ਸਾਂਭੋ, ਅੰਦਰ ਵਾਲਾ ਸਾਂਭ ਲਓ, ਮੰਦਰ ਨੂੰ ਛੱਡੋ ਤੁਸੀਂ। ਮੰਦਰ ਤਾਂ ਬਣਾ ਕੇ ਤੁਸੀਂ ਠੱਗੀ ਮਾਰਨੀ ਹੈ, ਅਰਬਾਂ ਖਰਬਾਂ ਰੁਪਈਏ ਖਾਣੇ ਨੇ। ਬਹੁਤ ਅੱਗੇ ਹੀ ਮੰਦਰ ਬਣੇ ਹੋਏ ਨੇ, ਰਹਿਣ ਦਿਉ। ਉਹ ਵੇਦਾਂ ਨੂੰ ਲਿਆਓ ਤੁਸੀਂ, ਛੱਡੋ ਮੂਰਤੀ ਪੂਜਾ ਨੂੰ, ਫਿਰ ਵੇਦ ਲਿਆਓ। ਜੇ ਚਮ ਅਮਨ ਚੈਨ ਨਾਲ ਰਹਿਣਾ, ਜੇ ਚਾਹੁੰਦੇ ਹੋ ਕਿ ਭਾਰਤ ਦੇਸ਼ ਫਿਰ ਭਾਰਤ ਬਣੇ, ਫਿਰ ਸੂਰਜ ਬਣ ਕੇ ਚਮਕੇ, ਸਾਰੀ ਦੁਨੀਆਂ ਨੂੰ ਰੋਸ਼ਨੀ ਦੇਵੇ, ਤਾਂ ਵੇਦਾਂ ਨੂੰ ਲਿਆਓ ਅੱਗੇ, ਵੇਦਾਂ ਦੀ ਗੱਲ ਕਰੋ, ਛੱਡੋ ਮੂਰਤੀ ਪੂਜਾ ਨੂੰ, ਇਹ ਪਖੰਡਬਾਜ਼ ਨੂੰ ਛੱਡ ਦਿਓ। ਹਾਂਜੀ,
ਅਨਪੋ ਸ਼ਬਦ ਤਤ ਨਿਜ ਸਾਰ,
ਅਨਪੋ ਸ਼ਬਦ ਤਤ ਨਿਜ ਸਾਰ, ਜਿਹੜਾ ਉਹਦਾ ਸ਼ਬਦ ਹੈ, ਰਾਮ ਬੋਲਦਾ ਅੰਦਰ ਹਿਰਦੇ 'ਚ, ਉਹਨੂੰ ਅਨੁਭਵ ਕਰੋ, ਅੰਦਰ ਰਾਮ ਦੀ ਆਵਾਜ਼ ਹੈ, ਉਹਨੂੰ ਅਨੁਭਵ ਕਰ ਲਓ, ਉਹ ਤਤ ਸ਼ਬਦ ਹੈ।
ਨਿਜ ਸਾਰ
ਉਹ ਸਬੂਤ ਦਿੰਦਾ ਤੇਰਾ ਵੀ ਤੇਰੇ ਅੰਦਰ ਰਾਮ ਹੈ, ਅੰਤਰਾਤਮਾ ਦੀ ਆਵਾਜ਼ ਸਬੂਤ ਹੈ ਵੀ ਤੂੰ ਰਾਮ ਕੀ ਅਣਸ ਹੈ। ਕਹੋ ਕਬੀਰ, ਤੂੰ ਰਾਮ ਕੀ, ਰਾਮ ਤੇਰੇ ਅੰਦਰ ਹੈ, ਤੂੰ ਰਾਮ ਦਾ ਹੀ ਧਿਆਨ ਹੈ, ਰਾਮ ਦੀ ਉਹ ਜੋਤ ਹੈ ਤੂੰ, ਰਾਮ ਦੀ ਜੋਤ ਹੈ, ਰਾਮ ਦੋ ਅੰਦਰ। ਕਹੋ ਕਬੀਰ, ਤੂੰ ਰਾਮ ਕੀ, ਸਾਰੇ ਰਾਮ ਕੀ ਅਣਸ ਨੇ, ਉਹ ਜਿਨ੍ਹਾਂ ਨੂੰ ਲੜਦੇ ਹੋ ਮੁਸਲਮਾਨਾਂ ਨੂੰ, ਉਹ ਵੀ ਰਾਮ ਕੀ ਅਣਸ ਨੇ, ਰਾਮ ਕੀ ਅਣਸ ਬਣੋ, ਹਰਾਮ ਕੀ ਅਣਸ ਨਾ ਬਣੋ। ਹਰਾਮ ਕੀ ਅਣਸ ਉਹ ਹੈ ਜਿਹੜਾ ਅੰਦਰਲੇ ਰਾਮ ਨੂੰ ਛੱਡ ਦੂਗਾ, ਰਾਮ ਸਭ ਦੇ ਅੰਦਰ ਹੈ। ਵੇਦ ਮੰਨਦੇ ਨੇ, ਵੇਦ ਮੰਨਦੇ ਨੇ, ਗੁਰਬਾਣੀ ਮੰਨਦੀ ਹੈ, ਕਹੋ ਕਬੀਰ ਮੰਨਦਾ, ਕਬੀਰ ਨੂੰ ਸੰਤ ਵੀ ਮੰਨੀ ਜਾਂਦੇ ਹੋ, ਕਬੀਰ ਦੀ ਗੱਲ ਵੀ ਨਹੀਂ ਮੰਨਦੇ। ਕਹੋ ਕਬੀਰ, ਤੂੰ ਰਾਮ ਕੀ ਅਣਸ, ਰਾਮ ਕੀ ਅਣਸ ਸਾਰੇ ਹੀ ਨੇ, ਜਿਹੜਾ ਬੇਮੁਖ ਹੋ ਜਾਏ ਉਹ ਹਰਾਮ ਕੀ ਅਣਸ। ਇਸ ਗੱਲ 'ਤੇ ਜਿਹੜਾ ਆਪਣੇ ਬਾਪ ਨੂੰ ਬਾਪ ਨਾ ਮੰਨੇ, ਹੁੰਦਾ ਤਾਂ ਉਹ ਵੀ ਉਸੇ ਬਾਪ ਦਾ, ਇਹ ਤਾਂ ਸੱਚ ਹੈ, ਪਰ ਉਹਨੂੰ ਹਰਾਮ ਤਾਂ ਕਹਿੰਦੇ ਨੇ ਆਪਣੇ ਬਾਪ ਨੂੰ, ਜਿਹੜਾ ਬਾਪ ਨਹੀਂ ਮੰਨਦਾ ਉਹ ਹਰਾਮ ਕੀ ਅਣਸ ਤਾਂ ਕਹਿ ਦਿੰਦੇ ਆ ਉਹਨੂੰ। ਇੱਕ ਲਫ਼ਜ਼ ਇਹ ਬਣਾਇਆ ਹੋਇਆ, ਹਰਾਮ ਕੀ ਅਣਸ ਕੋਈ ਹੈ ਨਹੀਂ ਨਾ, ਹੁੰਦਾ ਹੋ ਨਹੀਂ ਸਕਦਾ, ਸਾਰੇ ਰਾਮ ਕੀ ਅਣਸ ਨੇ, ਸਾਰੇ ਰਾਮ ਕੀ ਅਣਸ ਨੇ। ਜੇ ਸਾਰੇ ਰਾਮ ਕੀ ਅਣਸ ਨੇ, ਇਹ ਲੜਾਈਆਂ ਪੜ੍ਹਾਈਆਂ ਇਹੋ ਜਿਹੀਆਂ ਜਿਹੜੀਆਂ ਤੁਹਾਡੀਆਂ ਨੇ, ਇਹਨਾਂ ਨੂੰ ਬੰਦ ਕਰਕੇ ਪ੍ਰੇਮ ਦੀ ਖੇਡ ਖੇਡੋ। ਉੱਥੇ ਹੋਰ ਕੋ ਬਣਾ ਲਓ ਮੰਦਰ ਮੁੰਦਰ ਚੱਕ ਕੇ, ਉੱਥੇ ਬਹਿ ਕੇ ਪ੍ਰੇਮ ਦੀ ਗੱਲ ਕਰ ਲਿਆ ਕਰੋ, ਕੋਈ ਉਹ ਵੇਦ ਦੀ ਕਥਾ ਕਰ ਲਿਆ ਕਰੋ। ਉੱਥੇ ਮੁਸਲਮਾਨ ਵੀ ਅਥਰਵਣ ਵੇਦ 'ਚੋਂ ਹੀ ਪੈਦਾ ਹੋਏ ਹੋਏ ਨੇ, ਉਹ ਗੁਰੂ ਨਾਨਕ ਨੂੰ ਕਿਵੇਂ ਮੰਨ ਲਿਆ ਮੁਸਲਮਾਨਾਂ ਨੇ, ਪੀਰ ਹੈ ਕਿ ਵੇਦ ਦੀ ਗੱਲ ਕੀਤੀ ਉਹਨਾਂ ਨੇ, ਮੂਰਤੀ ਪੂਜਾ ਵਾਲਿਆਂ ਨੂੰ ਨਹੀਂ ਮੰਨਦੇ ਉਹ, ਮੂਰਤੀ ਪੂਜਾ ਵਾਲਿਆਂ ਨੂੰ ਅਸੀਂ ਵੀ ਨਹੀਂ ਮੰਨਦੇ। ਇਹ ਤਾਂ ਤੁਸੀਂ ਜਾਗਦਿਆਂ ਨੂੰ ਭੈਣ ਪਾਉਂਦੇ ਹੋ ਮੂਰਤੀ ਪੂਜਾ ਕਰਾ ਕੇ, ਕੌਣ ਭੈਣ ਪੈਜੂ। ਹਾਂਜੀ,
ਚਰਨ ਕਮਲ ਗੋਬਿੰਦ ਰੰਗ ਲਾਗਾ,
ਚਰਨ ਕਮਲ ਗੋਬਿੰਦ ਰੰਗ ਲਾਗਾ, ਜੇ ਰਾਮ, ਜੇ ਤੁਸੀਂ ਰਾਮ ਦੀ ਆਵਾਜ਼ ਹੈ ਨਾ ਜਿਹੜੀ ਅੰਦਰ ਅੰਤਰਾਤਮਾ ਦੀ ਆਵਾਜ਼, ਜੇ ਉਹਦੇ ਨਾਲ ਜੁੜ ਜਾਓ ਸਾਰੇ ਹੀ, ਬਾਦ ਗੋਬਿੰਦ ਦਾ ਰੰਗ ਲੱਗ ਜੂਗਾ, ਸਾਰਿਆਂ ਨੂੰ ਰੰਗ ਚੜ੍ਹਜੂ, ਰਾਮ ਦਾ ਹੀ ਰੰਗ ਚੜ੍ਹਜੂ। ਉਹ ਰਾਮ ਔਰ ਗੋਬਿੰਦ ਕੋਈ ਗੱਲ ਹੈ, ਰਾਮ ਦਾ ਹੀ ਨਾਂ ਗੋਬਿੰਦ ਹੈ, ਗੋਬਿੰਦ ਕਿਹੜਾ ਕੋਈ ਅੱਡਾ ਹੈ। ਜੇ ਰਾਮ ਦੇ ਅਨੁਸਾਰੀ ਹੋ ਜਾਓ, ਅਨੁਸਰਣ ਕਰੋ ਰਾਮ ਦੀ ਆਵਾਜ਼ ਦੀ, ਰਾਮ ਜੋ ਅੰਤਰਾਤਮਾ ਦੀ ਆਵਾਜ਼, ਰਾਮ ਦੀ ਆਵਾਜ਼ ਹੈ, ਜੇ ਉਹਦੀ ਗੱਲ ਮੰਨੋ, ਉਹਦੇ ਅਨੁਸਾਰ ਚੱਲੋ, ਉਹਦਾ ਅਨੁਸਰਣ ਕਰੋ, ਉਹ ਰਾਮ ਦਾ ਹੀ ਰੰਗ ਚੜ੍ਹ ਜਾਵੇ ਤੁਹਾਨੂੰ ਸਾਰਿਆਂ ਨੂੰ। ਇਹ ਚਰਨ ਕਮਲ
ਗੋਬਿੰਦ ਰੰਗ ਲਾਗਾ,
ਬਸ ਉਹਦੇ ਨਾਲ ਗੋਬਿੰਦ ਦਾ ਰੰਗ ਲੱਗ ਜੂਗਾ, ਉਹਦੇ ਨਾਲ ਸੱਚ ਦਾ ਰੰਗ ਚੜ੍ਹ ਜੂਗਾ, ਝੂਠ ਦਾ ਪਾਪ ਦਾ ਰੰਗ ਉਤਰ ਜੂ ਤੁਹਾਡੇ। ਉਹਦਾ ਪਾਪ ਦਾ ਰੰਗ ਹੈ ਨਾ, ਮੂੰਹ 'ਚ ਹੋਰ ਹੈ, ਢਿੱਡ 'ਚ ਹੋਰ ਹੈ, ਇਹ ਉਤਰ ਜੂਗਾ। ਮੂੰਹ 'ਚ ਰਾਮ ਹੈ, ਬਗਲ 'ਚ ਛੁਰੀ ਹੈ, ਇਹ ਉਤਰ ਜੂ। ਜਿਹਦਾ ਰਾਮ ਵਾਲਾ ਦਾ ਜਿਹੜਾ ਰਾਮ ਭਗਤ ਹੈ, ਉਹਦਾ ਤਾਂ ਵੈਰੀ ਬਗਾਨਾ ਉਹਦੇ ਵਾਸਤੇ ਤਾਂ ਕੋਈ ਹੁੰਦਾ ਹੀ ਨਹੀਂ। ਤੁਸੀਂ ਮੁਸਲਮਾਨ ਦਾ ਨਾਂ ਨਹੀਂ ਸੁਣਨਾ ਚਾਹੁੰਦੇ, ਮੁਸਲਮਾਨ ਚਾਹੇ ਭੈੜੇ ਹੋਣ, ਚਲੋ ਮੰਨਦੇ ਹਾਂ ਵੀ ਉਹਨਾਂ ਨੇ ਜ਼ੁਲਮ ਕੀਤੇ ਆ, ਕੀ ਜੋ ਕੁਛ ਹੋਇਆ, ਜੋ ਹੋਇਆ ਜਿਹਨਾਂ ਨੇ ਕੀਤੇ ਸੀ ਕੀਤੇ ਸੀ। ਉਹ ਵੀ ਸਾਡੇ ਹੀ ਸੀ, ਕਿਉਂ ਕੀਤੇ ਕਿਉਂ ਨਾ ਪਿੱਛੇ ਕੀ ਲੈਣਾ, ਅੱਜ ਸੁਧਾਰ ਕਰ ਲਓ, ਜੋ ਪਿੱਛੇ ਹੋ ਗਿਆ ਖੂਜ ਪਾਓ ਉਹਨੂੰ, ਅੱਜ ਕਰੋ ਸੁਧਾਰ, ਕੀ ਕਰਨਾ ਕੋ ਪਿਛਲੇ ਮੁਰਦੇ ਪਿਛਲੀਆਂ ਕਬਰਾਂ ਪੱਟ ਪੱਟ ਕੇ ਕਹਾਂ ਤੂੰ ਸੁਣੀ ਵਧਾਈ ਜਾਣੀ। ਇਹ ਇਤਿਹਾਸ ਹੈ, ਇਤਿਹਾਸ ਹੈ ਜਿਹੜਾ ਦੂਆ ਵਿਨਾਸ਼ ਹੈ। ਇਤਿਹਾਸ ਦੀ ਪੜ੍ਹਾਈ ਵਿਨਾਸ਼ ਦੀ ਪੜ੍ਹਾਈ ਹੁੰਦੀ ਹੈ, ਪਰ ਇਹ ਇਤਿਹਾਸ ਹੈ ਪੜ੍ਹਦੇ ਨੇ, ਇਤਿਹਾਸ ਨਹੀਂ ਜਿਹੜਾ ਪੜ੍ਹਦਾ ਕੌਮਾਂ
ਜਿਉਂਦੀਆਂ ਨਹੀਂ ਰਹਿੰਦੀਆਂ।
ਉਹ ਕੌਮਾਂ ਜੇ ਜਿਉਂਦੀਆਂ ਰਹਿਣਗੀਆਂ ਲੜਾਈ ਜਿਉਂਦੀ ਰਹੂਗੀ, ਐਂ ਕਹੋ ਲੜਾਈ ਨਹੀਂ ਜਿਉਂਦੀ ਰਹਿੰਦੀ ਜੇ ਇਤਿਹਾਸ ਨਹੀਂ ਪੜ੍ਹਦੇ। ਕੌਮਾਂ ਕੌਮਾਂ ਲੜਨ ਵਾਲਿਆਂ ਦੇ ਨਾਂ ਕੌਮਾਂ, ਜਿਹੜੇ ਆਪਸ ਵਿੱਚ ਲੜਦੇ ਨੇ ਪਾਰਟੀਆਂ ਉਹਨਾਂ ਦਾ ਨਾਂ ਕੌਮਾਂ। ਕੌਮਾਂ ਨਹੀਂ ਜਿਉਂਦੀਆਂ ਰਹਿਣਗੀਆਂ, ਚੰਗਾ ਹੈ ਮਰ ਜਾਣ ਕੌਮਾਂ ਸਾਰੀਆਂ ਹੀ, ਇੱਕੋ ਕੌਮ ਰਹਿ ਜਾਏ, ਇਹ ਸਾਰੀਆਂ ਹੀ ਮਰ ਜਾਣ ਕੌਮਾਂ ਲੜਨ ਵਾਲੀਆਂ, ਇੱਕੋ ਰਹਿ ਜਾਏ ਉਹ ਲੜੇ ਨਾ ਜਿਹੜੀ, ਉਹ ਰਾਮ ਕੀ ਅਣਸ ਹੋਵੇ, ਇੱਕੋ ਕੌਮ ਰਹਿ ਜਾਏ। ਇਹ ਦੂਜੀਆਂ ਕੌਮਾਂ ਕੌਮੇ ਚੱਲੀਆਂ ਜਾਣ ਸਾਰੀਆਂ ਹੀ, ਚੁੱਪੇ ਹੋ ਜਾਣ, ਉਹ ਚੁੱਪੇ ਹੋ ਜਾਣ, ਮਰਦੀਆਂ ਨੇ ਜੇ ਚੁੱਪ ਤਾਂ ਹੋ ਜਾਣ, ਰਾਮ ਦੀ ਗੱਲ ਤਾਂ ਸੁਣ ਲੈਣ ਦੇਣ ਲੋਕਾਂ ਨੂੰ, ਉਹ ਸੰਸਾਰ ਨੂੰ ਸੁਣ ਲੈਣ ਦੇਣ। ਜੇ ਸੰਸਾਰ ਨੇ ਰਾਮ ਦੀ ਗੱਲ ਸੁਣ ਲਈ, ਬਸ ਐਂ ਰਹਿ ਜਾਣਗੇ ਜਿਵੇਂ ਪਾਣੀ 'ਤੇ ਬੂਰ ਹੁੰਦਾ, ਪਾਣੀ ਦੇ ਬੂਰ ਅੱਡੇ ਆ, ਇਹ ਪਾਣੀ 'ਤੇ ਬੂਰ ਨੇ ਸਾਰੇ ਲੋਕ,
ਵੱਖਰੀਆਂ ਕੌਮਾਂ ਮੰਨਣ ਵਾਲੇ,
ਵੱਖਰੀਆਂ ਕੌਮਾਂ ਵਾਲੇ ਪਾਣੀ 'ਤੇ ਬੂਰ ਨੇ, ਪਬਲਿਕ ਪਾਣੀ ਹੈ ਬੂਰ ਨੇ। ਇਹਦੀ ਵਜ੍ਹਾ ਨਾਲ ਥੱਲੇ ਪਾਣੀ ਸੜਿਆ ਹੋਇਆ ਹੈ, ਇਹਦੀ ਵਜ੍ਹਾ ਨਾਲ ਸੜਾਂ ਦਾ ਪਬਲਿਕ ਦੇ ਵਿੱਚ ਨਫ਼ਰਤ ਪਾਈ ਹੋਈ ਹੈ, ਪਾਣੀ ਖਰਾਬ ਹੋ ਗਿਆ ਬੂਰ ਨੇ ਕਰਤਾ। ਲੋਭੀ ਨੇ ਨਾ ਲੋਭ ਬਣਾਏ ਮਾਨਸਾ ਜੋ ਪਾਣੀ ਦੇ ਬੂਰ। ਇਹਨਾਂ ਨੇ ਸਾਰਾ ਪਬਲਿਕ ਦਾ ਸਰੋਵਰ ਭਰਿਆ ਹੋਇਆ, ਖੀਰ ਸਾਗਰ ਡਬੋਤਾ ਇਹਨਾਂ ਨੇ, ਪਾਣੀ ਦੇ ਬੂਰ ਕਰਤਾ। ਧਰਮ ਫਿਰ ਧਰਮ ਕਾ ਸੀ, ਧਰਮਾਂ ਦੇ ਧਰਮ ਇਹੋ ਜਿਹੇ ਹੁੰਦੇ ਨੇ, ਨਫ਼ਰਤ ਪੈਦਾ ਕਰਨ ਵਾਲੇ ਹੁੰਦੇ ਨੇ ਧਰਮ। ਧਰਮ ਦੇ ਵਿੱਚ ਕਿਸੇ 'ਚ ਵੀ ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ, ਜਿੱਥੇ ਨਫ਼ਰਤਾ ਬੜੀ ਉਹ ਧਰਮ ਨਹੀਂ। ਬਸ ਇਸੇ ਪੁਆਇੰਟ 'ਤੇ ਚੱਲ ਲਓ, ਇੱਕੋ ਹੀ ਪੁਆਇੰਟ ਲੈ ਕੇ ਚੱਲੋ, ਨਫ਼ਰਤ ਦੀ ਜੜ ਪੱਟ ਕੇ ਬਾਹਰ ਮਾਰੋ ਸੰਸਾਰ 'ਚੋਂ, ਪ੍ਰੇਮ ਦੀ ਗੱਲ ਛੱਡੋ, ਨਫ਼ਰਤ ਦੀ ਜੜ ਦਾ ਪੱਟ ਲਓ। ਪ੍ਰੇਮ ਤਾਂ ਫਿਰ ਵਿੱਚੋਂ ਆਵੇ ਨਿਕਲੇ ਆਉਣਾ, ਉਹ ਪ੍ਰੇਮ ਆਪੇ ਨਿਕਲਿਆ, ਉਹ ਜਿਹੜੀ ਨਫ਼ਰਤ ਆ ਉਹਦੀ ਜੜ ਪੱਟ ਦਿਓ ਵਿੱਚੋਂ। ਪ੍ਰੇਮ ਹੈ ਪ੍ਰੇਮ ਹੈ, ਫਿਰ ਕੀ ਹੈ, ਪ੍ਰੇਮ ਤਾਂ ਆਪੇ ਪੈਦਾ ਹੋ ਜਾਣਾ। ਜੇ ਨਫ਼ਰਤ ਨਾ ਰਹੀ ਬਾਕੀ ਰਹੂਗੀ, ਪ੍ਰੇਮ ਹੀ ਰਹੂਗਾ। ਉਹ ਨਫ਼ਰਤ ਨਹੀਂ ਪ੍ਰੇਮ ਦਾ ਅਸਰ ਚੁੱਕਣ ਦਿੰਦੀ ਉੱਤੇ ਨੂੰ, ਨਹੀਂ ਪਾਣੀ ਪੀਣ ਵਾਲਾ ਛੱਡਿਆ ਹੈ ਬੂਰ ਨੇ ਉੱਤੇ, ਇਹ ਨਫ਼ਰਤ ਦਾ ਬੂਰ ਹੈ, ਉੱਤੇ ਪਾਣੀ ਸਾਰੇ ਗੱਲ ਖਰਾਬ ਕਰਤਾ ਥੱਲੇ ਵਾਲਾ। ਅਕਲ ਕਰੋ ਅਕਲ, ਇੰਨੇ ਇੰਨੇ ਗ੍ਰੰਥ ਚੱਕੀ ਫਿਰਦੇ ਹੋ। ਹਾਂਜੀ,
ਸੰਤ ਪ੍ਰਸਾਦ ਭਏ ਮਨ ਨਿਰਮਲ,
ਸੰਤ ਪ੍ਰਸਾਦ ਭਏ ਮਨ ਨਿਰਮਲ,
ਹਰ ਕੀਰਤਨ ਮਹਿ ਅਣਦਿਨ ਜਾਗਾ ਰਹਾ।
ਸੰਤ ਪ੍ਰਸਾਦ ਹੈ, ਸੰਤ ਜੇ ਪ੍ਰਸਾਦ ਦਊਗਾ ਤਾਂ ਮਨ ਨਿਰਮਲ ਹੋਜੂ। ਜਿਹੜੇ ਸੰਤ ਦੇ ਪ੍ਰਵਚਨਾਂ ਨਾਲ ਪ੍ਰਸਾਦ ਨਾਲ ਮਨ ਨਿਰਮਲ ਨਹੀਂ ਹੁੰਦਾ, ਉਹ ਸੰਤ ਹੈ ਹੀ ਨਹੀਂ, ਉਹਦਾ ਚੋਰ ਹੈ। ਜਿਹੜਾ ਨਫ਼ਰਤ ਦਾ ਪ੍ਰਚਾਰ ਕਰਦਾ ਉਹ ਸੰਤ, ਉਹਦਾ ਚੋਰ ਹੈ। ਸੰਤ ਪ੍ਰਸਾਦ ਭਏ ਮਨ
ਨਿਰਮਲ,
ਸੰਤ ਕੀ ਦਿੰਦਾ ਪ੍ਰਸਾਦ, ਗੁਰ ਪ੍ਰਸਾਦ, ਗਿਆਨ ਦਾ ਪ੍ਰਸਾਦ ਦਿੰਦਾ, ਇਹੋ ਜਿਹੇ ਗਿਆਨ ਦਾ ਪ੍ਰਸਾਦ ਦਿੰਦਾ ਸੰਤ, ਜਿਹਦੇ ਨਾਲ ਸਭ ਦਾ ਹੀ ਮਨ ਨਿਰਮਲ ਹੋ ਜਾਂਦਾ, ਨਫ਼ਰਤ ਵਿੱਚੋਂ ਚਲੀ ਜਾਂਦੀ ਹੈ, ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ ਹੈ।
ਹਰ ਕੀਰਤਨ ਮਹਿ ਅਣਦਿਨ ਜਾਗਾ,
ਹਰ ਕੀਰਤਨ ਮੈਂ, ਉੱਥੇ ਕੌਣ ਹੈ, ਹਰ ਰਾਮ ਦੁਆ ਹੀ ਨਹੀਂ, ਹਰ ਕੀਰਤਨ ਹਰ ਦੀ ਕੀਰਤੀ ਹੈ, ਕਿਸੇ ਬੰਦੇ ਦੀ ਕੀਰਤੀ ਨਹੀਂ ਹੈ।
ਹਰ ਕੀਰਤਨ ਅਣਦਿਨ ਜਾਗਾ,
ਜਿਹੜਾ ਇੱਥੇ ਜੰਮਿਆ ਉਹਦੀ ਕੀਰਤੀ ਕਿਸੇ ਦੀ ਵੀ ਨਹੀਂ ਹੈ, ਚਾਹੇ ਕੋਈ ਭਗਤ ਹੋਵੇ, ਚਾਹੇ ਕੋਈ ਗੁਰੂ ਹੋਵੇ, ਚਾਹੇ ਕੋਈ ਪੀਰ ਹੋਵੇ, ਕਿਸੇ ਦੀ ਕੋਈ ਕੀਰਤੀ ਨਹੀਂ ਜੋ ਜੰਮੇ, ਹਰ ਦੀ ਕੀਰਤੀ ਹੈ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹੜਾ ਸ੍ਰਿਸ਼ਟੀ ਨੂੰ ਪਾਲਣਾ ਕਰ ਰਿਹਾ,
ਆਪੇ ਕਰਤਾ ਆਪੇ ਦੇਵ,
ਜਿਹੜਾ ਆਪੇ ਕਰਤਾ ਆਪੇ ਦੋ ਹੈ, ਉਹਦੀ ਕੀਰਤੀ ਦੇ ਵਿੱਚ ਦਿਨ ਰਾਤ ਮਨ ਜਾਗਰਤ ਰਹਿੰਦਾ। ਫਿਰ
ਹਰ ਕੀਰਤਨ ਮੈਂ ਅਨਦਿਨ ਜਾਗਾ,
ਅਨਦਿਨ ਜਾਗਾ, ਦਿਨ ਰਾਤ ਜਾਗਦਾ ਰਹਿੰਦਾ। ਜਿਹੜਾ ਜਾਗਦਾ ਹੈ ਉਹ ਆਪੇ ਕਰਤਾ ਆਪੇ ਦੇ ਉਹਦੇ ਨਾਲ ਜੁੜਿਆ ਹੋਇਆ, ਉਹਨੂੰ ਆਪੇ ਕਰਤਾ ਆਪੇ ਦੇ ਹਰ ਵਕਤ ਦੀਂਦਾ, ਉਹ ਆਪੇ ਕਰਤਾ ਆਪੇ ਦੇ ਉਹਦੀ ਅੱਗੇ ਚੱਲਦਾ, ਉਹ ਸੰਸਾਰ ਤੋਂ ਵੱਖਰਾ ਹੈ। ਹਾਂਜੀ,
ਪਰਿਵਾ ਪ੍ਰੀਤਮ ਕਰੋ ਵਿਚਾਰ, ਘੱਟ ਮੈਂ ਖੇਲਾ ਅਘੱਟ ਅਪਾਰ।
ਪਰਵਾ ਇਹ ਲਫ਼ਜ਼ ਹੈ, ਪਰਵਾ ਇੱਕ ਵੀ ਨਹੀਂ ਲਿਖਿਆ, ਪਰਵਾ ਲਿਖੇ, ਪਰਵਾ ਕਾਹਦੇ ਲਿਖੇ, ਇਹ ਸੋਲਵੀਂ ਥਿੱਤੀ ਹੈ, ਕਿਸੇ ਵੀ ਮਹੀਨੇ ਦੀ ਸੋਲਵੀਂ ਜਿਹੜਾ ਦਿਨ ਹੁੰਦਾ ਉਹਨੂੰ ਪਰਵਾ ਕਹਿੰਦੇ ਨੇ, ਉਹ ਚਾਨਣ ਪੱਖ ਦੀ ਏਕਮ ਨੂੰ ਪਰਵਾ ਕਹਿੰਦੇ ਨੇ, ਕਿ ਸੋਲਵੀਂ ਦਿਨ, ਦਿਨ ਤਾਂ ਸੋਲਵਾਂ, ਇੱਕ ਪਖਵਾੜਾ ਲੰਘ ਗਿਆ, 15 ਦਿਨ ਲੰਘ ਗਏ ਮੱਸਿਆ ਤੱਕ, ਅਤੇ ਏਕਮ ਜਿਹੜਾ ਲਫ਼ਜ਼ ਹੈ ਏਕਮ ਆਉਂਦਾ ਜਦ ਮਹੀਨਾ ਸ਼ੁਰੂ ਹੁੰਦਾ ਨਾ, ਜਿਹੜਾ ਪਹਿਲਾ ਪਖਵਾੜਾ ਹਨੇਰਾ ਪੱਖ ਉਹਦਾ ਜਿਹੜਾ ਪਹਿਲਾ ਦਿਨ ਉਹਨੂੰ ਏਕਮ ਕਹਿੰਦੇ ਨੇ, ਪੂਰਨਮਾਸ਼ੀ ਅਤੇ ਦੂਸਰਾ ਦਿਨ, ਪੂਰਨਮਾਸ਼ੀ ਹੋ ਗਈ ਨਾ, ਜਿਹੜਾ ਪੂਰਨਮਾਸ਼ੀ ਅਤੇ ਅਗਲਾ ਦਿਨ ਹੈ ਉਹਨੂੰ ਏਕਮ ਕਹਿੰਦੇ ਨੇ। ਦੋ ਏਕਮਾਂ ਨਹੀਂ ਹੋ ਸਕਦੀਆਂ, 30 ਦਿਨ ਦਾ ਮਹੀਨਾ, ਦੋ ਏਕਮਾਂ ਕਿਵੇਂ, ਇੱਕ ਤੋਂ ਨਹੀਂ ਸ਼ੁਰੂ ਹੋ ਸਕਦੀ ਫਿਰ ਗੱਲ, ਇੱਕ ਤੋਂ ਸ਼ੁਰੂ ਹੋ ਗਈ, 15 ਤੋਂ ਬਾਅਦ ਇੱਕ ਤੋਂ ਸ਼ੁਰੂ ਹੋਇਆ, ਫਿਰ ਤਾਂ 15 ਦਿਨ ਦਾ ਮਹੀਨਾ ਹੋ ਗਿਆ, 30 ਦਿਨ ਦਾ ਕਿਵੇਂ ਹੋਇਆ। ਇਸ ਕਰਕੇ 16ਵੇਂ ਦਿਨ ਦਾ ਤਾਂ ਏਕਮ ਦੀ ਬਜਾਏ ਪਰਬ ਹੈ, ਅਸੀਂ ਪਰ ਏਕਮ ਕਹਿੰਦੇ ਹਾਂ ਪੰਜਾਬ ਵਾਲੇ, ਯੂਪੀ ਜੀ ਨਹੀਂ ਕਹਿੰਦਾ, ਕੋਈ ਹੋਰ ਨਹੀਂ ਕਿਤੇ ਕਹਿੰਦਾ, ਕੋਈ ਸਭਾ ਹੈ ਪੰਜਾਬ 'ਤੇ, ਪੰਜਾਬ ਔਰ ਹਰਿਆਣੇ 'ਚ ਕਹਿੰਦੇ ਨੇ, ਜਿਹੜੀ ਚਾਨਣੇ ਪੱਖ ਦੀ ਏਕਮ ਹੈ ਨਾ, ਅਸੀਂ ਉਹ ਏਕਮ ਕਹਿੰਦੇ ਹਾਂ, ਦੂਜ ਉਹ ਨਹੀਂ ਕਹਿੰਦੇ, ਹਾਂ ਦੂਜ ਨੂੰ ਦੂਜ ਜ਼ਰੂਰ ਕਹਿੰਦੇ ਨੇ, ਏਕਮ ਨਹੀਂ ਕਹਿੰਦੇ, ਪਰਵਾ ਕਹਿੰਦੇ ਨੇ। ਪਰਵਾ ਪ੍ਰੀਤਮ ਕਰੋ ਵਿਚਾਰ, ਪਰਵਾ ਕੀ ਹੈ, ਜਦੋਂ ਗੁਰੂ ਕੋਲ ਬੈਠਿਆ ਪਹਿਲੇ ਦਿਨ ਗੱਲ ਸੁਣੀ ਨਾ, ਇੱਕ ਥੋੜ੍ਹਾ ਜਿਹਾ ਖੁੱਲ੍ਹਿਆ ਫਿਰ ਫਾਟਕ, ਥੋੜ੍ਹੀ ਜਿਹੀ ਰੋਸ਼ਨੀ ਆਈ ਚੰਦਰਮਾ 'ਤੇ ਪਈ, ਚੰਦਰਮਾ 'ਤੇ ਸੂਰਜ ਦੀ ਰੋਸ਼ਨੀ ਪਈ ਨਾ, ਥੋੜ੍ਹੀ ਜਿਹੀ ਥੋੜ੍ਹਾ ਜਿਹਾ ਗਿਆਨ ਹੋਇਆ, ਕਹਿੰਦਾ ਤਾਂ ਗੱਲੇ ਹੋਰ ਹੈ।
ਪਰਵਾ ਪ੍ਰੀਤਮ ਕਰੋ ਵਿਚਾਰ,
ਪ੍ਰੀਤਮ ਦਾ ਪਤਾ ਲੱਗਿਆ, ਪ੍ਰੀਤਮ ਕੌਣ ਹੁੰਦਾ ਪਹਿਲੇ ਦਿਨ, ਉਹ ਤਾਂ ਰੋਸ਼ਨੀ ਤਾਂ ਥੋੜ੍ਹੀ ਹੋ ਪਈ ਹੈ, ਇੱਕੋ ਗੱਲ ਸੁਣੀ ਹੈ, ਇੱਕ ਗੱਲ ਸੁਣੀ, ਕਹਿੰਦਾ ਇਹ ਤਾਂ ਕੋਈ ਹੋਰ ਦੇਸ਼ ਦੀ ਗੱਲ ਹੈ, ਤਾਂ ਇਹ ਤਾਂ ਰੋਸ਼ਨੀ, ਇਹ ਤਾਂ ਰੋਸ਼ਨੀ ਦੇਖੀ ਹੋਈ ਨਹੀਂ। ਪਰਵਾ ਪ੍ਰੀਤਮ ਕਰੋ ਵਿਚਾਰ, ਹੁਣ ਪ੍ਰੀਤਮ ਦੱਸਿਆ ਤੁਹਾਨੂੰ, ਪ੍ਰੀਤਮ ਕੌਣ ਹੈ, ਰਾਮ ਘੱਟ ਮੈਂ ਘੱਟ,
ਪ੍ਰੀਤਮ ਜਾਣ ਲਿਓ ਮਨ ਮਾਹੀ,
ਪਰਵਾ ਪ੍ਰੀਤਮ
ਕਰੋ ਵਿਚਾਰ, ਘੱਟ ਮੈਂ ਖੇਲਾ ਘੱਟ ਅਪਾਰ,
ਘੱਟ ਮੈਂ ਖੇਲਾ ਉਹ ਹਿਰਦੇ ਵਿੱਚ ਆ ਪ੍ਰੀਤਮ ਰਾਮ, ਘੱਟ ਅਪਾਰ, ਉਹ ਘੱਟ ਅਪਾਰ ਹੈ, ਘੜੇ 'ਚ ਨਹੀਂ ਹੈ ਆਪ, ਉਹ ਚੰਦਰਮਾ ਘੜੇ 'ਚ ਹੁੰਦਾ, ਘੜੇ 'ਚ ਦੀਂਦਾ ਚੰਦਰਮਾ, ਘੜੇ 'ਚ ਪਾਣੀ ਪਾ ਲਓ ਚੰਦਰਮਾ ਵਿੱਚ ਦੀਂਦਾ, ਜਾਂ ਪਿੱਛੇ ਨੂੰ ਦੇਖੋਗੇ ਬਾਹਰ ਹੈ, ਜਾਂ ਉਧਰ ਨੂੰ ਦੇਖੋਗੇ ਅੰਦਰ ਹੈ, ਉਹ ਤਾਂ ਐਂ ਆਰਾਮ ਅੰਦਰ ਸਾਡੇ ਜਿਵੇਂ ਘੜੇ ਦੇ ਵਿੱਚ ਹੁੰਦਾ ਚੰਦਰਮਾ ਦੀਂਦਾ, ਉਹ ਸਾਡੇ ਅੰਦਰ ਰਾਮ ਐਂ ਦੀਂਦਾ ਜਿਵੇਂ ਘੜੇ ਚੰਦਰਮਾ ਦੀਂਦਾ, ਹਜ਼ਾਰ ਘੜਾ ਰੱਖ ਲਓ ਹਰੇਕ ਘੜੇ ਦੇ ਵਿੱਚ ਚੰਦਰਮਾ, ਪਰ ਚੰਦਰਮਾ ਹੱਥ ਪਾ ਕੇ ਦੇਖੋ ਚੰਦਰਮਾ ਲੱਭਦਾ ਵਿੱਚ, ਜੇ ਘੜੇ 'ਚ ਹੱਥ ਪਾਈਏ ਚੰਦਰਮਾ ਹੈਗਾ, ਪਰ ਹੈਗਾ ਚੰਦਰਮਾ ਦੀਂਦਾ ਹੈ ਨਹੀਂ, ਪਰ ਹੈਗਾ ਵੀ ਹੈ ਵੀ ਨਹੀਂ, ਐਂ ਰਾਮ ਹੈ ਸਭ ਦੇ ਅੰਦਰ, ਹੈਗਾ ਵੀ ਹੈ ਵੀ ਨਹੀਂ, ਹਜ਼ਾਰ ਘੜਾ ਰੱਖ ਦਈਏ ਪਾਣੀ ਨਾਲ ਭਰ ਕੇ, ਜਾਂ ਅੱਧਾ ਅੱਧਾ ਵੀ ਹੋਵੇ ਪਾਣੀ ਦਾ, ਵਿੱਚ ਦੇਖੀਏ ਚੰਦਰਮਾ ਚੜ੍ਹਿਆ ਹੋਵੇ ਆਕਾਸ਼ ਦੇ ਵਿੱਚ, ਹਰੇਕ ਘੜੇ ਚੰਦਰਮਾ ਦੀਂਦਾ, ਅਤੇ ਲੱਭੀਏ ਚੰਦਰਮਾ ਹੁੰਦਾ ਅੰਦਰ, ਹੱਥ ਪਾ ਕੇ ਦੇਖ ਲਓ ਹੈ ਨਹੀਂ, ਪਰ ਸਾਰਿਆਂ 'ਚ ਹੈ, ਬਸ ਇਹ ਤਰੀਕੇ ਨਾਲ ਸਾਰਿਆਂ 'ਚ ਆਰਾਮ, ਘੱਟ ਮੈਂ ਖੇਲੇ ਘੱਟ ਦੇ ਵਿੱਚ ਖੇਲਦਾ ਬੋਲਦਾ,
ਘੱਟ ਅਪਾਰ,
ਘੱਟ ਅਪਾਰ, ਪਰ ਹੈ ਘੱਟ ਤੋਂ ਪਰੇ ਹੀ ਬਾਹਰ, ਹੈ ਘੜੇ ਤੋਂ ਬਾਹਰ, ਹੈਗਾ ਵਿੱਚ, ਐਂ ਵਿੱਚ ਹੈ, ਮਿਸਾਲ ਹੋਰ ਕੋਈ ਨਹੀਂ ਦੇ ਸਕਦੇ ਅਸੀਂ। ਇਹ ਬੀਜ ਦੀ ਵੀ ਮਿਸਾਲ ਹੈ, ਜਿਵੇਂ ਬਰੋਟੇ ਦੇ ਬੀਜ ਹਰੇਕ 'ਚ ਬਰੋਟਾ, ਜਿਹੜੇ ਬਰੋਟੇ ਦਾ ਬੀਜ ਆ ਉਹੀ ਬਰੋਟਾ ਉਹਦੇ ਬੀਜ ਦੇ ਵਿੱਚ ਹੈ, ਹੈਗਾ ਪਰ ਦੀਂਦਾ ਹੈ ਨਹੀਂ, ਬਾਹਰੋਂ ਬੀਜ ਹੈ। ਚਾਹ ਜੰਮੂਗਾ ਬਰੋਟਾ ਹੀ ਜੰਮਣਾ, ਜਿੱਦਣ ਇਹ ਜੰਮਿਆ ਉੱਦਣ ਰਾਮ ਦੇ ਰੂਪ 'ਚ ਪ੍ਰਗਟ ਹੋਣਾ ਇਹਨੇ। ਜਿੱਦਣ ਇਹ ਜੀਵ ਜੰਮਿਆ ਨਾ, ਆਤਮਾ ਨੂੰ ਜਨਮ ਪਦਾਰਥ ਮਿਲਿਆ, ਇਹ ਆਪ ਹੀ ਰਾਮ ਹੈ, ਉੱਦਣ ਸਾਰੇ ਗੁਣ ਰਾਮ ਵਾਲੇ ਹੀ ਹੋ ਜਾਣੇ ਨੇ, ਇਹ 'ਚ ਜਿੰਨੇ ਗੁਣ ਰਾਮ ਦੇ ਨੇ ਉਹੀ ਹੋਣੇ ਨੇ, ਜੋ ਰਾਮ ਨੇ ਕੰਮ ਕਰਨਾ ਉਹੀ ਇਹਨੇ ਕਰਨਾ, ਇਹ ਨਾਲ ਰਾਮ ਨੇ ਉਹ ਕੰਮ ਨਹੀਂ ਕੀਤੇ। ਕਬੀਰ ਦੇ ਅੰਦਰ ਰਾਮ ਹੈ, ਉਹ ਭਗਤਾਂ ਦੇ ਅੰਦਰ ਉਹ ਰਾਮ ਪ੍ਰਗਟ ਹੋਇਆ। ਇਹ ਜਿਹੜੇ ਰਾਮ ਦੀ ਗੱਲ ਕਰਦੇ ਨੇ ਰਮਾਇਣ 'ਚ, ਉਹ ਰਾਮ ਉਹ ਨਹੀਂ ਹੈਗਾ, ਉਹ ਰਾਮ ਨਹੀਂ ਖਰਾ ਉਤਰਦਾ ਵੇਦ 'ਤੇ, ਇਹਨਾਂ ਦਾ ਡੁਪਲੀਕੇਟ ਰਾਮ ਹੈ ਬਣਾਇਆ ਹੋਇਆ। ਉਹ ਹੈ ਜੱਗ ਜੁਗਾਂ ਦਾ ਹਾਮੀ ਨਹੀਂ ਹੈ ਜਿਹੜੇ ਕਰਦੇ ਸੀ, ਉਹ ਵੇਦਾਂ ਦਾ ਹਾਮੀ ਹੈ, ਉਹ ਵੇਦਾਂ ਵਾਲੇ ਵੇਦ ਦੇ ਗਿਆਤੇ ਰਾਵਣ ਨਾਲ ਨਹੀਂ ਲੜਦਾ, ਲੜ ਸਕਦਾ, ਇਹਨਾਂ ਦਾ ਰਾਮ ਵੇਦ ਦੇ ਗਿਆਤੇ ਰਾਵਣ ਨੂੰ ਮਾਰਦਾ, ਬਿਲਕੁਲ ਗਲਤ ਹੈ। ਉਹ ਨਹੀਂ, ਉਹਦਾ ਟਕਰਾਅ ਨਹੀਂ ਵੇਦਾਂ ਨਾਲ, ਉਹ ਰਾਮ ਦਾ ਟਕਰਾਅ ਨਹੀਂ ਹੈ, ਇਹਨਾਂ ਦੇ ਰਾਮ ਦਾ ਵੇਦਾਂ ਨਾਲ ਟਕਰਾਅ ਹੈ, ਇਹਨਾਂ ਦਾ ਰਾਮ ਵੀ ਡੁਪਲੀਕੇਟ ਹੈ, ਇਹਨਾਂ ਦਾ ਰਾਮ ਇੱਕ ਭਗਤ ਦਾ ਸਿਰ ਵੜਦਾ, ਪਖੰਡਵਾਦ ਦਾ ਸਿਰ ਨਹੀਂ ਵੜਦਾ, ਭਗਤ ਦਾ ਸਿਰ ਵੜਦਾ, ਉਹ ਭਗਤ ਹਰੀਜਨ ਹੈ। ਉਦੋਂ ਹਰੀਜਨ ਨਹੀਂ ਹੁੰਦੇ ਜਾਂ ਰਾਮ ਸੀ, ਸਭ ਝੂਠ ਬੋਲਿਆ ਇਹਨਾਂ ਨੇ, ਕੱਢਣ ਰਮਾਇਣ ਵਾਲਮੀਕ ਦੀ, ਵਾਲਮੀਕ ਦੀ ਰਮਾਇਣ ਕੱਢ ਕੇ ਦਿਖਾਉਣ, ਜੇ ਉਹ 'ਚ ਹੋਇਆ ਹਰੀਜਨ ਤਾਂ ਕਹਿ ਦੇਣ, ਉਹ ਕਾਹਦੇ ਲਿਖੋਈਆ ਇਹਨਾਂ ਨੇ, ਲਿਆਉਣ ਬਾਹਰ, ਫਿਰ ਪਤਾ ਲੱਗ ਜੂ ਉਹਨਾਂ ਅਸਲੀ ਕੀ ਹੈ। ਰਮਾਇਣ ਬਾਹਰ ਲਿਆਉਣੀ ਪੈਣੀ ਹੈ ਵਾਲਮੀਕ ਵਾਲੀ, ਨਹੀਂ ਅਸੀਂ ਲੈ ਆਵਾਂਗੇ ਰਮਾਇਣ, ਉਹ ਕਿਤੇ ਹੈ ਜੀ ਮਿਲਦੀ, ਉਹਦੀ ਖੋਜ ਕਰ ਲਾਂਗੇ, ਰਮਾਇਣ ਬਾਹਰ ਕੱਢਣ ਵਾਲਮੀਕ ਵਾਲੀ, ਫਿਰ ਪਤਾ ਲੱਗ ਜੂ ਸੱਚ ਕੀ ਹੈ। ਕਿੱਥੇ ਲੁਕ ਜਾਣਗੇ ਜਾ ਕੇ, ਜਾਂ ਚੁੱਪ ਕਰਨਗੇ, ਨਹੀਂ ਤਾਂ ਬਦਨਾਮ ਹੋ ਜਾਣਗੇ, ਸਭ ਲੋਕ ਜਾਣਦੇ ਨੇ। ਆਰੀਆ ਦੀ ਗੱਲ ਕਰਦੇ ਨੇ, ਆਰੀਆ ਤਾਂ ਜੋ ਖਾਂਦੇ ਸੀ ਪਤਾ, ਆਰੀਆ ਤਾਂ ਗਊ ਦਾ ਮਾਸ ਖਾਂਦੇ ਸੀ, ਇਹ ਕਾਹਦੇ ਖਿਲਾਫ ਨੇ, ਝੂਠ ਨਹੀਂ ਚੱਲਦਾ ਹੁੰਦਾ ਜ਼ਮਾਨਾ ਗਿਆ ਜਾਂ ਝੂਠ ਚੱਲ ਗਿਆ ਤੁਹਾਡਾ, ਝੂਠ ਨੰਗਾ ਹੋ ਜਾਣਾ ਹੁਣ ਖਤਮ, ਫਿਊਚਰ ਨਹੀਂ ਹੈ ਝੂਠ ਦਾ, ਹੁਣ ਆਉਣ ਵਾਲਾ ਫਿਊਚਰ ਸੱਚ ਦਾ ਹੈ, ਝੂਠ ਦਾ ਫਿਊਚਰ ਖਤਮ ਹੋ ਗਿਆ, ਬਹੁਤ ਹੋ ਗਈ, ਬਹੁਤ ਕਰ ਲਿਆ ਤੁਸੀਂ ਬੇਵਕੂਫ ਬਣਾ ਲਿਆ ਲੋਕਾਂ ਨੂੰ, ਹੁਣ ਨਹੀਂ ਬਣਾ ਸਕਦੇ। ਰਾਮ ਨਹੀਂ ਕਿਸੇ ਭਗਤ ਦਾ ਸਿਰ ਵੱਢ ਸਕਦਾ, ਸਿਰਫ ਇਸ ਕਰਕੇ ਸਿਰ ਵੱਢਿਆ ਕਿ ਤੂੰ ਨਹੀਂ ਭਗਤੀ ਕਰ ਸਕਦਾ, ਕਿਉਂਕਿ ਤੂੰ ਹਰੀਜਨ ਹੈ, ਇਹ ਰਾਮ ਨਹੀਂ, ਰਾਮ ਦਾ ਹਰੀਜਨ ਦੇ ਆਹ ਕੌਣ ਹੈ, ਰਾਮ ਦਾ ਇਹਦੇ ਅੰਦਰ ਹੈ,
ਕਬੀਰ
ਕਬੀਰ ਦੇ ਅੰਦਰ ਤਾਂ ਰਾਮ ਹੈ, ਰਮਦਾਸ ਦੇ ਅੰਦਰ ਰਾਮ ਹੈ। ਤੁਸੀਂ ਕਹਿੰਦੇ ਹੋ ਨੀਚ ਨੂੰ ਅੰਦਰ 'ਚ ਨਹੀਂ ਪੜ੍ਹ ਦੇਣਾ, ਰਾਮ ਉਹਦੇ ਅੰਦਰ ਹੋ, ਉਹਨੂੰ ਭਗਤੀ ਨਹੀਂ ਪੂਰੀ ਹੋ ਸਕਦੀ, ਅਜੇ ਪਤਾ ਨਹੀਂ ਲੱਗਿਆ ਵੀ ਤੁਹਾਡੇ ਖਿਲਾਫ ਤੁਸੀਂ ਕੇਸ ਹਾਰ ਚੁੱਕੇ, ਗੁਰਬਾਣੀ ਸਾਰੀ ਤੁਹਾਡੇ ਖਿਲਾਫ ਹੈ, ਗੁਰਬਾਣੀ ਹਾਰ ਚੁੱਕੇ, ਪਰਮੇਸ਼ਰ ਤੁਹਾਡੇ ਖਿਲਾਫ ਹੈ, ਅੱਜ ਗੁਰਬਾਣੀ ਸਾਰੀ ਉਹ ਤੁਹਾਡੇ ਖਿਲਾਫ ਹੈ, ਇਸੇ ਕਰਕੇ ਤੁਸੀਂ ਗੁਰਬਾਣੀ ਦੇ ਖਿਲਾਫ ਹੋ, ਇਸੇ ਕਰਕੇ ਗੁਰਬਾਣੀ ਦੇ ਖਿਲਾਫ ਰਹੇ ਹੋ ਤੁਸੀਂ, ਕਿਉਂ ਗੁਰਬਾਣੀ ਤੁਹਾਡੇ ਪਖੰਡਵਾਦ ਦੇ ਖਿਲਾਫ ਹੈ, ਜੋ ਤੁਸੀਂ ਧਰਮ ਦੇ ਰਹੇ ਹੋ ਉਸ ਅਮਰਤ ਸ਼ਾਸਤਰ ਦੇ ਵਿੱਚ ਪੈਦਾ ਕਰਕੇ, ਉਹ ਰਿਸ਼ੀ ਮੁਨੀਆਂ ਨੇ ਜੋ ਧਰਮ ਦਿੱਤਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣਾ, ਤੱਤ ਗਿਆਨ ਹੈ ਉਹ ਨਹੀਂ ਸਿਮਰਤ ਸ਼ਾਸਤਰਾਂ ਜਿਹਦੇ ਤੁਸੀਂ ਪੁਜਾਰੀ ਹੋ, ਉਹ ਤਾਂ ਸਭ ਝੂਠ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਓਛੀਆਂ, ਉਹ ਓਛੀਆਂ ਗੱਲਾਂ ਤੁਸੀਂ ਪ੍ਰਚਾਰੀਆਂ ਨੇ ਪ੍ਰਚਾਰ ਰਹੇ ਹੋ, ਜਿਨ੍ਹਾਂ ਦੀ ਜੜੇ ਕੋਈ ਨਹੀਂ, ਨਾ ਵੇਦ ਵਿੱਚ ਜਾਣਾ ਨਾ ਵਾਲਮੀਕਿ ਰਮਾਇਣ ਵਿੱਚ ਜਾਣਾ, ਉਹਦੀ ਵਾਲਮੀਕਿ ਰਮਾਇਣ ਲਿਖੀ ਹੋ ਇੱਕ ਚੂੜੇ ਦੀ ਹੋਈ ਹੈ, ਉਹ ਤਾਂ ਕਿਵੇਂ ਲਿਖ ਦੂਗਾ ਨੀਚ, ਉਹਦਾ ਜਨਮੇ ਉਹਦਾ ਤਾਂ ਜਨਮੇ ਨੀਚ ਤਾਂ ਕਰਦਾ ਜਿਹਨੇ ਰਮਾਇਣ ਲਿਖੀ ਹੈ, ਥੋਤੇ ਉਹਦੇ ਅਰਥ ਨਹੀਂ ਹੋ ਸਕਦੇ ਅੱਜ, ਪਰ ਉਦੋਂ ਚੂੜੇ ਚਾਲੇ ਹੁੰਦੇ ਹੀ ਨਹੀਂ ਸੀ, ਇਹ ਵੀ ਇਹਨਾਂ ਦਾ ਝੂਠ ਬੋਲਿਆ ਹੋਇਆ। ਉਸ ਰਿਸ਼ੀ ਨੂੰ ਇਹ ਨੀਚ ਕਹਿਣ ਜਿਹਨੇ ਇਹਨਾਂ ਦੀ ਕੱਢੀ ਹੋਈ ਸੀਤਾ ਇੱਕ ਔਰਤ ਉਹਨੂੰ ਸ਼ੈਲਟਰ ਦਿੱਤੀ, ਆਪਣੀ ਲੜਕੀ ਬਣਾ ਕੇ ਰੱਖਿਆ, ਔਰ ਉਹਦੇ ਦੋ ਮੁੰਡੇ ਟ੍ਰੇਨ ਕੀਤੇ ਹੋਏ, ਇਹਨਾਂ ਦੀ ਸਾਰੀ ਸਲਤਨਤ ਦੀਆਂ ਗੋਡੀਆਂ ਲਵਾ ਤੀਆਂ। ਉਹ ਰਿਸ਼ੀ ਦੀ ਗੱਲ ਕਰਦੇ ਹੋ, ਸਿੱਖਾਂ ਨੂੰ ਕਾਹਦੇ ਕਹਿੰਦੇ, ਹਿੰਦੂਆਂ ਦੀ ਰਕਸ਼ਾ ਵਾਸਤੇ ਪੈਦਾ ਕੀਤੇ ਤੇ ਸਿੱਖ ਤਾਂ ਮੁੱਠੀ ਭਰਨਾ, ਤੁਸੀਂ ਆਪਣੀ ਰਕਸ਼ਾ ਆਪ ਨਹੀਂ ਕਰ ਸਕਦੇ, ਆਪ ਨਹੀਂ ਕਰ ਸਕਦੇ ਮੁਸਲਮਾਨਾਂ ਤੋਂ ਰਕਸ਼ਾ, ਕਿਉਂ ਨਹੀਂ ਕਰ ਸਕਦੇ? ਸ਼ਰਮ ਕਰੋ, ਕੋਈ ਸ਼ਰਮ, ਸ਼ਰਮ ਨੂੰ ਹੱਥ ਮਾਰੋ। ਐਡੇ ਕਮਜ਼ੋਰ ਹੋ ਤੁਸੀਂ ਤਾਂ ਹੰਕਾਰ ਕਿਹੜੀ ਗੱਲ ਦਾ ਤੁਹਾਨੂੰ? ਜੇ ਸਿੱਖ ਚਾਹੀਦੇ ਨੇ ਆਪਣੀ ਰਕਸ਼ਾ ਵਾਸਤੇ, ਹੰਕਾਰ ਕਿਹੜੀ ਗੱਲ ਦਾ ਕਰੀ ਬੈਠੇ ਹੋ ਫਿਰ? ਹੰਕਾਰ ਕਿਹੜੀ ਗੱਲ ਦਾ? ਹਵਾ ਕਾਹਦੀ ਭਰੀ ਹੋਈ ਹੈ? ਹਵਾ ਨਿਕਲ ਜੂ ਕੋਈ ਬਗਾਨੇ ਦੀ ਜਿਹੜੀ ਭਰੀ ਹੋਈ ਹੈ ਸਾਰੀ ਉਹ। ਹਾਂਜੀ,
ਘੱਟ ਮੈਂ ਖੇਲਿਆ ਘੱਟ ਅਪਾਰ,
ਘੱਟ ਮੈਂ ਖੇਲਿਆ ਘੱਟ ਅਪਾਰ, ਹਿਰਦੇ ਦੇ ਵਿੱਚ ਉਹ ਤਾਂ ਸਾਰਿਆਂ ਦੇ ਅੰਦਰ ਹੈ ਆਰਾਮ ਤਾਂ, ਪਰ ਘੱਟ ਹੈ, ਪਰ ਉਹ ਹਿਰਦੇ ਵਿੱਚ ਉਹ ਘੜੇ 'ਚ ਬੰਦ ਨਹੀਂ ਕਰ ਸਕਦੇ ਉਹਨੂੰ, ਪਰ ਫਿਰ ਵੀ ਬੰਦ ਹੈ, ਉਹਦੀ ਆਵਾਜ਼ ਸਭ ਦੇ ਅੰਦਰ ਹੈ। ਰਾਮ ਤਾਂ ਤੂੰ ਆਪ ਹੀ ਹੈ, ਸਭਾ ਘੱਟ ਰਾਮ ਬੋਲੇ।
ਕਾਲ ਕਲਪਨਾ ਕਦੇ ਨਾ ਖਾਏ,
ਜੇ ਘੜ ਦੇ ਵਿੱਚ ਤੁਹਾਡੇ ਰਾਮ ਦੀ ਆਵਾਜ਼ ਹੈ, ਜਿਹਦੇ ਹਿਰਦੇ 'ਚ ਰਾਮ ਦੀ ਆਵਾਜ਼ ਤਾਂ ਸਾਰਿਆਂ ਦੇ ਅੰਦਰ ਹੈ। ਜਿਹੜਾ ਆਦਮੀ ਰਾਮ, ਜਿਹੜਾ ਧਿਆਨ ਰਾਮ ਦੀ ਆਵਾਜ਼ ਨਾਲ ਜੁੜ ਗਿਆ, ਉਹਦਾ ਧਿਆਨ ਮਾਇਆ 'ਚ ਜਾਂਦਾ ਹੀ ਨਹੀਂ। ਉਹਦੇ ਮਨ ਅੰਦਰ, ਜਿਹਦਾ ਮਨ ਆਪਣੇ ਰਾਮ ਨਾਲ ਜੁੜ ਗਿਆ, ਉਹਦੇ ਮਨ ਦੇ ਵਿੱਚ ਮਾਇਆ ਦਾ ਮੋਹ, ਮਾਇਆ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ।
ਕਾਲ ਕਲਪਨਾ ਕਦੇ ਨਾ ਖਾਏ,
ਆਹ ਜਿਹੜੀ ਕਲਪਨਾ ਮਾਇਆ ਦੀ ਕਲਪਨਾ, ਉਹਦੇ ਅੰਦਰ ਪੈਦਾ ਹੀ ਨਹੀਂ ਹੁੰਦੀ। ਇਹ ਕਲਪਨਾ ਹੀ ਤੇਰਾ ਕਾਲ ਹੈ, ਸੰਸਾਰ ਦਾ ਕਾਲ ਮਾਇਆ ਦੀ ਇੱਛਾ ਹੀ ਹੈ। ਮਾਇਆ ਦੀ ਇੱਛਾ ਸੰਸਾਰ ਦਾ ਕਾਲ ਹੈ, ਕਲਪਨਾ ਹੀ ਕਾਲ ਹੈ। ਜਿੱਦਣ ਆਪਣਾ ਭਾਣਾ ਜਿਹੜਾ ਆਪਣੀ ਕਲਪਨਾ ਮਾਇਆ ਦੀ ਇੱਛਾ, ਔਰ ਇਹ ਇੱਛਾ ਮਾਇਆ ਦੀ ਜਿਹੜੀ ਹੈ, ਇਹ ਚੌਧਰ ਮਾਇਆ ਦੀ, ਇਹੀ ਲੜਾਈ ਦੀ ਜੜ ਹੈ, ਇਹੀ ਇਤਿਹਾਸ ਰੱਖਦੀ ਹੈ, ਇਹੀ ਕੌਮਾਂ ਬਣਾਉਂਦੀ ਹੈ। ਜੇ ਕਲਪਨਾ ਹੀ ਖਤਮ ਹੋ ਗਈ, ਆਦਮੀ ਦੇ ਅੰਦਰ ਇੱਛਾ ਹੀ ਕੋਈ ਨਹੀਂ ਰਹੀ, ਤੇ ਝਗੜਾ ਤਾਂ ਆਪ ਹੀ ਖਤਮ ਹੋ ਗਿਆ। ਇਹ ਖਾ ਗਈ ਸੰਸਾਰ ਨੂੰ, ਸਾਰਿਆਂ ਨੂੰ ਖਾ ਜਾਂਦੀ ਹੈ, ਅਕਲ ਖਾ ਜਾਂਦੀ ਹੈ ਸਭ ਦੀ। ਕਾਲ ਕਲਪਨਾ, ਜੇ ਘੱਟ ਮੈਂ ਖੇਲੇ ਘੱਟ ਅਪਾਰ, ਜਿਹਦੇ ਮਨ ਦੇ ਵਿੱਚ ਰਾਮ ਦੀ ਆਵਾਜ਼ ਗੂੰਜਣ ਲੱਗ ਗਈ ਥੋੜ੍ਹੀ ਜਿਹੀ ਉੱਚੀ, ਉਹ ਓਨਾ ਹੀ ਗੂੰਜਦੀ ਹੈ, ਅਸੀਂ ਸੁਣਦੇ ਨਹੀਂ। ਜਾਂ ਸੁਣਨ ਲੱਗ ਜਾਈਏ ਆਪੇ ਗੂੰਜਣ ਲੱਗ, ਆਪੇ ਲੱਗਦੀ ਹੈ ਵੀ ਕਾਫੀ ਆਵਾਜ਼ ਉੱਚੀ ਆਉਂਦੀ ਹੈ। ਜਿੰਨਾ ਚਿਰ ਬਾਹਰ ਜੁੜੇ ਹੋਏ ਆ, ਪੋਲਿਊਸ਼ਨ ਜਿਹੜਾ ਹੈ ਨਾ,
ਸਾਊਂਡ ਪੋਲਿਊਸ਼ਨ,
ਸਾਊਂਡ ਦਾ ਪੋਲਿਊਸ਼ਨ ਹੈ, ਆਵਾਜ਼ ਦਾ ਪ੍ਰਦੂਸ਼ਣ ਹੈ ਬਾਹਰ, ਇਹਦੇ 'ਤੇ ਧਿਆਨ ਹੈ ਸਾਡਾ ਢੋਲ ਢਮਾਕੇ 'ਚ ਬਾਹਰ। ਤਿਰਕੁਟੀ 'ਚ ਰਹਿਣ, ਤਿਰਕੁਟੀ 'ਚ ਰਹਿਣ ਵਾਲਿਆਂ ਨੂੰ ਉਹ ਨਹੀਂ ਸੁਣਦੀ ਹੁੰਦੀ ਰਾਮ ਦੀ ਆਵਾਜ਼, ਤਿਰਕੁਟੀ ਵਾਲਿਆਂ ਨੂੰ ਕੰਨਾਂ ਵਾਲੀ ਆਵਾਜ਼ ਸੁਣਦੀ ਹੈ, ਉਹ ਬੰਨਾ ਕੰਨਾਂ 'ਤੇ ਸੁਣਨ ਵਾਲੀ ਹੈ। ਤਿਰਕੁਟੀ ਛੱਡੇ 'ਤੇ ਬਾਅਦ ਆਵਾਜ਼ ਸੁਣਦੀ ਹੈ, ਜਿਨ੍ਹਾਂ ਨੇ ਤਿਰਕੁਟੀ ਛੱਡਤੀ ਉਹਨਾਂ ਨੂੰ ਉਹ ਸੁਣਦੀ ਹੈ, ਬਾਕੀਆਂ ਨੂੰ ਨਹੀਂ ਸੁਣਨੀ। ਤਿਰਕੁਟੀ ਵਾਲਿਆਂ ਦਾ ਪਖੰਡਵਾਦ ਦਾ ਧਰਮ ਬਣਾਇਆ ਹੋਇਆ ਸਾਰਾ ਹੀ, ਤਿਰਕੁਟੀ 'ਚ ਮਾਇਆ ਹੁੰਦੀ ਹੈ, ਇਹ ਮਾਇਆ ਦਾ ਘਰ ਹੈ। ਤਿਰਕੁਟੀ ਪਾਪ ਦਾ ਘਰ ਹੈ, ਤਿਰਕੁਟੀ ਕਾਲ ਦਾ ਘਰ ਹੈ, ਤਿਰਕੁਟੀ 'ਚ ਕਾਲ ਹੈ, ਤਿਰਕੁਟੀ 'ਚ ਕਲਪਨਾ, ਤਿਰਕੁਟੀ ਵਾਲੀ ਕਲਪਨਾ ਹੀ ਖਾ ਜਾਂਦੀ ਹੈ ਇਹਨੂੰ। ਕਾਲ ਕਲਪਨਾ ਕਦੇ ਨਾ ਖਾਏ, ਅੱਖਾਂ ਦੇਖਦੀਆਂ ਨੇ, ਅੱਖਾਂ ਨਾਲ ਦੇਖਦਾ ਤੇ ਇੱਛਾ ਪੈਦਾ ਹੁੰਦੀ ਹੈ, ਜੋ ਮਾਇਆ ਦੇਖਦਾ ਉਹਦੀ ਇੱਛਾ ਪੈਦਾ ਹੁੰਦੀ ਹੈ, ਉਹ ਇੱਛਾ ਹੀ ਕਲਪਨਾ ਹੈ। ਜੇ ਤਿਰਕੁਟੀ 'ਚ ਰਹੂਗਾ ਤਾਂ ਅੱਖਾਂ ਨਾਲ ਦੇਖੂਗਾ, ਅੱਖਾਂ ਨਾਲ ਦੇਖੂਗਾ ਮਾਇਆ ਦੀ ਇੱਛਾ ਪੈਦਾ ਹੋਊਗੀ, ਮਾਇਆ ਦੀ ਇੱਛਾ ਪੈਦਾ ਹੋਊ, ਖੋਖ 'ਚ ਪੈਦਾ ਹੋਜੂ, ਖੋਖ 'ਚ ਨੂੰ ਜਨਮ ਮਿਲ ਜੂ, ਖੋਖ 'ਚ ਨੂੰ ਜਨਮ ਮਿਲ ਜੂ, ਝਗੜੇ ਪੈਦਾ ਹੋ ਜਾਣਗੇ। ਝਗੜਿਆਂ ਦੇ ਵਿੱਚ ਕਾਲ ਹੈ, ਕਲਪਨਾ 'ਚ ਕਾਲ, ਇੱਥੇ ਆ ਗਈ ਝਗੜੇ ਆ ਗਏ, ਝਗੜੇ 'ਚ ਕਾਲ ਹੈ।
ਆਦ ਪੁਰਖ ਮੈਂ ਰਹਿ ਸਮਾਏ
ਕਾਲ ਕਲਪਨਾ ਕਦੇ ਨਾ ਖਾਏ। ਜਿਹੜੇ ਤਿਰਕੁਣੀ ਛੱਡ ਕੇ ਦਸਮ ਦੁਆਰ ਚਲੇ ਜਾਂਦੇ ਨੇ, ਰਾਮ ਦੀ ਆਵਾਜ਼ ਸੁਣਦੇ ਨੇ, ਉਹਦੇ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਉਹਨਾਂ ਦੇ ਅੰਦਰ ਕਲਪਨਾ ਪੈਦਾ ਹੀ ਨਹੀਂ ਹੁੰਦੀ, ਮਾਇਆ ਦੀ ਭੁੱਖ ਪੈਦਾ ਹੀ ਨਹੀਂ ਹੁੰਦੀ।
ਆਦ ਪੁਰਖ ਮੈਂ ਰਹਿ ਸਮਾਏ,
ਉਹ ਆਦ ਪੁਰਖ ਵਿੱਚ ਸਮਾਏ ਰਹਿੰਦੇ ਨੇ ਰਾਮ ਦੇ ਵਿੱਚ, ਉਹ ਰਾਮ ਆਦ ਪੁਰਖ ਦੇ ਨਾਲ ਜੁੜੇ ਰਹਿੰਦੇ ਨੇ, ਉਹ ਮਾਇਆ ਨਾਲ ਜੁੜਦੇ ਹੀ ਨਹੀਂ। ਇਹ ਗਿਆਨ ਕਾਹਦੇ ਨਹੀਂ ਕਰਾਇਆ ਤੁਸੀਂ, ਇਹ ਵੇਦ ਦਾ ਗਿਆਨ ਇਹ ਕਾਹਦੇ ਛੱਡਤਾ? ਇਹ ਰਾਮ ਦਾ ਇਹ ਅਸਲੀ ਗਿਆਨ ਹੈ, ਇਹ ਕਾਹਦੇ ਛੱਡਤਾ ਬਈ? ਇਹ ਤਾਂ ਕਾਹਦੇ ਖਿਲਾਫ ਹੋ ਤੁਸੀਂ? ਤੁਹਾਨੂੰ ਇਹਦੀ ਚਿੰਤਾ ਕਿਉਂ ਹੈ? ਇਹ ਗੁਰਬਾਣੀ ਦੀ ਚਿੰਤਾ ਵੀ ਜੇ ਇਹ ਪ੍ਰਚਾਰ ਆ ਗਿਆ ਸਾਡਾ ਜਿਹੜਾ ਨਾ ਮੰਦਰਾਂ 'ਤੇ ਚੜਾਵਾ ਇਹ ਬੰਦ ਹੋ ਜੂਗਾ। ਉਹਦੇ ਕੁਇੰਟਲਾਂ ਦੇ ਹਿਸਾਬ ਨਾਲ ਚੜ੍ਹਦੇ ਨੇ ਨਾ ਸੋਨਾ, ਉਹ ਬੰਦ ਹੋ ਜੂਗਾ, ਚੌਧਰ ਛੱਕੀ ਜਾਊਗੀ ਦੁਨੀਆ ਦਾ ਜੀਵਨ ਖਰਾਬ ਹੁੰਦਾ ਪਿਆ ਹੋਵੇ ਜਿਹਨੂੰ ਆਪਣੇ ਜੀਵਨ ਦੀ ਚਿੰਤਾ ਨਹੀਂ। ਜੇ ਕਬੀਰ ਨੂੰ ਸਾਰੇ ਨੂੰ ਪੜ੍ਹ ਲਈਏ, ਸਾਰੀ ਇਹਨਾਂ ਦਾ ਭਾਂਡਾ ਭੰਤਾ ਕਬੀਰ ਨੇ ਸਾਰਾ ਭਾਂਡਾ ਭੰਤਾ, ਵੀ ਇਹਨਾਂ ਦਾ ਜਿਹੜਾ ਵਿਹੜਾ ਇਹ ਡੋਬਣ ਵਾਲਾ ਸਾਰਿਆਂ ਨੂੰ। ਕਬੀਰ ਵਿਹੜਾ ਜਰਜਰਾ, ਉਹ ਗਲੀਆਂ ਹੋਈਆਂ ਹੋਈਆਂ ਨੇ, ਝੂਠ ਦਾ ਵਿਹੜਾ ਸਾਰਾ, ਇਹ ਪਾਪ ਭਰੀ ਬੇੜੀ ਡੋਲਦੀ ਹੈ। ਕਬੀਰ ਵਿਹੜਾ ਜਰਜਰਾ ਫੂਟੇ ਛੇ ਕੁ ਹਜ਼ਾਰ, ਹਜ਼ਾਰਾਂ ਹੀ ਇਹ 'ਚ ਕਮੀਆਂ ਨੇ, ਹਜ਼ਾਰਾਂ ਹੀ ਝੂਠ ਬੋਲੇ ਹੋਏ ਨੇ, ਇੱਕ ਝੂਠ ਨਹੀਂ ਹੈ। ਸੱਚ ਝੂਠ ਨੂੰ ਸੱਚ ਬਣਾਉਣ ਵਾਸਤੇ ਹਜ਼ਾਰਾਂ ਝੂਠ ਬੋਲਦੇ, ਸੱਚ ਫਿਰ ਨਹੀਂ ਬਣਿਆ। ਕਬੀਰ ਬੇੜਾ ਜਰਜਰਾ ਫੂਟੇ ਛੇ ਕੁ ਹਜ਼ਾਰ, ਹਰੂਏ ਹਰੂਏ ਤਰ ਗਏ ਬੁੱਢੇ ਜਨ ਸਰ ਭਾਰ। ਉਹ ਜਿਹੜੇ ਭਾਰ ਸੀ ਨਾ ਚੱਕਿਆ ਹੋਇਆ ਦੁਨੀਆ ਦਾ ਭਾਰ ਰਾਜ ਭਾਗ ਦਾ, ਉਹ ਸਾਰੇ ਡੁੱਬ ਗਏ। ਠੇਕੇਦਾਰ ਨੇ ਨਾ ਸਵਾ ਸੌ ਕਰੋੜ ਲੋਕਾਂ ਦੇ ਠੇਕੇਦਾਰ ਨੇ ਜਿਹੜੇ, ਉਹਨਾਂ ਸਿਰ ਭਾਰ। ਉਹ ਜਿਹੜਾ ਠੇਕੇਦਾਰ ਹੈ ਸਵਾ ਸੌ ਕਰੋੜ ਦਾ, ਉਹਦੇ ਸਿਰ ਭਾਰ ਡੁੱਬੂਗਾ। ਜਿਹੜਾ ਕਹਿੰਦਾ ਸਭ ਨਾ ਆਪੋ ਆਪਣੀ, ਮੈਂ ਆਪਣੀ ਪਈ, ਸਭਨਾਂ ਨੂੰ ਆਪੋ ਆਪਣੀ ਹੈ, ਕਿਆ ਜੀਵਨ ਸਫਲਾ ਕਰੋ, ਜੀਵਨ ਮੁਕਤੀ ਪ੍ਰਾਪਤ ਕਰੋ। ਸੰਸਾਰ ਵੱਜਦਾ ਭਲਾ, ਕਹਿੰਦਾ ਸਾਧੂ ਚੱਲਦੇ ਭਲੇ, ਉਹ ਆਪਣੇ ਛੱਡ ਕੇ ਚਲੇ ਜਾਣਗੇ, ਤੁਸੀਂ ਆਪਣੇ ਲੜ ਲਓ, ਇੱਥੇ ਕੱਢ ਲਓ ਪਾੜੇ, ਕਰੀ ਜਾਓ ਮਾਰ ਕਾਟ, ਦੇਖਾਂਗੇ ਕੌਣ ਜਿੱਦਾ। ਸਭ ਕੁਝ ਇੱਥੇ ਹੀ ਰਹਿਣਾ, ਤੁਸੀਂ ਨਹੀਂ ਰਹਿਣਾ, ਲੜਨ ਵਾਲਿਆਂ ਨੇ ਰਹਿਣਾ, ਸਭ ਕੁਝ ਇੱਥੇ ਰਹੂਗਾ। ਜਿਹੜੇ ਲੜਨ ਵਾਲੇ ਨੇ ਨਾ, ਉਹਨਾਂ ਨੇ ਨਹੀਂ ਰਹਿਣਾ, ਇੱਥੇ ਰਹਿਣਾ। ਬਾਕੀ ਬੜੇ ਬੜੇ ਰਾਜੇ ਇੱਥੇ ਕਬਜ਼ੇ ਕਰਕੇ ਚਲੇ ਗਏ, ਕੋਈ ਨੌਮ ਨਹੀਂ ਜਾਣਦਾ ਕਿਹੜੇ ਬਾਗ ਦੀ ਬੂੜੀ ਨੇ ਵਿਚਾਰੇ, ਤਾਂ ਕੁਛ ਵੀ ਨਹੀਂ ਹਨ। ਇਹ ਤਾਂ ਝੂਠ ਬੋਲ ਕੇ ਵੋਟਾਂ ਲੈ ਕੇ ਬਣੇ ਹੋਏ ਨੇ, ਉਹ ਝੂਠ ਬੋਲ ਕੇ ਵੋਟਾਂ ਲੈ ਕੇ ਜੇ ਕੋਈ ਬਣ ਜਾਵੇ ਗਾਹਾਂ ਨੂੰ, ਪਬਲਿਕ ਦੂਏ ਪਾਸੇ ਹੋ ਜੂ, ਲਾ ਕੇ ਥੱਲੇ ਮਾਰੂ, ਅੱਗੇ ਇੱਦਾਂ ਹੁੰਦਾ ਹੀ ਰਹਿੰਦਾ, ਤਾਂ ਝੂਠ ਕਿੰਨਾ ਚਿਰ ਚੱਲਦਾ ਹੁੰਦਾ। ਹਾਂਜੀ,
ਦੁਤੀਆ ਦੋ ਕਰ ਜਾਣੇ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ।
ਦੁਤੀਆ ਦੋ ਕਰ ਜਾਣੇ ਅੰਗ, ਦੂਈ ਗੱਲ ਕੀ ਹੈ, ਦੂਜ ਆ ਗਈ ਹੁਣ, ਦੂਜ ਦੂਈ ਮਾਇਆ ਹੈ, ਉਹ ਦੂਆ ਸਰੀਰ ਮਾਇਆ ਦਾ ਸਾਡਾ। ਦੁਤੀਆ ਦੋ ਕਰ ਜਾਣੇ ਅੰਗ,
ਮਾਇਆ ਬ੍ਰਹਮ ਰਮੈ ਸਭ ਸੰਗ।
ਮਾਇਆ ਬ੍ਰਹਮ ਰਮੈ ਸਭ ਸੰਗ, ਉਹ ਬ੍ਰਹਮ ਹੁਣ ਮਾਇਆ ਦੇ ਵਿੱਚ ਹੈ, ਸਰੀਰ 'ਚ ਹੈ, ਇਹ ਤਾਂ ਹਮੇਸ਼ਾ ਨਾਲੇ ਰਿਹਾ। ਉਹ ਮਾਇਆ ਕਿਹੜਾ ਕਿਤੇ ਜਾਂਦੀ ਹੈ, ਇਹ ਬ੍ਰਹਮ ਸਰਵ ਵਿਆਪੀ ਹੈ, ਇਹਦੇ ਨਾਲੇ ਮਾਇਆ ਤਾਂ ਇਹਦੇ ਕੋਲੇ ਰਹਿੰਦੀ ਹੈ, ਕਿਤੇ ਨਹੀਂ ਜਾਂਦੀ। ਮਾਇਆ ਬ੍ਰਹਮ ਰਮੈ
ਸਭ ਸੰਗ,
ਫਿਰ ਮਾਇਆ ਦੀ ਭੁੱਖ ਕਾਹਦੀ ਹੈ ਤੈਨੂੰ, ਨਾਲ ਤਾਂ ਤੇਰੇ ਹਰ ਵਕਤ ਰਹਿੰਦੀ ਹੈ। ਜਿਹੜੀ ਚੀਜ਼ ਹਰ ਵਕਤ ਦੇ ਨਾਲ ਉਹਦੀ ਭੁੱਖ ਪੈਦਾ ਕਰੀ ਬੈਠਾ, ਇਹ ਕਿੱਥੇ ਲੈ ਕੇ ਜਾਣੀ ਹੈ ਭਾਈ ਤਾਂ ਮਾਇਆ, ਜਿੱਥੇ ਤਾਂ ਜਾਣੇ ਉੱਥੇ ਮਾਇਆ ਦੀ ਭੁੱਖ ਹੈ। ਉਹ ਮਾਇਆ ਬ੍ਰਹਮ ਦਾ ਹਮੇਸ਼ਾ ਹੀ ਨਾਲ ਨੇ ਇਕੱਠੇ, ਜਿਹੜੀ ਪਾਣੀ ਮੱਛੀ ਦੇ ਵਿੱਚ ਰਹਿੰਦੀ ਹੈ, ਮੱਛੀ ਪਾਣੀ 'ਚ ਰਹਿੰਦੀ ਹੈ ਹਰ ਵਕਤ, ਕਦੇ ਮੱਛੀ ਨੇ ਬਾਲਟੀ ਲਈ ਹੈ ਵੀ ਮੈਂ ਪਾਣੀ ਲੈ ਚੱਲਾਂ ਕਿਤੇ? ਮੱਛੀ ਕੋ ਗੜਬੀ ਰਾਹ ਦੇਖਿਆ ਪਾਣੀ ਦੀ ਲੋੜ ਹੈ ਉਹਨੂੰ? ਉਹ ਪਾਣੀ ਦਾ ਵਿੱਚ ਹੈ, ਪਾਣੀ ਦੇ ਬਾਹਰ ਉਹਨੇ ਜਾਣਾ ਹੀ ਨਹੀਂ, ਵਿੱਚ ਹੈ। ਮਾਇਆ ਤਾਂ ਅਸੀਂ ਵਿੱਚੇ ਹਾਂ, ਸਾਡੇ ਨਾਲੇ ਆ, ਭੁੱਖ ਕਾਹਦੀ ਹੈ ਫਿਰ ਰੱਖੀ ਹੋਈ? ਭੁੱਖ ਕਿਹੜੀ ਗੱਲ ਦੀ ਹੈ? ਕਦੇ ਮੱਛੀ ਨੇ ਪੱਟ ਬੰਨੀ ਹੈ ਪਾਣੀ ਦੀ, ਕਦੇ ਮੱਛੀਆਂ ਨੇ ਉੱਥੇ ਵੱਟ ਪਾਈ ਆ ਵੀ ਆਹ ਏਰੀਆ ਮੇਰਾ ਤੇਰਾ, ਕੋਈ ਕਿਤੇ ਫਰੀ ਜਾਵੇ। ਜਿੰਨਾ ਪਾਗਲ ਆਦਮੀ ਹੈ ਇੰਨਾ ਪਾਗਲ ਕੋਈ ਜਾਨਵਰ ਹੈ ਹੀ ਨਹੀਂ। ਜਿੰਨਾ ਆਦਮੀ ਸਿਆਣਾ ਉਨਾ ਜ਼ਿਆਦਾ ਪਾਗਲ ਹੈ। ਉਨਾ ਜ਼ਿਆਦਾ ਪਾਗਲ ਹੈ ਜਿੰਨਾ ਸਿਆਣਾ ਹੈ। ਇਹਦੀ ਅਕਲ ਇਹਦੇ ਵਾਸਤੇ ਖਤਰਨਾਕ ਬਣ ਗਈ। ਜਦ ਬੜਾ ਆਦਮੀ ਕੋਈ ਗਲਤੀ ਕਰਦਾ, ਗਲਤੀ ਵੀ ਵੱਡੀ ਹੁੰਦੀ ਹੈ ਉੱਥੇ। ਜੇ ਉੱਤੋਂ ਚੜ੍ਹ ਕੇ ਫਿਸਲੂਗਾ, ਡਿੱਗੂ ਵੀ ਬਹੁਤ ਨੀਚੇ। ਜਿਹਨਾਂ ਉੱਤੇ ਚੜ੍ਹਿਆ ਨਾ ਜ਼ਿਆਦਾ, ਜੇ ਖਜੂਰ ਦੇ ਸਿਖਰ ਚੜ੍ਹ ਕੇ ਖਜੂਰਾਂ ਖਾਣ ਦੇ ਕੋਲੋਂ ਹੱਥ ਜਾ ਕੇ ਖਜੂਰ ਦੇ ਨੇੜੇ ਡਿੱਗ ਪਵੇ, ਬਸ ਪਏ ਹੋਵੇ ਹੱਡੀ ਪਸੜੀ ਅੱਡ ਅੱਡੇ ਦਿੰਦੀ ਹੈ ਫਿਰ ਭਾਈ। ਜੇ ਥੋੜ੍ਹਾ ਜਿਹਾ ਚੜ੍ਹਿਆ ਡਿੱਪ ਪਏ ਸੱਟ ਨਹੀਂ ਲੱਗਦੀ, ਪਰ ਜੇ ਸਿਖਰੋਂ ਡਿੱਪ ਪਏ, ਇਹ ਸਿਖਰੋਂ ਡਿੱਗਿਆ, ਹੁਣ ਸਿਖਰੋਂ ਡਿੱਗਣਾ ਇਹਨੇ, ਆਖਰੀ ਪੌੜੀ 'ਤੇ ਖੜਾ। ਜੇ ਇੱਥੋਂ ਡਿੱਗ ਗਿਆ ਨਾ, ਬਸ ਇਹਨੂੰ ਪਤਾ ਹੀ ਨਹੀਂ ਮੈਂ ਡਿੱਗ ਸਕਦਾ ਇੱਥੋਂ, ਇਹਨੂੰ ਆ ਮੈਂ ਤਾਂ ਆਦਮੀ ਰਹਿਣਾ ਹਮੇਸ਼ਾ। ਮਾਇਆ ਬ੍ਰਹਮ ਰਮੈ
ਸਭ ਸੰਗ,
ਉਹ ਤਾਂ ਨਾਲ ਹੀ ਰਹਿੰਦੇ ਮਾਇਆ ਤਾਂ। ਮਾਇਆ ਹਮੇਸ਼ਾ ਤੇਰੇ ਨਾਲ ਹੈ, ਤੂੰ ਮਾਇਆ ਦੇ ਨਾਲ ਹੈ। ਪੰਡਾ ਕਾਹਦੀਆਂ ਮੰਨ ਕੇ ਕਿੱਥੇ ਲੈ ਕੇ ਜਾਣੀਆਂ ਨੇ ਤਾਂ? ਹਾਂਜੀ,
ਨਾ ਉਹ ਬੜੇ ਨਾ ਘਟਤਾ ਜਾਏ, ਅਕੁੱਲਨ ਰੰਜਨ ਇੱਕ ਹੈ ਭਾਏ।
ਨਾ ਉਹ ਬੜੇ ਨਾ ਘਟਦਾ ਜਾਏ, ਜਿਹੜਾ ਆਤਮਾ ਹੈ ਇਹ ਤਾਂ ਕੋਈ ਵੱਧਦਾ ਘਟਦਾ ਹੈ, ਨਾ ਇਹ ਵੱਧਦਾ ਨਾ ਘਟਦਾ,
ਨਾ ਉਹ ਬੜਾ ਨਾ ਘਟਦਾ ਜਾਏ,
ਵੱਧਦਾ ਨਾ ਘਟਦਾ। ਜੋਤ ਕਿਤੇ ਵੱਧਦੀ ਘਟਦੀ ਹੁੰਦੀ ਹੈ, ਜੋਤ ਤਾਂ ਮੈਲੀ ਹੁੰਦੀ ਹੈ, ਸ਼ੀਸ਼ਾ ਮੈਲਾ ਹੋ ਜਾਂਦਾ, ਸਾਫ਼ ਕਰ ਲਓ ਸਾਫ਼ ਹੋ ਜਾਂਦਾ। ਮਨ ਤਾਂ ਕਿ ਸ਼ੀਸ਼ਾ, ਕੱਪੜਾ ਮੈਲਾ ਨਹੀਂ ਹੋ ਜਾਂਦਾ, ਸ਼ੀਸ਼ਾ ਵੀ ਮੈਲਾ ਹੋ ਜਾਂਦਾ। ਸ਼ੀਸ਼ਾ ਮੈਲਾ ਹੋ ਗਿਆ, ਪਾਰਦਰਸ਼ਤਾ ਘਟ ਗਈ, ਬਸ ਇਹਦੀ ਬੁੱਧੀ ਜਾਂ ਮੈਲੀ ਹੋ ਜਾਂਦੀ ਹੈ ਨਾ, ਸ਼ੀਸ਼ਾ ਮੈਲਾ ਹੁੰਦਾ, ਬਸ ਇਹਨੂੰ ਨੇੜੇ ਦੇਖਣ ਲੱਗ ਜਾਂਦਾ। ਜਿਵੇਂ ਸਾਡੇ ਅੱਖ ਦੇ ਵਿੱਚ ਧੁੰਦ ਆ ਗਈ, ਜਾਲਾ ਆ ਗਿਆ, ਉਹ ਬੁੱਧੀ 'ਚ ਧੁੰਦੇ ਹੈ ਆਈ ਹੋਈ, ਹੋਰ ਕੁਛ ਨਹੀਂ ਹੈ। ਅਕਲ 'ਚ ਭਰਮ ਦਾ ਜਾਲਾ ਹੀ ਹੈ, ਭਰਮ ਦਾ ਜਾਲਾ ਕੱਟਿਆ ਗਿਆ, ਵੱਧਦਾ ਘਟਦਾ ਨਹੀਂ ਹੈਗਾ ਇਹ। ਅੱਖ 'ਚ ਜਾਲਾ ਆਉਂਦਾ, ਧੁੰਦ ਆਉਂਦੀ ਹੈ, ਘੱਟ ਦਿਖਾਉਣ ਲੱਗ ਜਾਂਦਾ, ਓਪਰੇਸ਼ਨ ਹੋ ਜਾ ਠੀਕ ਹੋ ਜਾਂਦਾ, ਦਿਖਣ ਲੱਗ ਜਾਂਦਾ।
ਅਕੁੱਲ ਨਿਰੰਜਨ ਇੱਕ ਹੈ ਭਾਏ,
ਅਕੁੱਲ ਨਿਰੰਜਨ, ਨਿਰੰਜਨ ਕੁੱਲ ਰਹਿਤ ਹੈ। ਜੇ ਤਾਂ ਕੁੱਲ ਹੈ ਉਹ ਨਹੀਂ, ਆਤਮਾ ਦੀ ਕੋਈ ਕੁੱਲ ਹੁੰਦੀ ਉਹ ਨਹੀਂ, ਸਿੱਖ ਕਮ ਸੇ ਕਮ ਕੁੱਲ ਦੀ ਗੱਲ ਨਹੀਂ ਕਰ ਸਕਦਾ। ਅਕੁੱਲ ਨਿਰੰਜਨ ਇੱਕ ਹੈ
ਭਾਏ ਹੋਏ,
ਜਦੋਂ ਅਕੁੱਲ ਨਿਰੰਜਨ ਹੋ ਜਾਂਦਾ ਹੈ, ਕੁੱਲ ਸਰੀਰ ਛੱਡ ਦਿੰਦਾ, ਸੰਸਾਰ ਨਾਲ ਤੋੜ ਲੈਂਦਾ, ਤਾਂ ਅਕੁੱਲ ਹੁੰਦਾ। ਸੰਸਾਰ ਵਿੱਚ ਕੁਲਾਂ ਨੇ, ਜਦੋਂ ਸੰਸਾਰ ਤੁਮ ਸੰਗ ਜੋੜੀ ਹੈ, ਜਦ ਅਮਰ ਸੰਗ ਤੋੜੀ ਹੈ, ਤੁਮ ਸੰਗ ਜੋੜ ਅਮਰ ਸੰਗ ਤੋੜੀ ਹੈ, ਫਿਰ ਇਹ ਜੀਵ ਅਕੁੱਲ ਨਿਰੰਜਨ ਹੈ। ਫਿਰ ਇੱਕ ਹੈ ਪਾ, ਇੱਕੋ ਭੁੱਖ ਹੈ ਇਹਨੂੰ ਨਾਮ ਦੀ, ਹੋਰ ਕੋਈ ਭੁੱਖ ਨਹੀਂ, ਇੱਕੋ ਪਾਏ ਨਾਮ ਦੇ ਬਿਨਾਂ ਕੋਈ ਭੁੱਖ ਹੀ ਨਹੀਂ, ਮਾਇਆ ਦੀ ਭੁੱਖ ਹੁੰਦੀ ਹੋਈ ਨਹੀਂ। ਜਿਹੜੇ ਮਾਇਆ ਦੀ ਭੁੱਖ ਹੈ ਇਹਦੀ ਲੜਾਈ ਹੈ, ਲੜਾਈ ਮਾਇਆ ਦੀ ਭੁੱਖ ਦੀ ਹੈ। ਰਾਮ ਮੰਦਰ ਬਹਾਨਾ ਉਹ ਭੁੱਖ ਪੂਰੀ ਕਰਨ ਵਾਸਤੇ, ਰਾਮ ਮੰਦਰ ਜਾਂ ਬਾਬਰੀ ਮਸਜਿਦ ਬਹਾਨੇ ਨੇ ਮਾਇਆ ਦੀ ਭੁੱਖ ਪੂਰੀ ਕਰਨ ਵਾਸਤੇ, ਉਹ ਤਾਂ ਬਹਾਨੇ ਨੇ। ਨਾ ਮੁੱਦਾ ਕਿਸੇ ਦਾ ਰਾਮ ਹੈ, ਨਾ ਰਾਮ 'ਤੇ ਕਿਸੇ ਨੂੰ ਕੋਈ ਵਾਸਤਾ, ਨਾ ਧਰਮ ਇਹਨਾਂ ਦਾ ਵਿਸ਼ਾ, ਧਰਮ ਤਾਂ ਇਹਨਾਂ ਦਾ ਵਿਸ਼ਾ ਹੀ ਹੈ ਨਹੀਂ। ਇਹਨਾਂ ਦਾ ਵਿਸ਼ਾ ਕੀ ਹੈ? ਇਹਨਾਂ ਦਾ ਵਿਸ਼ਾ ਕਲੇਸ਼, ਕਲੇਸ਼ ਪਾਉਣਾ। ਉਹ ਕਲੇਸ਼ ਚੋਂ ਹਾਵੀ ਹੋ ਕੇ ਆਦਮੀ ਨਾਲ ਜੋੜ ਕੇ ਬੰਦੇ ਮਰਵਾ, ਉਹ ਕਰ, ਉਹ ਆਪਣਾ ਰਾਜ ਕਾਇਮ ਕਰ, ਮਾਇਆ ਦੀ ਭੁੱਖ ਪੂਰੀ ਕਰਨੀ ਹੈ। ਔਰ ਭੁੱਖ ਇੱਥੇ ਹੀ ਛੱਡ ਜਾਣੀ ਹੈ, ਨਰਕਾਂ ਦੇ ਰੱਸੇ ਵੱਟ ਲੈਣੇ ਨੇ, ਮਾਇਆ ਵੀ ਇੱਥੇ ਰਹਿ ਜਾਣੀ। ਆਖਰ ਰਿਜ਼ਲਟ ਇਹਨਾਂ ਦਾ ਨਰਕ ਨਿਵਾਸ ਹੈ, ਨਰਕ ਨਿਵਾਸ ਹੈ ਆਖਰ। ਅਤੇ ਧਰਮ ਨਰਕ ਨੂੰ ਨਹੀਂ ਤੋਰਦਾ, ਐਸਾ ਧਰਮ ਧਰਮ ਨਹੀਂ ਹੁੰਦਾ ਜਿਹੜਾ ਨਰਕ ਦਾ ਰਾਹ ਤੁਹਾਨੂੰ ਦਿਖਾਵੇ, ਨਰਕ ਨੂੰ ਲੈ ਕੇ ਜਾਵੇ। ਆਹ ਤੁਸੀਂ ਸਾਬਤ ਕਰੋ ਵੀ ਇਹ ਧਰਮ ਨਰਕ ਦਾ ਬਚਾਲੂਗਾ, ਨਰਕ ਜਾਣ 'ਤੇ ਪਬਲਿਕ ਨੂੰ ਬਚਾਊਗਾ। ਜੇ ਬਚਾਊ ਨਹੀਂ ਪਬਲਿਕ ਨੂੰ, ਕੋਈ ਫਾਇਦਾ ਹੀ ਨਹੀਂ ਹੋਣਾ। ਇਹ ਝਗੜੇ ਨੂੰ ਰਹਿਣ ਛੱਡ ਕੇ ਕੋਈ ਹੋਰ ਪਬਲਿਕ ਦੇ ਭਲਾਈ ਦਾ ਕੰਮ ਕਰ ਲਓ। ਚਲੋ ਜੇ ਧਰਮ ਨਹੀਂ ਤਾਂ ਸਾਰੀ ਪਬਲਿਕ ਨੂੰ ਇੱਕ ਮੰਨ ਕੇ ਉਹਦੀ ਭਲਾਈ ਦਾ ਹੀ ਕੰਮ ਕਰ ਲਓ, ਛੱਡ ਦਿਓ ਮੁੰਦਰਾਂ ਮੁੰਦਰਾਂ ਦੀਆਂ ਗੱਲਾਂ। ਹਾਂਜੀ।